ਭਗਤੀ ਸਾਰੇ ਕਰਦੇ ਆ, ਪਰ ਕੋਈ ਐਸੀ ਜੁਗਤੀ ਹੈਗੀ ਜਿਹਦੇ ਨਾਲ ਭਗਤੀ ਕੀਤੀ ਜਾਵੇ ਤੇ ਜਲਦੀ ਪਰਮਾਤਮਾ ਮਿਲ ਜਾਏ? ਉਹ ਕਿਹੜਾ ਤਰੀਕਾ? ਉਹ ਦੱਸਣ ਲੱਗੇ ਉਹ ਤਰੀਕਾ ਕੀ ਹੈ ਕਿ ਜਿਹੜਾ ਬੰਦਾ ਪਰਮਾਤਮਾ ਦੇ ਪਾਣੀ ਵਿੱਚ ਰਹਿ ਕੇ ਭਗਤੀ ਕਰਦਾ ਨਾ, ਉਹਦੇ ਹੁਕਮ ਚ ਰਹਿ ਕੇ ਭਗਤੀ ਕਰਦਾ, ਉਹਨੂੰ ਫਲ ਜਲਦੀ ਲੱਗਦਾ। ਜੁਗੋ ਜੁਗ ਅਟਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ। ਨਿੱਘੀ ਜੀ ਗੋਦਾਨੰਦ ਮੰਦਰੀ ਗੁਰੂ ਪਿਆਰੀ ਸਾਹਿਬ ਸੰਗਤ ਜੀ, ਉਹ ਮਨ ਬਿਰਤੀਆਂ ਇਕਾਗਰ ਕਰੀਏ, ਗੁਰੂ ਚਰਨਾਂ ਚ ਲਵਾਈਏ ਹਾਜ਼ਰੀਆਂ। ਹਾਜ਼ਰੀਆਂ ਲਵਾਉਂਦਿਆਂ ਮਨ ਬਿਰਤੀਆਂ ਇਕਾਗਰ ਕਰਦਿਆਂ ਗੱਜ ਕੇ ਬੋਲਣਾ ਜੀ, ਉਹ ਵਾਹਿਗੁਰੂ ਜੀ ਕਾ ਖਾਲਸਾ, ਉਹ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰਿਓ, ਵੱਡੇ ਭਾਗ ਹਨ, ਚੰਗੇ ਕਰਮ ਹਨ, ਔਰ ਉਸ ਪਰਮਾਤਮਾ ਦੀ ਰਹਿਮਤ ਹੈ ਜਿਹੜਾ ਇਸ ਮਨ ਨੂੰ ਮਨੁੱਖ ਸਰੀਰ ਮਿਲਿਆ ਤੇ ਮਨੁੱਖ ਸਰੀਰ ਵਿੱਚ ਪਹੁੰਚ ਕੇ ਅਸੀਂ ਗੁਰੂ ਚਰਨਾਂ ਵਿੱਚ ਬਰਾਜੇ ਹਾਂ, ਔਰ ਗੁਰੂ ਚਰਨਾਂ ਵਿੱਚ ਬਰਾਜ ਕੇ ਅਸੀਂ ਆਪਣੇ ਜੀਵਨ ਦੀ ਸਿਹਤ ਲੈਂਦੇ ਹਾਂ ਤਾਂ ਕਿ ਸਾਨੂੰ ਗੁਰੂ ਚਰਨਾਂ ਵਿੱਚ ਬੈਠ ਕੇ ਸਮਝ ਲੱਗੇ, ਸੂਝੀ ਆਵੇ ਕਿ ਇਹ ਜਨਮ ਮਿਲਿਆ ਕਦ ਲਈ ਹੈ, ਇਹ ਸਰੀਰ ਕਦ ਲਈ ਮਿਲਿਆ ਹੈ। ਬਹੁਤ ਵਡਮੁੱਲੀ ਦਾਤ ਹੈ, ਦੁਰਲਭ ਦੇ ਪਾਈ ਵਡਪਾਕੀ ਕਹਿੰਦੇ ਹੈ ਮਨਾ, ਇਹ ਅਮੋਲਕ ਦੇ ਅਮੋਲਕ ਸਰੀਰ ਜਿਹੜਾ ਹੈ ਤੈਨੂੰ ਵੱਡਿਆਂ ਭਾਗਾਂ ਨਾਲ ਮਿਲਿਆ, ਔਰ ਇੱਥੇ ਬੈਠਾ ਵੀ ਅਗਰ ਨਾਮ ਨਾ ਜਪੇ ਤਾਂ ਆਤਮਘਾਤੀ। ਜੇ ਤੂੰ ਨਾਮ ਨਹੀਂ ਜਪਦਾ ਤੇ ਤੂੰ ਆਪਣੇ ਆਪ ਨੂੰ ਆਤਮਘਾਤ ਆਪ ਹੀ ਕਰ ਰਿਹਾ। ਆਤਮਘਾਤੀ ਦਾ ਮਤਲਬ ਕੀ ਹੁੰਦਾ ਹੈ? ਕੋਈ ਇਨਸਾਨ ਆਪਣੇ ਆਪ ਨੂੰ ਖੁਦ ਹੀ ਮਾਰ ਰਿਹਾ, ਗੱਡੀ ਥੱਲੇ ਸਿਰ ਦੇ ਰਿਹਾ, ਫਾਂਸੀ ਲਾ ਰਿਹਾ, ਆਪਣੇ ਆਪ ਨੂੰ ਖੁਦ ਮਾਰ ਰਿਹਾ। ਤੇ ਗੁਰੂ ਸਾਹਿਬਾਨ ਕਹਿੰਦੇ ਹੇ ਮਨਾ, 84 ਦੇ ਗੇੜ ਵਿੱਚ ਤੈਨੂੰ ਆਪਣੇ ਆਪ ਤੂੰ ਖੁਦ ਸੁੱਟ ਰਿਹਾ, ਆਪਣੇ ਆਪ ਨੂੰ ਆਪ ਡਿੱਗ ਰਿਹਾ ਤੂੰ, ਕਿਉਂਕਿ ਤੈਨੂੰ ਮੌਕਾ ਮਿਲਿਆ। ਪਹੀ ਪ੍ਰਾਪਤ ਮਨ ਖੁਦੇਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਵਰੀਆ। ਕਹਿੰਦੇ ਹੇ ਮਨਾ, ਤੈਨੂੰ ਇਹ ਮਨੁੱਖ ਦਾ ਸਰੀਰ ਪ੍ਰਾਪਤ ਹੋਇਆ, ਕਦ ਲਈ ਹੋਇਆ? ਇਹ ਪਰਮਾਤਮਾ ਚ ਲੀਨ ਹੋਣ ਦੀ ਵਾਰੀ ਮਿਲੀ ਹੈ, ਪਰਮਾਤਮਾ ਚ ਲੀਨ ਹੋਣ ਦੀ ਵਾਰੀ ਮਿਲੀ ਹੈ। ਤੇਰੇ ਵੱਡੇ ਭਾਗ ਨੇ, ਪੂਰਨ ਭਾਗ ਨੇ ਤੇਰੇ, ਤੈਨੂੰ ਏਡੀ ਵੱਡੀ ਦਾਤ ਮਿਲੀ ਹੈ ਕਿ ਇਹ ਸਰੀਰ ਜਿਹੜਾ ਹੈ 184 ਜੋਨ ਸਵਾਈ ਮਾਨਸ ਕਹੋ ਪ੍ਰਭ ਦੀ ਵਡਿਆਈ, 84 ਲੱਖ ਜੋਨ ਪਰਮਾਤਮਾ ਨੇ ਪੈਦਾ ਕੀਤੀ, ਪਰ ਵਡਿਆਈ ਕੇਵਲ ਤਾਂ ਕੇਵਲ ਮਨ ਸਰੀਰ ਨੂੰ ਮਿਲੀ ਹੈ। ਕਿ ਜਦੋਂ ਮਨ ਤੈਨੂੰ ਇਹ ਸਰੀਰ ਮਿਲੇਗਾ ਫਿਰ ਤੂੰ ਆਪਣੇ ਚ ਤਬਦੀਲੀ ਲਿਆ ਸਕਦਾ, ਆਪਣੇ ਆਪ ਵਿੱਚ ਆ ਸਕਦਾ, ਆਪਣੇ ਘਰ ਵਾਪਸ ਜਾ ਸਕਦਾ, ਇਸ ਤੋਂ ਪਹਿਲਾਂ ਨਹੀਂ। ਹੁਣ ਇੰਨੀ ਸੁੰਦਰ ਦਾਤ ਜਿਹੜੀ ਸਾਨੂੰ ਮਿਲੀ ਹੈ ਤੇ ਗੁਰੂ ਪਿਆਰਿਓ ਅਸੀਂ ਸਰੀਰ ਲਿਆ ਤੇ ਲਿਆ, ਅਸੀਂ ਭੁੱਲ ਗਏ। ਸਾਨੂੰ ਕੀ ਲੱਗਦਾ? ਠੀਕ ਹੈ, ਸਰੀਰ ਮਿਲਿਆ, ਕਦ ਲਈ ਮਿਲਿਆ? ਜ਼ਿੰਦਗੀ ਗੁਜ਼ਾਰਨ ਲਈ ਮਿਲਿਆ। ਗੁਰੂ ਪਿਆਰਿਓ ਬਾਕੀ ਸਰੀਰ ਵੀ ਇੱਦਾਂ ਦੇ ਸੀ, ਉਹਨਾਂ ਵਿੱਚ ਵੀ ਆਪਾਂ ਜੀਵਨ ਹੀ ਗੁਜ਼ਾਰਿਆ, ਟਾਈਮ ਪਾਸ ਕੀਤਾ ਤੇ ਆਪਾਂ ਆ ਗਏ। ਇੱਥੇ ਟਾਈਮ ਪਾਸ ਨਹੀਂ ਕਰਨਾ, ਇਹ ਸਰੀਰ ਮਿਲਿਆ ਆਪਣੇ ਆਪ ਨੂੰ ਧੋਣ ਲਈ, ਆਪਣੇ ਆਪ ਨੂੰ ਪਹਿਚਾਨਣ ਲਈ। ਤੇ ਪਹਿਚਾਣ ਐਵੇਂ ਨਹੀਂ ਹੋਣੀ, ਕਿਉਂਕਿ ਗੁਰੂ ਜੀ ਲਿਖਦੇ ਬਾਣੀ ਅੰਦਰ ਗੱਲੀ ਯੋਗ ਨਾ ਹੋਏ। ਗੁਰੂ ਸਾਹਿਬ ਕਹਿੰਦੇ ਗੱਲਾਂ ਨਾਲ ਯੋਗ ਨਹੀਂ ਹੋ ਜਾਈਦਾ, ਕਹਿੰਦਾ ਭਾਵ ਗੱਲੀ ਯੋਗ ਨਾ ਹੋਏ। ਕਿ ਬਾਣੀ ਪੜ੍ਹਦੇ ਹਾਂ ਆਪਾਂ, ਬਾਣੀ ਪੜ੍ਹਦਿਆਂ ਪੜ੍ਹਦਿਆਂ ਵੀ ਜੇ ਸਾਡਾ ਧਿਆਨ ਨਹੀਂ ਲੱਗਦਾ ਗੁਰਬਾਣੀ ਵਿੱਚ, ਸਾਨੂੰ ਗੁਰਬਾਣੀ ਦੀ ਸੋਝ ਹੀ ਨਹੀਂ ਆਉਂਦੀ, ਤੇ ਸਮਝ ਲਓ ਗੱਲਾਂ ਕਰਨ ਦੇ। ਗੱਲਾਂ ਦਾ ਭਾਵ ਕੀ ਹੁੰਦਾ? ਕਿਉਂਕਿ ਗੱਪਾਂ ਮਾਰਨ ਡਿਆ, ਆਪਸ ਵਿੱਚ ਗੱਲਾਂ ਕਰਦਾ ਪਿਆ, ਕਿਸੇ ਵੱਲ ਧਿਆਨ ਨਹੀਂ ਦਿੰਦਾ ਪਿਆ, ਸੁਣਦਾ ਨਹੀਂ ਪਿਆ, ਕੀ ਕਹਿੰਦਾ ਗੱਲਾਂ ਨਾ ਕਰੋ। ਇਹ ਬੰਦਾ ਗੁਰਬਾਣੀ ਪੜ੍ਹੇ ਪਰ ਗੁਰਬਾਣੀ ਤੇ ਧਿਆਨ ਨਾ ਲਾਵੇ ਤੇ ਗੱਲਾਂ ਹੀ ਕਰਨ ਡਿਆ, ਗੱਲੀ ਯੋਗ ਨਾ ਹੋਏ। ਗੁਰੂ ਸਾਹਿਬ ਕਹਿੰਦੇ ਗੱਲਾਂ ਨਾਲ ਪਰਮਾਤਮਾ ਚ ਲੀਨ ਹੋਣ ਦੇ ਯੋਗ ਨਹੀਂ ਮਨ ਹੁੰਦਾ। ਇਸ ਕਰਕੇ ਮਨਾ ਕੀ ਕਰ? ਗੁਰਬਾਣੀ ਨੂੰ ਪਿਆਰ ਨਾਲ ਪੜ੍ਹਨ। ਜਦੋਂ ਪਿਆਰ ਨਾਲ ਪੜ੍ਹੇਗਾ ਤੈਨੂੰ ਸੂਝੀ ਆਵੇਗੀ ਕਿ ਮੈਂ ਜ਼ਿੰਦਗੀ ਚ ਕਰਨ ਕੀ ਆਇਆ, ਇਹ ਜਨਮ ਮੈਨੂੰ ਮਿਲਿਆ ਕਦ ਲਈ ਹੈ। ਫਿਰ ਗੁਰੂ ਸਾਹਿਬ ਸਮਝਾਉਣ ਲੱਗੇ ਆਸਾ ਦੀ ਵਾਰ ਦੇ ਅੰਦਰ, ਕਹਿੰਦੇ ਹੈ ਪ੍ਰਾਣੀ ਚਾਕਰ ਲੱਗੇ ਚਾਕਰੀ, ਚਾਕਰ ਲੱਗੇ ਚਾਕਰੀ ਜੇ ਚੱਲੇ ਖਸਮੇ ਪਾਏ। ਹੁਣ ਚਾਕਰ ਲੱਗੇ ਚਾਕਰੀ, ਚਾਕਰ ਦਾ ਭਾਵ ਨੌਕਰ, ਚਾਕਰੀ ਦਾ ਭਾਵ ਨੌਕਰੀ। ਕਹਿੰਦੇ ਕੋਈ ਵੀ ਪ੍ਰਾਣੀ ਅਗਰ ਕਿਤੇ ਨੌਕਰੀ ਕਰਦਾ ਹੈ, ਕੋਈ ਵੀ ਪ੍ਰਾਣੀ ਅਗਰ ਕਿਤੇ ਨੌਕਰੀ ਕਰਦਾ ਹੈ, ਜਦੋਂ ਨੌਕਰੀ ਕਰਦਾ ਨਾ, ਤੋ ਆਪਣੇ ਖਸਮ ਦੇ ਆਪਣੇ ਮਾਲਕ ਦੇ ਅਧੀਨ ਚੱਲੇ। ਜੋ ਉਹਨੂੰ ਮਾਲਕ ਕਹਿ ਰਿਹਾ, ਜੋ ਵੀ ਉਹਨੂੰ ਮਾਲਕ ਕਹਿ ਰਿਹਾ, ਜੋੜਾ ਵੀ ਉਹਨੂੰ ਹੁਕਮ ਲਾਉਂਦਾ ਹੈ ਮਾਲਕ, ਉਸ ਢੰਗ ਨਾਲ ਚੱਲੇ ਤਾਂ ਫਿਰ ਗੱਲ ਬਣਨੀ ਹੈ। ਜਿੰਨਾ ਚਿਰ ਉਹਦੇ ਢੰਗ ਨਾਲ ਨਹੀਂ ਚੱਲਦਾ ਤਾਂ ਗੱਲ ਨਹੀਂ ਬਣਨੀ। ਤੁਸੀਂ ਦੇਖੋ ਕਦੀ ਜ਼ਿੰਦਗੀ ਦੇ ਵਿੱਚ ਕਿਤੇ ਵੀ ਆਪਾਂ ਨੌਕਰੀ ਕਰਦੇ ਹਾਂ, ਕਿਤੇ ਵੀ ਜਦੋਂ ਆਪਾਂ ਨੌਕਰੀ ਕਰਦੇ ਨਾ, ਜੇ ਕੋਈ ਪ੍ਰਾਣੀ ਮਾਲਕ ਦੇ ਕਹਿ ਤੇ ਨਾ ਚੱਲੇ, ਮਾਲਕ ਦੇ ਆਖੇ ਨਾ ਲੱਗੇ, ਜਿਸ ਢੰਗ ਨਾਲ ਮਾਲਕ ਚਾਹੁੰਦਾ ਹੈ ਉਹ ਨਾ ਚੱਲੇ, ਮਾਲਕ ਨੂੰ ਕ੍ਰੋਧ ਆਉਂਦਾ ਹੈ। ਤੇ ਮਾਲਕ ਕੀ ਕਰਦਾ? ਉਹਦੀ ਤਨਖਾਹ ਕੱਟ ਲੈਂਦਾ। ਕਹਿੰਦਾ ਜੀ ਤਨਖਾਹ ਕੱਟੋ, ਇਹ ਕੰਮ ਨਹੀਂ ਠੀਕ ਕਰਦਾ, ਇਹ ਮੇਰਾ ਕਹਿਣਾ ਨਹੀਂ ਮੰਨਦਾ, ਮੇਰੇ ਮੁਤਾਬਕ ਨਹੀਂ ਚੱਲਦਾ। ਤੇ ਜੇ ਉਹਦੇ ਮੁਤਾਬਕ ਚੱਲਦਾ ਹੈ, ਜੇ ਉਹਦੇ ਮੁਤਾਬਕ ਚੱਲਦਾ ਜਿਸ ਤਰ੍ਹਾਂ ਮਾਲਕ ਕਹਿੰਦਾ, ਤੇ ਮਾਲਕ ਖੁਸ਼ ਬੜਾ ਹੁੰਦਾ ਵੀ ਕਮਾਲ ਹੈ, ਇਹ ਤੇ ਨੌਕਰ ਬੜਾ ਚੰਗਾ ਹੈ, ਜੋ ਮੈਂ ਕਹਿੰਦਾ ਉਹੀ ਕਰਦਾ। ਇਸੇ ਤਰ੍ਹਾਂ ਗੁਰੂ ਸਾਹਿਬ ਸਮਝਾਉਣ ਲੱਗੇ, ਕਹਿੰਦੇ ਚਾਕਰ ਲੱਗੇ ਚਾਕਰੀ, ਕਹਿੰਦੇ ਜਿਹੜਾ ਮਨ ਹੈ ਨਾ, ਇਹ ਪਰਮਾਤਮਾ ਦਾ ਨੌਕਰ ਹੈ। ਜਿਵੇਂ ਇੱਕ ਨੌਕਰ ਨੌਕਰੀ ਕਰਦਾ, ਉਦਾਂ ਹੀ ਇਹ ਮਨ ਜਿਹੜਾ ਹੈ ਪਰਮਾਤਮਾ ਦੀ ਨੌਕਰੀ ਕਰਦਾ ਹੈ। ਪਰ ਜੇ ਚੱਲੇ ਖਸਮੇ ਭਾਈ, ਕਹਿੰਦਾ ਜੇ ਕਿਤੇ ਇਹ ਮਨ ਪਰਮਾਤਮਾ ਦੇ ਭਾਣੇ ਵਿੱਚ ਚੱਲੇ, ਪਰਮਾਤਮਾ ਦੇ ਹੁਕਮ ਵਿੱਚ ਚੱਲੇ, ਜੋ ਪਰਮਾਤਮਾ ਕਵੇ ਉਹਦੇ ਵਿੱਚ ਚੱਲੇ, ਉਹਦੇ ਵਿੱਚ ਰਵੇ, ਹੁਕਮ ਚ ਰਵੇ, ਫਿਰ ਤਾਂ ਇਹਨੂੰ ਫਾਇਦਾ। ਪਰ ਅਸੀਂ ਹੁਕਮ ਚ ਰਹਿੰਦੇ ਨਹੀਂ ਹਾਂ, ਅਸੀਂ ਭਾਣੇ ਚ ਰਹਿੰਦੇ ਨਹੀਂ ਹਾਂ, ਅਸੀਂ ਭਾਣੇ ਤੋਂ ਬਾਹਰ ਹਾਂ, ਅਸੀਂ ਭਾਣੇ ਤੋਂ ਬਾਹਰ ਹਾਂ, ਟੁੱਟਲੀ ਬਾਹਰ ਹਾਂ। ਸਾਡੀ ਮਨ ਬਿਰਤੀ ਬਣਦੀ ਨਹੀਂ ਉਦਾਂ ਦੀ। ਸਾਡੀ ਮਨ ਬਿਰਤੀ ਕਿੱਦਾਂ ਦੀ ਬਣੀ ਆ? ਅਸੀਂ ਖੁਦ ਚਾਹੁੰਦੇ ਹਾਂ ਉਸ ਪਰਮਾਤਮਾ ਨੂੰ ਆਪਣੇ ਢੰਗ ਨਾਲ ਚਲਾਉਣਾ, ਅਸੀਂ ਖੁਦ ਚਾਹੁੰਦੇ। ਦੇਖੋ ਆਪਾਂ ਗੁਰਬਾਣੀ ਪੜ੍ਹਦੇ, ਪਾਠ ਕਰਦੇ, ਜਦੋਂ ਆਪਾਂ ਪਾਠ ਕਰਦੇ ਨਾ, ਸਾਡੇ ਮਨ ਵਿੱਚ ਤਾਂਘ ਹੁੰਦੀ। ਕਿਹੜੀ ਤਾਂਘ ਹੁੰਦੀ? ਵੀ ਅਰਦਾਸ ਕਰੀਏ। ਤੇ ਅਰਦਾਸ ਵਿੱਚ ਕੀ ਕਹਿੰਦੇ ਆਪਾਂ? ਕਦੀ ਨੀ ਕਹਿੰਦੇ ਅਰਦਾਸ ਵਿੱਚ ਅਸੀਂ ਵੀ ਧੰਨ ਗੁਰੂ ਗ੍ਰੰਥ ਸਾਹਿਬ ਜੀ ਕਿਰਪਾ ਕਰੋ, ਸਾਡਾ ਮਨ ਸ਼ਾਂਤ ਹੋ ਜਾਵੇ, ਸਾਡੇ ਮਨ ਨੂੰ ਤੁਹਾਡੇ ਸ਼ਬਦ ਦੀ ਸੋਝੀ ਆ ਜਾਵੇ, ਸਾਡਾ ਮਨ ਗੁਰੂ ਗ੍ਰੰਥ ਸਾਹਿਬ ਨਾਲ ਜੁੜ ਜਾਵੇ। ਜੋ ਗੁਰੂ ਗ੍ਰੰਥ ਸਾਹਿਬ ਜੀ ਕਰਾਉਣਾ ਚਾਹੁੰਦੇ ਅਸੀਂ ਕਰਨ ਜੋਗੇ ਹੋ ਜਾਈਏ, ਅਸੀਂ ਨੀ ਕਹਿੰਦੇ, ਅਸੀਂ ਨੀ ਚਾਹੁੰਦੇ। ਸਾਡੀ ਮਨ ਬਿਰਤੀ ਇੱਦਾਂ ਦੀ ਬਣ ਗਈ ਹੈ ਕਿ ਅਸੀਂ ਇਹ ਚੀਜ਼ ਚਾਹੁੰਦੇ ਹੀ ਨਹੀਂ ਕਿ ਜਿਸ ਤਰ੍ਹਾਂ ਸਾਨੂੰ ਪਰਮਾਤਮਾ ਚਲਾਉਣਾ ਚਾਹੁੰਦਾ ਹੈ ਅਸੀਂ ਉਸ ਢੰਗ ਦੇ ਨਾਲ ਚੱਲੀਏ। ਠੀਕ ਹੈ, ਪਰਮਾਤਮਾ ਕੀ ਕਹਿੰਦੇ? ਦੇਖੋ ਅਸੀਂ ਬਾਣੀ ਚੋਂ ਪੜ੍ਹਦੇ, ਨਾਨਕ ਚਿੰਤਾ ਮਤ ਕਰੋ, ਚਿੰਤਾ ਤੇ ਸਹੀ ਹੈ, ਜਲ ਮੈਂ ਜੰਤ ਉਪਾਇਨ ਤਿਨਾ ਵਿਰੋਜੀ ਦੇ। ਗੁਰੂ ਸਾਹਿਬਨ ਕਹਿਣ ਲੱਗੇ, ਕਹਿੰਦੇ ਹੇ ਮਨਾ ਚਿੰਤਾ ਨਾ ਕਰਿਆ ਕਰ, ਚਿੰਤਾ ਉਹਦੀ ਹੈ, ਇਹ ਅਕਾਲ ਪੁਰਖ ਦੀ ਚਿੰਤਾ ਤੈਨੂੰ ਕਿੱਥੇ ਰੱਖਣਾ, ਕਿੱਥੇ ਪਹੁੰਚਾਉਣਾ, ਇਹ ਚਿੰਤਾ ਉਹਦੀ ਹੈ। ਠੀਕ ਹੈ, ਜਲ ਮੈਂ ਜੰਤ ਉਪਾਇਨ ਤਿਨਾ ਵਿਰੋਜੀ ਦੇ। ਕਹਿੰਦੇ ਧਰਤੀ ਹੇਠਾਂ ਪਾਣੀ ਹੈ, ਉਸ ਪਾਣੀ ਦੇ ਅੰਦਰ ਜੀਵ ਜੰਤੂ ਰਹਿੰਦੇ ਨੇ, ਉਹਨਾਂ ਦੀ ਰੋਟੀ ਰੋਜੀ ਵੀ ਪਰਮਾਤਮਾ ਪਹੁੰਚਾਉਂਦਾ, ਤੈਨੂੰ ਕਾਹਦੀ ਚਿੰਤਾ ਲੱਗੀ ਹੈ? ਅਸੀਂ ਚਿੰਤਾ ਚ ਖੁਬੇ ਹੋਏ ਆ। ਕਹਿੰਦੇ ਚਿੰਤਾ ਨਾ ਕਰਿਆ ਕਰ, ਕੀ ਕਰ ਤੂੰ? ਕੇਵਲ ਤਾਂ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗ, ਜੋ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਤੈਨੂੰ ਉਹ ਕਰ। ਗੁਰੂ ਗ੍ਰੰਥ ਸਾਹਿਬ ਜੀ ਇੱਕੋ ਗੱਲ ਕਹਿੰਦੇ, ਕਹਿੰਦੇ ਹੇ ਪ੍ਰਾਣੀ, ਸਭ ਤੋਂ ਪਹਿਲਾਂ ਉਸ ਪਰਮਾਤਮਾ ਦੀ ਕੀਤੀ ਵਿੱਚ ਖੁਸ਼ ਰਿਹਾ ਕਰ, ਜੋ ਤੇ ਸੁਭਾਵੇ ਨਾਨਕਾ ਸਾਈ। ਗੱਲ ਚੰਗੀ, ਕਹਿੰਦਾ ਜੋ ਪਰਮਾਤਮਾ ਨੂੰ ਪਾਉਂਦਾ ਹੈ ਨਾ, ਉਹਨੂੰ ਚੰਗਾ ਜਾਣ। ਪਹਿਲੀ ਗੱਲ, ਉਸਨੂੰ ਚੰਗਾ ਜਾਣ। ਆਪਾਂ ਨਹੀਂ ਜਾਣਦੇ, ਪਤਾ ਕਿਉਂ? ਅਸੀਂ ਗੁਰੂ ਘਰ ਜਾਣ ਦਾ ਮੁੱਲ ਵੀ ਮੰਗਦੇ ਹਾਂ, ਅਸੀਂ ਗੁਰੂ ਘਰ ਪੁੰਨ ਦਾਨ ਦੇਣ ਦਾ ਮੁੱਲ ਵੀ ਮੰਗਦੇ ਹਾਂ ਵੀ ਅਸੀਂ ਗੁਰੂ ਘਰ ਦਾਨ ਦਿੱਤਾ ਤੇ ਫਾਇਦਾ ਕੀ ਜੇ ਮੇਰਾ ਕੰਮ ਨਹੀਂ ਬਣਿਆ। ਤੇ ਉਹ ਕੰਮ ਜਿਹੜਾ ਨਾ ਅਸੀਂ ਆਪ ਕ੍ਰੀਏਟ ਕੀਤਾ, ਆਪ ਬਣਾਇਆ ਵੀ ਮੇਰਾ ਕੰਮ ਏਦਾਂ ਹੋਣਾ ਚਾਹੀਦਾ, ਮੇਰਾ ਬਿਜ਼ਨਸ ਏਦਾਂ ਦਾ ਹੋਣਾ ਚਾਹੀਦਾ, ਅਸੀਂ ਤਿਆਰ ਕੀਤਾ। ਪਰ ਜੋ ਸਾਡੇ ਭਾਗਾਂ ਚ ਲਿਖਿਆ, ਜੋ ਕਰਮਾਂ ਚ ਲਿਖਿਆ, ਗੁਰੂ ਪਿਆਰੇ ਉਹ ਬਿਨਾਂ ਕਹਿਣ ਤੋਂ ਆਪਣੇ ਆਪ ਹੀ ਮਿਲ ਜਾਣਾ। ਤੁਸੀਂ ਕਦੇ ਜ਼ਿੰਦਗੀ ਚ ਵਿਚਾਰ ਕਰਕੇ ਦੇਖੋ, ਨੀਚੋਂ ਊਚ ਕਰੇ ਮੇਰਾ ਗੋਬਿੰਦ, ਜਦੋਂ ਵਕਤ ਆਉਂਦਾ ਨਾ, ਇਨਸਾਨ ਜਿੰਨਾ ਮਰਜ਼ੀ ਥੱਲੇ ਹੋਵੇ, ਪਰਮਾਤਮਾ ਦੇ ਰੰਗ ਨੇ ਕਿਹੜੇ ਵੇਲੇ ਥਾਂ ਚੁੱਕ ਦੇਣਾ, ਕਿਹੜੇ ਵੇਲੇ ਉਹਨੇ ਕੀ ਦਾਤ ਝੋਲੀ ਚ ਪਾ ਦੇਣੀ, ਇਹ ਪਰਮਾਤਮਾ ਜਾਣਦਾ, ਬੰਦਾ ਨਹੀਂ ਜਾਣਦਾ। ਪਰ ਸਾਡੀ ਮਨ ਬਿਰਤੀ ਬਣਦੀ ਨਹੀਂ ਹੈਗੀ, ਸਾਡੀ ਇਹ ਅਵਸਥਾ ਨਹੀਂ ਬਣਦੀ। ਠੀਕ ਹੈ, ਅਸੀਂ ਇੱਥੇ ਟਿਕਦੇ ਨਹੀਂ ਹੈਗੇ। ਤਾਂ ਗੁਰੂ ਸਾਹਿਬਾਂ ਨੇ ਕਿਹਾ, ਗੁਰੂ ਸਾਹਿਬਾਂ ਕਹਿੰਦੇ, ਕਹਿੰਦੇ ਭਾਈ ਧਿਆਨ ਦੇ, ਸਭ ਤੋਂ ਪਹਿਲਾਂ ਸਭ ਕੁਝ ਪਰਮਾਤਮਾ ਦੇ ਹੁਕਮ ਚ ਹੋ ਰਿਹਾ, ਸਭ ਕੁਝ ਪਰਮਾਤਮਾ ਦੇ ਹੁਕਮ ਚ ਹੋ ਰਿਹਾ। ਹੁਕਮੀ ਹੋਵਣ ਆਕਾਰ, ਹੁਕਮ ਨਾ ਕਹਿਆ ਜਾਈ, ਹੁਕਮੀ ਹੋਵਣ ਆਕਾਰ। ਹੁਣ ਆਕਾਰ ਕੀ? ਸਰੀਰ। ਗੁਰੂ ਸਾਹਿਬਨ ਕਹਿੰਦੇ, ਕਹਿੰਦੇ ਜ਼ਿੰਦਗੀ ਦੇ ਵਿਚਾਰ ਕਰਕੇ ਦੇ, ਇਹ ਸਰੀਰ ਵੀ ਪਰਮਾਤਮਾ ਦੇ ਹੁਕਮ ਚ ਬਣਦਾ, ਬਿਨਾਂ ਹੁਕਮ ਤੋਂ ਆਕਾਰ ਨਹੀਂ ਬਣਦੇ, ਉਸ ਪਰਮਾਤਮਾ ਦੇ ਹੁਕਮ ਚ ਬਣਦੇ। ਜਿਹਨੇ ਇਹ ਸਰੀਰ ਬਣਾਏ ਨੇ, ਜਿਹਨੇ ਇਹ ਸ੍ਰਿਸ਼ਟੀ ਬਣਾਈ ਹੈ, ਕਹਿੰਦੇ ਉਹਨੂੰ ਚਿੰਤਾ ਨਹੀਂ, ਉਹਨੂੰ ਚਿੰਤਾ ਹੁਕਮੀ ਹੋਵਣ ਆਕਾਰ ਹੁਕਮ ਨਾ ਕਹਿ ਆ ਜਾਏ। ਕਹਿੰਦੇ ਕੱਲ ਯਾਦ ਰੱਖੀ ਉਸ ਪਰਮਾਤਮਾ ਦੇ ਹੁਕਮ ਨੂੰ ਬਿਆਨ ਕਰਨਾ ਬੜਾ ਔਖਾ, ਕਿੱਡਾ ਵੱਡਾ ਹੈ, ਉਹ ਕੀ ਕਰ ਸਕਦਾ ਕਿਸੇ ਨੂੰ ਨਹੀਂ ਪਤਾ, ਹਰ ਇੱਕ ਚੀਜ਼ ਦੀ ਵਿਚਾਰ ਕਰਕੇ ਦੇਖ। ਕਹਿੰਦੇ ਹੁਕਮੀ ਹੋਵਣ ਜੀ ਹੁਕਮ ਮਿਲੇ ਵਡਿਆਈ। ਕਹਿੰਦੇ ਉਹਦੇ ਹੁਕਮ ਦੇ ਨਾਲ ਹੀ ਜੀਵ ਜੰਤੂ ਪੈਦਾ ਹੁੰਦੇ ਆ, ਪਰ ਉਹਦੇ ਹੁਕਮ ਦੇ ਨਾਲ ਹੀ ਕਿਸੇ ਨੂੰ ਕੋਈ ਵਡਿਆਈ ਮਿਲਦੀ ਹੈ, ਬਿਨਾਂ ਹੁਕਮ ਤੋਂ ਪਰਮਾਤਮਾ ਦੇ ਵਡਿਆਈ ਕਿਸੇ ਨੂੰ ਨਹੀਂ ਮਿਲਦੀ। ਫਿਰ ਗੁਰੂ ਸਾਹਿਬ ਬਣ ਕੇ ਕਹਿਣ ਲੱਗੇ, ਕਹਿੰਦੇ ਹੁਕਮੀ ਉੱਤਮ ਨੀਚ, ਹੁਕਮ ਲਿਖ ਦੁੱਖ ਸੁੱਖ ਪਾਈਏ, ਹੁਕਮੀ ਉੱਤਮ ਨੀਚ। ਕਹਿੰਦੇ ਉਸ ਪਰਮਾਤਮਾ ਦੇ ਹੁਕਮ ਨਾਲ ਹੀ ਕੋਈ ਉੱਤਮ ਹੈ, ਉੱਚਾ ਹੈ, ਕਿਸੇ ਨੂੰ ਪਦਵੀ ਉੱਚੀ ਦਿੱਤੀ ਹੈ, ਕੋਈ ਨੀਚ ਹੈ, ਕੋਈ ਨੀਵਾਂ ਹੈ। ਇਹ ਪਰਮਾਤਮਾ ਦੇ ਹੁਕਮ ਚ ਹੋ ਰਿਹਾ, ਉਹਦੇ ਹੁਕਮ ਤੋਂ ਬਗੈਰ ਕੁਛ ਨਹੀਂ ਹੋ ਰਿਹਾ। ਹੁਕਮ ਲਿਖ ਦੁੱਖ ਸੁੱਖ ਪਾਈਏ। ਕਹਿੰਦੇ ਉਸ ਪਰਮਾਤਮਾ ਦੇ ਹੁਕਮ ਦੇ ਅਨੁਸਾਰ ਹੀ ਸਰੀਰ ਦੇ ਉੱਤੇ ਦੁੱਖ ਅਤੇ ਸੁੱਖ ਜਿਹੜੇ ਨੇ ਇਸ ਮਨ ਨੂੰ ਮਿਲਦੇ ਆ, ਪਰ ਸਭ ਕੁਛ ਹੁਕਮ ਚ ਹੀ ਹੈ, ਹੁਕਮ ਤੋਂ ਬਾਹਰ ਕੁਛ ਨਹੀਂ ਹੈਗਾ। ਗੁਰੂ ਸਾਹਿਬ ਨੇ ਕਹਿਣ ਲੱਗੇ ਇੱਕ ਨਾ ਹੁਕਮੀ ਬਖਸ਼ਿਸ਼, ਇੱਕ ਹੁਕਮੀ ਸਦਾ ਉਹ ਹੈ। ਕਿ ਦੇਖੋ ਹੁਕਮ ਦੇ ਅੰਦਰ ਹੀ ਇੱਕ ਤੇ ਪਰਮਾਤਮਾ ਬਖਸ਼ਿਸ਼ ਕਰ ਦਿੰਦੇ, ਰਹਿਮਤ ਕਰ ਦਿੰਦੇ। ਆਪਾਂ ਦੇਖਦੇ ਰਹੇ ਨੇ ਵੀ ਕਮਾਲ ਦੀ ਗੱਲ ਹੈ ਵੀ ਇਹ ਬੰਦਾ ਕੱਲ ਇੱਦਾਂ ਫਿਰਦਾ ਸੀ, ਅੱਜ ਕਿੱਡੀ ਵੱਡੀ ਕਿਰਪਾ ਹੋ ਗਈ ਉੱਤੇ। ਭਾਈ ਸਭ ਕੁਛ ਹੁਕਮ ਚ ਹੋ ਰਿਹਾ, ਹੁਕਮ ਚ ਹੋ ਰਿਹਾ। ਗੁਰਸਿੱਖ ਪਿਆਰੇ ਪੁੱਛਣ ਲੱਗੇ, ਕਹਿੰਦੇ ਏਦਾਂ ਇਹ ਕੋਈ ਭਗਤੀ ਸਾਰੇ ਕਰਦੇ, ਭਗਤੀ ਸਾਰੇ ਕਰਦੇ, ਪਰ ਕੋਈ ਐਸੀ ਯੁਕਤੀ ਹੈਗੀ ਜਿਹਦੇ ਨਾਲ ਭਗਤੀ ਕੀਤੀ ਜਾਵੇ ਤੇ ਜਲਦੀ ਪਰਮਾਤਮਾ ਮਿਲ ਜਾਏ, ਉਹ ਕਿਹੜਾ ਤਰੀਕਾ? ਉਹ ਦੱਸਣ ਲੱਗੇ ਉਹ ਤਰੀਕਾ ਕੀ ਹੈ ਕਿ ਜਿਹੜਾ ਬੰਦਾ ਪਰਮਾਤਮਾ ਦੇ ਪਾਣੀ ਵਿੱਚ ਰਹਿ ਕੇ ਭਗਤੀ ਕਰਦਾ ਨਾ, ਉਹਦੇ ਹੁਕਮ ਚ ਰਹਿ ਕੇ ਭਗਤੀ ਕਰਦਾ, ਉਹਨੂੰ ਫਲ ਜਲਦੀ ਲੱਗਦਾ। ਜਿਹੜਾ ਪਾਣੀ ਤੋਂ ਬਾਹਰ, ਹੁਣ ਦੇਖੋ ਆਪਾਂ ਲੱਗੇ ਤੇ ਸਾਰੇ ਹੀ ਰਾਮ ਰਾਮ ਕਰਤਾ ਸਭ ਜੱਗ ਫਿਰੇ, ਰਾਮ ਨਾ ਪਾਇਆ ਜਾਏ। ਰਾਮ ਰਾਮ ਤੇ ਦੁਨੀਆਂ ਕਰਨ ਰਹੀ ਹੈ ਪਰ ਪਰਮਾਤਮਾ ਕਿਸੇ ਨੂੰ ਨਹੀਂ ਮਿਲ ਰਿਹਾ। ਕਾਰਨ ਕੀ? ਕਿ ਸਾਡਾ ਧਿਆਨ ਪਰਮਾਤਮਾ ਵਾਲੇ ਪਾਸੇ ਨਹੀਂ ਹੈ। ਅਸੀਂ ਰਾਮ ਰਾਮ ਵਾਹਿਗੁਰੂ ਕਰਦੇ ਹਾਂ, ਪਰ ਧਿਆਨ ਸਾਡਾ ਪਦਾਰਥਾਂ ਵੱਲ ਆ, ਧਿਆਨ ਸਾਡਾ ਸੰਸਾਰ ਵੱਲ ਆ। ਉਹ ਸੰਸਾਰ ਵੱਲ ਧਿਆਨ ਹੋਣ ਕਰਕੇ ਸਾਡਾ ਗੁਰੂ ਦੇ ਚਰਨ ਨਾਲ ਧਿਆਨ ਨਹੀਂ ਟਿਕਦਾ, ਗੁਰੂ ਦੇ ਚਰਨ ਨਾਲ ਸਾਡੀ ਸੁਰਤ ਨਹੀਂ ਜੁੜਦੀ, ਸੁਰਤ ਸ਼ਬਦ ਦਾ ਮਿਲਾਪ ਨਹੀਂ ਹੁੰਦਾ। ਇਸ ਕਰਕੇ ਸਾਡੇ ਅੰਦਰ ਦੀ ਮਨ ਬਿਰਤੀ ਜਿਹੜੀ ਹੈ ਉਹਦੀ ਮੈਲ ਲੱਗਦੀ ਨਹੀਂ ਹੈ, ਹੋਰ ਹਉਮੈ ਦੀ ਮੈਲ ਚੜ੍ਹਦੀ ਜਾਂਦੀ। ਤੇ ਗੁਰੂ ਸਾਹਿਬ ਸਮਝਾਉਂਦੇ ਆ, ਕਹਿੰਦੇ ਭੋਲਿਆ ਮਨਾ ਜ਼ਿੰਦਗੀ ਚ ਵਿਚਾਰ ਕਰ, ਸਭ ਤੋਂ ਪਹਿਲਾਂ ਕੈਸਾ ਵਿਚਾਰ ਕਰ ਕਿ ਸਭ ਤੋਂ ਪਹਿਲਾਂ ਪਾਣੇ ਚ ਆ, ਉਹਦੇ ਹੁਕਮ ਚ ਆ, ਜਿੰਨਾ ਚ ਹੁਕਮ ਚ ਨਹੀਂ ਆਉਂਦਾ। ਕਿਉਂਕਿ ਆਪਾਂ ਪੜਿਆ ਇੱਕ ਨਾ ਹੁਕਮੀ ਬਖਸ਼ਿਸ਼, ਇੱਕ ਹੁਕਮੀ ਸਦਾ ਭਵਾਈਏ। ਕਹਿੰਦੇ ਇੱਕ ਹੁਕਮ ਦੇ ਵਿੱਚ ਹੀ ਭਵਾਇਆ ਜਾਣ ਰਿਹਾ, ਕਦੀ ਕਿਸੇ ਜਮ ਚ ਕਦੀ ਕਿਸੇ ਜਮ ਚ, ਸਭ ਪਰਮਾਤਮਾ ਹੀ ਕਰਨ ਰਹੇ ਨੇ, ਉਹਦੇ ਹੁਕਮ ਚ ਹੀ ਹੋ ਰਿਹਾ, ਉਹਦੇ ਹੁਕਮ ਤੋਂ ਬਾਹਰ ਨਹੀਂ ਕੁਛ ਵੀ ਹੋ ਰਿਹਾ। ਆਪ ਜ਼ਿੰਦਗੀ ਚ ਵਿਚਾਰ ਕਰ ਰਹਾ, ਕੋਈ ਆਪਾਂ ਕਹਿ ਦਿੰਦੇ ਇਹਦੇ ਔਲਾਦ ਨਹੀਂ ਹੈਗੀ, ਔਲਾਦ ਪਰਮਾਤਮਾ ਦੇ ਹੁਕਮ ਨਾਲ ਮਿਲਣੀ ਹੈ। ਜਦੋਂ ਉਹਦਾ ਹੁਕਮ ਆ ਗਿਆ ਨਾ ਤੇ ਭੋਲਿਓ, ਕੋਈ ਬਿਮਾਰੀ ਲੱਭਣੀ ਨਹੀਂ, ਕੁਛ ਲੱਭਣਾ ਹੀ ਨਹੀਂ, ਬੱਚਾ ਹੋ ਜਾਣਾ। ਕਿਉਂਕਿ ਹੁਕਮ ਹੈ, ਤੇ ਉਸ ਹੁਕਮ ਤੱਕ ਪਹੁੰਚਣ ਲਈ ਸਾਨੂੰ ਕੀ ਕਰਨਾ ਪੈਣਾ? ਅਸੀਂ ਗੁਰਬਾਣੀ ਨੂੰ ਪਿਆਰ ਨਾਲ ਪੜ੍ਹੀਏ, ਔਰ ਜੋ ਗੁਰਬਾਣੀ ਕਹਿੰਦੀ ਹੈ ਉਹਨੂੰ ਕਰ ਲਈਏ। ਗੁਰਬਾਣੀ ਇੱਕੋ ਗੱਲ ਹੀ ਕਹਿੰਦੀ ਹੈ, ਬਸ ਗੁਰਬਾਣੀ ਇੱਕੋ ਗੱਲ ਹੀ ਕਹਿੰਦੀ ਹੈ। ਕਹਿੰਦੇ ਇਸ ਯੁੱਗ ਮੈਂ ਸੋਭਾ ਨਾਮ ਕੀ, ਬਿਨ ਨਾਵੇਂ ਸੋਭ ਨਾ ਹੋਏ। ਕਹਿੰਦੇ ਕੱਲ ਯੁੱਗ ਦਾ ਸਮਾਂ ਹੈ ਤੇ ਨਾਮ ਦੀ ਵਡਿਆਈ ਹੈ, ਬਿਨਾਂ ਨਾਮ ਤੋਂ ਦਰਗਾਹ ਦੇ ਵਿੱਚ ਕਿਸੇ ਟੀਮ ਨਹੀਂ ਮਾਰਨੀ। ਤੁਸੀਂ ਜਿੰਨੀ ਮਰਜ਼ੀ ਜਦੋ ਜਦ ਕਰ ਲਓ, ਜੇ ਤੁਸੀਂ ਨਾਮ ਸਿਮਰਨ ਨਹੀਂ ਕਰਦੇ, ਤੁਸੀਂ ਗੁਰੂ ਦੇ ਸ਼ਬਦ ਨਾਲ ਨਹੀਂ ਜੁੜਦੇ ਤੇ ਗੁਰੂ ਨੂੰ ਪਿਆਰੀ ਸਾਧ ਸੰਗਤ ਜੀਓ, ਸਾਡੇ ਮਨ ਦੀ ਮੈਲ ਲੱਥਣੀ ਨਹੀਂ, ਮਨ ਨੇ ਨਹੀਂ ਸਾਫ਼ ਹੋਣਾ। ਠੀਕ ਹੈ, ਹਰ ਇੱਕ ਚੀਜ਼ ਦੀ ਵਿਚਾਰ ਕਰਕੇ ਦੇਖਣੀ। ਮੂਤ ਪਲੀਤੀ ਕੱਪੜ ਹੋਏ ਦੇ ਸਾਬੂਨ ਲਈ ਧਿਆਨ ਰੱਖ। ਕਹਿੰਦੇ ਵੀ ਕੋਈ ਕਿੱਡਾ ਗੰਦਾ ਕੱਪੜਾ ਹੋਇਆ ਹੋਵੇ ਉੱਥੇ ਸਾਬਣ ਮਾਰੀਏ ਧੁੱਪ ਜਾਂਦਾ, ਭਰੀਏ ਮਤ ਪਾਪਾਂ ਕੇ ਸੰਗ, ਉਹ ਧੁੱਪੇ ਨਾਵੇ ਕੇ ਰੰਗ। ਕਹਿੰਦੇ ਸਾਡੀ ਜਿਹੜੀ ਮਤ ਆ ਇਹ ਪਾਪਾਂ ਨਾਲ ਭਰੀ ਹੋਈ ਹੈ, ਗੰਦੀ ਹੋਈ ਹੋਈ ਹੈ, ਇਹ ਵੀ ਧੁੱਪ ਸਕਦੀ ਹੈ। ਕਹਿੰਦੀ ਕਿਵੇਂ? ਨਾਵੇ ਕੇ ਰੰਗ। ਕਹਿੰਦਾ ਜੇ ਅਸੀਂ ਨਾਮ ਸਿਮਰਨ ਕਰੀਏ ਨਾ ਤੇ ਸਾਡੀ ਮਤ ਵੀ ਧੁੱਪ ਸਕਦੀ ਹੈ, ਪਰ ਬਿਨਾਂ ਨਾਮ ਤੋਂ ਨਹੀਂ। ਆਪ ਜੀ ਵਿਚਾਰ ਕਰਕੇ ਦੇਖਣਾ, ਮਨ ਧੋਵੋ ਸ਼ਬਦ ਲਾਗੋ, ਹਰਸੋ ਰਹੋ ਚਿੱਤ ਲਾਏ। ਕਹਿੰਦੇ ਮਨ ਨੂੰ ਧੋਵੋ, ਸ਼ਬਦ ਨਾਲ ਜੁੜੋ, ਠੀਕ ਹੈ, ਹਰਸੋ ਰਹੋ ਚਿੱਤ ਲਾਏ। ਕਹਿੰਦੇ ਜਦੋਂ ਨਾਮ ਸਿਮਰਨ ਕਰਨਾ ਨਾ, ਜਦੋਂ ਮਨ ਨੂੰ ਧੋਣਾ ਆ ਸ਼ਬਦ ਦੇ ਨਾਲ, ਤੇ ਸਾਡੀ ਅੰਦਰ ਦੀ ਬਿਰਤੀ, ਅੰਦਰ ਦਾ ਧਿਆਨ ਪਰਮਾਤਮਾ ਨਾਲ ਜੁੜਿਆ ਹੋਣਾ ਚਾਹੀਦਾ, ਪਦਾਰਥਾਂ ਨਾਲ ਨਹੀਂ, ਝੂਠੀਆਂ ਮੰਗਾਂ ਨਾਲ ਨਹੀਂ, ਝੂਠੇ ਪਦਾਰਥਾਂ ਨਾਲ ਨਹੀਂ, ਜੱਗ ਨਾਲ ਨਹੀਂ ਜੁੜਿਆ ਹੋਣਾ ਚਾਹੀਦਾ। ਸਾਡਾ ਧਿਆਨ ਜੱਗ ਨਾਲ ਜੁੜਿਆ ਹੁੰਦਾ, ਸਾਡੀ ਮਨ ਬਿਰਤੀ ਇੱਥੇ ਜੁੜੀ ਹੁੰਦੀ ਹੈ, ਕਿਹੜੀ ਵੀ ਯਾਰ ਸੰਸਾਰ ਤੇ ਫਲਾਣਾ ਕੰਮ ਤੇ ਬਣਿਆ ਨਹੀਂ, ਫਲਾਣੀ ਚੀਜ਼ ਤੇ ਮੈਨੂੰ ਅਜੇ ਮਿਲੀ ਨਹੀਂ। ਸਾਡੀ ਬਿਰਤੀ ਉੱਥੇ ਆ ਕੇ ਟਿਕ ਜਾਂਦੀ ਹੈ, ਜਦੋਂ ਉੱਥੇ ਆ ਕੇ ਬਿਰਤੀ ਟਿਕ ਜਾਂਦੀ ਹੈ ਤੇ ਗੁਰੂ ਰੂਪ ਪਿਆਰੀ ਸਾਧ ਸੰਗਤ ਜੀਓ, ਅਸੀਂ ਘੜੀ ਪਲ ਜਿਹੜਾ ਵਾਹਿਗੁਰੂ ਕਰਦੇ ਹਾਂ, ਨਿਤਨੇਮ ਕਰਦੇ ਹਾਂ, ਬਾਣੀ ਪੜ੍ਹਦੇ ਹਾਂ, ਸਭ ਕੁਝ ਕਰਦੇ ਹਾਂ, ਵੀ ਜੀਰੋ ਹੋ ਗਿਆ, ਕਿਹੜੀ ਗੱਲੋਂ ਸਾਡਾ ਧਿਆਨ ਨਹੀਂ ਲੱਗਾ ਉੱਥੇ। ਜਿੰਨਾ ਚਿਰ ਧਿਆਨ ਨਹੀਂ ਲੱਗੂਗਾ ਨਾ, ਉਹਨਾਂ ਚਿਰ ਕੋਈ ਗੱਲ ਨਹੀਂ ਬਣਨੀ, ਕੋਈ ਆਨੰਦ ਨਹੀਂ ਆਉਣਾ। ਤਾਂ ਗੁਰੂ ਸਾਹਿਬਾਨ ਆਪ ਜੀ ਨੂੰ ਸਮਝਾਉਂਦੇ ਪਏ, ਗੁਰੂ ਸਾਹਿਬਾਨ ਕਹਿੰਦੇ ਹੁਕਮ ਮੰਨਿਆ ਹੋਵੇ ਪ੍ਰਵਾਨ, ਤਾਂ ਖਸਮੇ ਕਾ ਮਹਿਲ ਪਾਏ ਸੀ। ਹੁਕਮ ਮੰਨਿਆ, ਕਹਿੰਦਾ ਜੀ ਹੁਕਮ ਮੰਨ ਲਵੇ ਕੋਈ, ਹੁਕਮ ਹੈਗਾ ਆ। ਹੁਣ ਇੱਕ ਗੱਲ ਧਿਆਨ ਰੱਖਿਓ, ਸਾਰੀ ਦੁਨੀਆਂ ਹੁਕਮ ਚ ਹੀ, ਜੋ ਕੁਛ ਹੋ ਰਿਹਾ ਹੁਕਮ ਚ ਹੋ ਰਿਹਾ। ਜਿਹੜੀ ਆਪਾਂ ਪੰਕਤੀ ਪੜ੍ਹਦੇ, ਸਭਨੀ ਛਾਲਾਂ ਮਾਰੀਆਂ ਕਰਤਾ ਕਰੇ ਸੋ ਹੋਏ। ਕਹਿੰਦੇ ਛਾਲਾਂ ਸਾਰੇ ਮਾਰਦੇ ਫਿਰਦੇ, ਪਰ ਹੁੰਦਾ ਉਹੀ ਹੈ ਜੋ ਪਰਮਾਤਮਾ ਕਰਦਾ ਹੈ, ਹੋਰ ਕੁਛ ਨਹੀਂ ਹੁੰਦਾ, ਪਰਮਾਤਮਾ ਦਾ ਕੀਤਾ ਹੀ ਹੁੰਦਾ। ਹੁਣ ਇੱਥੇ ਆਪਾਂ ਵਿਚਾਰ ਕਰਨੀ ਹੈ ਕਿ ਗੁਰੂ ਸਾਹਿਬਾਨ ਸਾਨੂੰ ਸਮਝਾਉਂਦੇ ਆ ਕਿ ਇਹ ਪੁਰਾਣੀ ਸਭਨੀ ਛਾਲਾਂ ਮਾਰੀਆਂ, ਛਾਲਾਂ ਸਾਰੇ ਮਾਰਦੇ ਨੇ, ਭੱਜ ਨੱਠ ਸਾਰੇ ਕਰਦੇ ਫਿਰਦੇ ਨੇ, ਪਰ ਹੁੰਦਾ ਉਹੀ ਹੈ ਜੋ ਪਰਮਾਤਮਾ ਕਰਦਾ ਹੈ, ਕਰਤਾ ਕਰੇ ਸੋ ਹੋਏ, ਜੋ ਪਰਮਾਤਮਾ ਕਰਦਾ ਹੁੰਦਾ ਉਹੀ ਹੈ। ਪਰ ਸਾਡਾ ਮਨ ਟਿਕਦਾ ਨਹੀਂ ਹੈਗਾ, ਅਸੀਂ ਭਾਣੇ ਤੋਂ ਬਾਹਰ ਹਾਂ, ਅਸੀਂ ਆਪਣੇ ਢੰਗ ਨਾਲ ਜ਼ਿੰਦਗੀ ਚਲਾਉਣੀ ਚਾਹੁੰਦੇ ਹਾਂ, ਅਸੀਂ ਆਪਣੇ ਢੰਗ ਨਾਲ ਜ਼ਿੰਦਗੀ ਜਿਉਣੀ ਚਾਹੁੰਦੇ ਹਾਂ। ਤਾਂ ਉਹਨਾਂ ਕਿਹਾ ਚਾਕਰ ਲੱਗੇ ਚਾਕਰੀ, ਜੇ ਚੱਲੇ ਖਸਮੇ ਪਾਏ। ਕਹਿੰਦਾ ਨੌਕਰ ਨੌਕਰੀ ਕਰੇ, ਪਰ ਮਾਲਕ ਦੇ ਮੁਤਾਬਕ ਕਰੇ, ਜੋ ਮਾਲਕ ਕਹੇ ਉਦਾਂ ਕਰੇ। ਕਹਿੰਦੇ ਫਿਰ ਹੋਊਗਾ ਕੀ, ਹੋਊਗਾ ਕੀ? ਆਪ ਜੀ ਫਿਰ ਧਿਆਨ ਦੇਣਾ, ਕਹਿੰਦੇ ਜੇ ਕੋਈ ਪੁਰਾਣੀ ਪਰਮਾਤਮਾ ਦੇ ਹੁਕਮ ਦੇ ਅਧੀਨ ਰਹਿ ਕੇ ਗੁਰੂ ਘਰ ਨਾਲ ਜੁੜੇ, ਸ਼ਬਦ ਦੀ ਰਚਨਾ ਕਰੇ, ਨਾਮ ਸਿਮਰਨ ਕਰੇ, ਤੇ ਕੀ ਹੋਊਗਾ? ਹੁਰਮਤ ਤਿਸ ਨੂੰ ਅਗਲੀ ਉਹ ਵਜੋਂ ਵੀ ਦੂਣਾ ਖਾਏ। ਹੁਰਮਤ ਤਿਸ ਨੂੰ ਅਗਲੀ, ਹੁਰਮਤ ਕਹਿੰਦੇ ਨੇ ਇੱਜ਼ਤ, ਅਗਲੀ ਕਹਿੰਦੇ ਬਹੁਤ ਜ਼ਿਆਦਾ। ਕਹਿੰਦੇ ਉਸ ਬੰਦੇ ਨੂੰ ਫਿਰ ਬਹੁਤ ਜ਼ਿਆਦਾ ਇੱਜ਼ਤ ਮਿਲਦੀ ਸੰਸਾਰ ਤੇ ਵੀ, ਦਰਗਾਹ ਚ ਵੀ। ਕਿਹਨੂੰ? ਜਿਹੜਾ ਪਰਮਾਤਮਾ ਦੇ ਹੁਕਮ ਵਿੱਚ ਰਹਿ ਕੇ ਭਗਤੀ ਕਰਦਾ, ਹੁਕਮ ਵਿੱਚ ਰਹਿ ਕੇ ਬਾਣੀ ਪੜ੍ਹਦਾ, ਹੁਕਮ ਵਿੱਚ ਰਹਿੰਦਾ ਕਿ ਜੋ ਪਰਮਾਤਮਾ ਨੇ ਕਰਨਾ ਹੋਣਾ ਤੇ ਉਹੀ ਹੈ। ਐਵੇਂ ਨਹੀਂ ਭੱਜ ਰੱਟ ਕਰੀ ਜਾਂਦਾ ਸਵੇਰ ਤੋਂ ਲੈ ਕੇ ਸ਼ਾਮ ਤੱਕ, ਵੀ ਨਹੀਂ ਮੇਰੇ ਮੁਤਾਬਕ ਜ਼ਿੰਦਗੀ ਚੱਲਣੀ ਚਾਹੀਦੀ ਹੈ, ਮੇਰੇ ਮੁਤਾਬਕ ਆ ਕੰਮ ਹੋਣਾ ਚਾਹੀਦਾ। ਜਿੰਨਾ ਚਿਰ ਤੁਹਾਡੇ ਮਨ ਵਿੱਚ ਇਹ ਚੀਜ਼ ਰਹੂਗੀ ਨਾ ਕਿ ਮੇਰੇ ਮੁਤਾਬਕ ਕੰਮ ਹੋਣਾ ਚਾਹੀਦਾ, ਮੇਰੇ ਮੁਤਾਬਕ ਸਭ ਕੁਝ ਚੱਲਣਾ ਚਾਹੀਦਾ, ਉਹਨਾਂ ਚਿਰ ਤੁਹਾਨੂੰ ਕਿਸੇ ਗੱਲ ਦੀ ਸਮਝ ਨਹੀਂ ਲੱਗਣੀ। ਤੁਸੀਂ ਪਾਠ ਕਰਦੇ ਹੋ, ਗੁਰਬਾਣੀ ਪੜ੍ਹਦੇ ਹੋ, ਤੁਸੀਂ ਦੇਖਿਓ ਗੁਰਬਾਣੀ ਪੜ੍ਹਦੇ ਪੜ੍ਹਦੇ ਤੁਸੀਂ ਕਹਿੰਦੇ ਅੰਤਰੀ ਭਾਵ ਦਾ ਪਤਾ ਲੱਗਦਾ ਨਹੀਂ। ਕਾਰਨ ਕੀ? ਕਾਰਨ ਕੀ? ਕਾਰਨ ਸਿਰਫ ਇੰਨਾ ਕੀ ਹੈ ਕਿ ਸਾਡੀ ਮਨ ਬਿਰਤੀ ਜਿਹੜੀ ਹੈ ਨਾ, ਉੱਥੇ ਟਿੱਕੀ ਹੋਈ ਹੈ ਕਿ ਮੈਂ ਪਾਠ ਕਰ ਲਿਆ, ਕੰਮ ਨਿਬੜ ਗਿਆ। ਗੁਰੂ ਰੂਪ ਪਿਆਰੀ ਸਾਧ ਸੰਗਤ ਜੀਓ, ਪਾਠ ਪੜ੍ਹਿਓ ਪਰ ਵੇਦ ਵਿਚਾਰਿਓ, ਨਿਮਲ ਭੁੰਗਮ ਸਾਧੇ ਪੰਚ ਜਣਾ ਸੋ ਸੰਗਣਾ ਛੁਟਕਿਓ, ਅਧਿਕ ਅਹਿਮਦ ਵਾਧੇ। ਗੁਰੂ ਸਾਹਿਬ ਕਹਿੰਦੇ ਪਾਠ ਪੜ੍ਹਿਓ ਪਰ ਵੇਦ ਵਿਚਾਰਿਓ। ਕਹਿੰਦੇ ਮੈਂ ਪਾਠ ਕੀਤਾ, ਵੇਦ ਵਿਚਾਰਿਓ, ਵੇਦ ਦਾ ਭਾਵ ਗਿਆਨ, ਗਿਆਨ ਦਾ ਵਿਚਾਰ ਕੀਤਾ, ਗੁਰਬਾਣੀ ਦੀ ਵਿਚਾਰ ਕੀਤੀ ਮੈਂ, ਗਿਆਨ ਸਮਝਿਆ ਮੈਂ। ਪਾਠ ਪੜ੍ਹਿਓ ਔਰ ਵੇਦ ਵਿਚਾਰਿਓ, ਨਿਮਲ ਭੁੰਗਮ ਸਾਧੇ। ਕਹਿੰਦੇ ਸਾਧਨਾ ਬੜੀਆਂ ਕੀਤੀਆਂ। ਨਿਵਲ ਭੁੰਗ ਦਾ ਮਤਲਬ ਕੀ ਹੁੰਦਾ ਕਿ ਜਿਹੜਾ ਆਪਣੀ ਨਾਭੀ ਹੈ ਨਾ, ਇਹਨੂੰ ਆਪਾਂ ਪਿੱਛੇ ਨੂੰ ਖਿੱਚ ਕੇ ਘੁਮਾਉਂਦੇ ਹਾਂ, ਜਿਹਦਾ ਜਿਹੜਾ ਆਪਾਂ ਕਹਿੰਦੇ ਯੋਗ ਆਸਨ ਕਰਦੇ ਹਾਂ। ਯੋਗ ਆਸਨ ਕਰ ਲੈ, ਉਹਨੇ ਸਭ ਕੁਝ ਕਰ ਲਿਆ ਤੂੰ, ਪਰ ਇੱਕ ਗੱਲ ਯਾਦ ਰੱਖੀ, ਪੰਜ ਜਣਾ ਸੋ ਸੰਗ ਨਾ ਛੁੱਟ ਗਿਓ। ਕਹਿੰਦੇ ਫਿਰ ਫਾਇਦਾ ਕੀ ਹੋਇਆ? ਅਜੇ ਇਹਨਾਂ ਪੰਜ ਵਿਕਾਰਾਂ ਨੂੰ ਤੇਰਾ ਸਾਥ ਛੁੱਟਾ ਹੀ ਨਹੀਂ, ਇਹਨਾਂ ਦੇ ਅਧੀਨ ਤੂੰ ਚੱਲਦਾ, ਜੋ ਤੈਨੂੰ ਕਹਿੰਦੇ ਤੂੰ ਹੀ ਮੰਨਦਾ, ਤੂੰ ਗੁਰੂ ਦੀ ਗੱਲ ਤੇ ਮੰਨਦਾ ਹੀ ਨਹੀਂ। ਗੱਲ ਸੱਚ ਆ, ਆਪਾਂ ਮੰਨਦੇ ਇਹਨਾਂ ਦੀ। ਸਾਡੇ ਮਨ ਚ ਵਿਚਾਰ ਪੈਦਾ ਹੁੰਦੇ, ਕਿੱਥੋਂ ਵਿਚਾਰ ਪੈਦਾ ਹੁੰਦੇ? ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਵਿਚਾਰ ਪੈਦਾ ਹੁੰਦੇ। ਜਿਵੇਂ ਦੇ ਵਿਚਾਰ ਪੈਦਾ ਹੁੰਦੇ ਉਵੇਂ ਦੀ ਸਾਡੀ ਮਨ ਬਿਰਤੀ ਬਣ ਜਾਂਦੀ। ਅਸੀਂ ਗੁਰਬਾਣੀ ਪੜ੍ਹਦੇ ਹਾਂ, ਠੀਕ ਹੈ, ਸਾਡੇ ਮਨ ਵਿੱਚ ਕੀ ਟਿਕਦਾ ਪਾਠ ਕਰਦੇ ਵੇਲੇ? ਵੀ ਮੇਰਾ ਫਲਾਣਾ ਕੰਮ ਬਣ ਜਾਵੇ ਤੇ ਮੈਂ ਪਾਠ ਕਰ ਲਵਾਂ, ਮੈਂ ਇੰਨੇ ਵੀ ਕਰ ਲੂੰਗਾ, ਮੈਂ ਪੈਸੇ ਵੀ ਦੇ ਦੂੰਗਾ, ਮੈਂ ਪੁੰਨ ਦਾਨ ਵੀ ਕਰ ਲੂ, ਮੇਰਾ ਕੰਮ ਬਣ ਜਾਏ। ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਗੁਰੂ ਸਾਹਿਬਾਨ ਕਹਿੰਦੇ ਮਨ ਵੇਚੇ ਸਤਿਗੁਰ ਕੇ ਪਾਸ, ਤਿਸ ਸੇਵਕ ਹੈ ਕਾਰਜ ਰਾਸ। ਦੇਖੋ ਸੇਵਕ ਕੌਣ ਹੈ, ਸੇਵਕ ਕੌਣ ਹੈ? ਤੁਸੀਂ ਸਾਰਾ ਦਿਨ ਸੇਵਾ ਕੀਤੀ, ਜੂਠੇ ਭਾਂਡੇ ਮਾਂਜੇ, ਜੋੜੇ ਝਾੜੇ, ਝਾੜੂ ਮਾਰਿਆ, ਲੰਗਰ ਤਿਆਰ ਕੀਤਾ, ਲੰਗਰ ਵਰਤਾਇਆ, ਸਾਰੀ ਸੇਵਾ ਕੀਤੀ, ਪਰ ਗੁਰੂ ਰੂਪ ਪਿਆਰੀ ਸਾਧ ਸੇਵਕ ਨਹੀਂ ਬਣੇ। ਸੇਵਕ ਕਦੋਂ ਬਣੇ? ਜਦੋਂ ਮਨ ਵੇਚੇ ਸਤਿਗੁਰੂ ਕੇ ਪਾਸ, ਜਦੋਂ ਆਪਣੀ ਮਤ ਤੁਸੀਂ ਗੁਰੂ ਦੇ ਚਰਨਾਂ ਚ ਭੇਟ ਕਰ ਦਿੱਤੀ ਨਾ, ਭਾਂਡੇ ਮਾਂਜਦਿਆਂ ਮਾਂਜਦਿਆਂ ਆਪਣੀ ਮਤ ਕੋਲ ਨਹੀਂ ਰੱਖੀ, ਜੋੜੇ ਝਾੜਦਿਆਂ ਆਪਣੀ ਮਤ ਕੋਲ ਨਹੀਂ ਰੱਖੀ, ਜੋੜੇ ਝਾੜਦਿਆਂ ਵੀ ਮਨ ਵਿੱਚ ਵਿਚਾਰ ਪੈਦਾ ਹੋਣੀ ਚਾਹੀਦੀ ਕਿ ਅਕਾਲ ਪੁਰਖ ਕਿਰਪਾ ਕਰੋ, ਜਿੱਦਾਂ ਮੈਂ ਜੋੜੇ ਝਾੜਦਾ ਮੇਰੇ ਮਨ ਚ ਨਿਮਰਤਾ ਲਿਆਓ, ਤੇ ਨਿਮਰਤਾ ਲਿਆ ਕੇ ਤੇ ਮੇਰੀ ਸੁੱਤ ਸ਼ਬਦ ਨਾਲ ਜੁੜ ਜਾਏ, ਮੇਰੇ ਤੇ ਕਿਰਪਾ ਕਰੋ। ਆਇਆ ਅਸਲੀ ਮੰਗ, ਅਸਲੀ ਦਾਤ ਤੇ ਆਪਾਂ ਕੀ ਮੰਗ ਬੈਠੇ, ਜੋੜੇ ਝਾੜਦਿਆਂ ਝਾੜਦਿਆਂ ਫਲਾਣਾ ਕੰਮ ਹੋ ਜਾਏ, ਧਮਕਾਣਾ ਕੰਮ ਹੋ ਜਾਏ। ਗੁਰੂ ਸਾਹਿਬ ਨੇ ਕਹਿੰਦੇ ਭਾਈ ਮਨ ਤੇ ਵੇਚਿਆ ਨੀ, ਸੇਵਕ ਤੇ ਬਣਿਆ ਨੀ, ਮਨ ਵੇਚੇ ਸਤਿਗੁਰੂ ਕੇ ਪਾਸ, ਆਪਣੀ ਮਤ ਗੁਰੂ ਚਰਨ ਚ ਦੇ ਦੇਵੇ, ਤਿਸ ਸੇਵਕ ਕੇ ਕਾਰਜ ਰਾਸ। ਦੇਖੋ ਕਹਿੰਦੇ ਉਹ ਸੇਵਕ ਆ ਜਿਹਨੇ ਆਪਣਾ ਮਨ ਵੇਚਿਆ, ਜਿਹਨੇ ਆਪਣੀ ਮਤ ਗੁਰੂ ਚਰਨ ਚ ਰੱਖੀ, ਉਹ ਸੇਵਕ ਆ ਜਿਹਨੇ ਆਪਣੀ ਮਤ ਕੋਲ ਰੱਖੀ ਅਜੇ, ਉਹ ਗੁਰੂ ਦਾ ਸੇਵਕ ਨਹੀਂ ਹੈ, ਉਹ ਸੇਵਕ ਨਹੀਂ ਹੈ। ਠੀਕ ਹੈ, ਕਿਉਂਕਿ ਜਿੰਨਾ ਚਿਰ ਆਪਾਂ ਹੁਕਮ ਨਹੀਂ ਮੰਨਾਂਗੇ, ਹੁਕਮ ਨਹੀਂ ਮੰਨਾਂਗੇ, ਹੁਕਮ ਮੰਨਿਆ ਹੋਵੇ ਪ੍ਰਵਾਨ, ਜਦੋਂ ਹੁਕਮ ਮੰਨੇਗਾ ਤਾਂ ਸਾਡੀ ਬਿਰਤੀ ਜਿਹੜੀ ਆ ਦਰਗਾਹ ਚ ਪ੍ਰਵਾਨ ਹੋਣੀ, ਤਾਂ ਜਾ ਕੇ ਸਾਡੇ ਅੰਦਰ ਦੀ ਬਿਰਤੀ ਜਾਗਣੀ। ਕਿਵੇਂ ਹੁਕਮ ਮੰਨਣ ਦੀ ਗੱਲ ਸੁਣਿਓ ਜਰਾ। ਕਹਿੰਦੇ ਇੱਕ ਸਮੇਂ ਗੁਰੂ ਨਾਨਕ ਪਾਤਸ਼ਾਹ ਭਾਈ ਬਾਲਾ ਮਰਦਾਨਾ ਤੇ ਨਾਲ ਭਾਈ ਲਹਿਣਾ ਜੀ ਤੇ ਨਾਲ ਦੋਨੋਂ ਸਾਹਿਬਜ਼ਾਦੇ ਧੰਨ ਗੁਰੂ ਨਾਨਕ ਪਾਤਸ਼ਾਹ ਦੇ, ਬਾਬਾ ਸ੍ਰੀ ਚੰਦ ਜੀ, ਬਾਬਾ ਲਖਮੀ ਚੰਦ ਜੀ, ਸੰਗਤਾਂ ਬੜੀਆਂ ਤੁਰੀਆਂ ਹੋਣ ਤੇ ਗੁਰੂ ਨਾਨਕ ਪਾਤਸ਼ਾਹ ਪਤਾ ਕਹਿੰਦੇ ਆਪਣੇ ਬੱਚੇ ਨੂੰ ਆਵਾਜ਼ ਮਾਰ ਕੇ ਬਾਬਾ ਸ੍ਰੀ ਚੰਦ ਜੀ ਨੂੰ, ਕਹਿੰਦੇ ਸ੍ਰੀ ਚੰਦ ਪੁੱਤਰ ਇੱਧਰ ਆਵੇ ਤੇ ਦੱਸੋ। ਕਹਿੰਦੇ ਪੁੱਤ ਸੰਗਤਾਂ ਬੜੀਆਂ ਆ ਰਹੀਆਂ, ਇੱਕ ਕੰਮ ਕਰ, ਇਹਨਾਂ ਦੇ ਖਾਣ ਪੀਣ ਦਾ ਬੰਦੋਬਸਤ ਕਰੀਏ। ਦੱਸੋ ਪਿਤਾ ਜੀ ਕੀ ਕਰਨਾ? ਕਹਿੰਦੇ ਕਿੱਕਰ ਤੇ ਚੜ ਜਾ ਤੇ ਟਹਿਣੀਆਂ ਲਾ, ਮਿਠਾਈ ਡਿੱਗੂਗੀ, ਸੰਗਤਾਂ ਨੂੰ ਖਵਾਵਾਂਗੇ। ਤੇ ਬਾਬਾ ਸ੍ਰੀ ਚੰਦ ਜੀ ਪਤਾ ਕਹਿੰਦੇ, ਕਹਿੰਦੇ ਪਿਤਾ ਜੀ ਕਿੱਦਾਂ ਦੀਆਂ ਗੱਲਾਂ ਕਰਦੇ ਹੋ ਤੁਸੀਂ, ਤੁਹਾਡੀ ਏਡੀ ਉਮਰ ਹੋ ਗਈ ਹੈ, ਕਿੱਕਰ ਤੋਂ ਕੱਢੇ ਡਿੱਗਣ ਕੇ ਕਿ ਮਿਠਾਈਆਂ ਡਿੱਗਣਗੀਆਂ? ਨਹੀਂ ਗਿਆ। ਹੁਣ ਗੁਰੂ ਨਾਨਕ ਪਾਤਸ਼ਾਹ ਨੇ ਲਖਮੀ ਚੰਦ ਨੂੰ ਆਵਾਜ਼ ਮਾਰੀ, ਕਹਿੰਦੇ ਪੁੱਤਰ ਲਖਮੀ ਚੰਦ ਇੱਧਰ ਆਵੇ, ਸੰਗਤਾਂ ਬੜੀਆਂ ਆਉਂਦੀਆਂ ਪੁੱਤਰ। ਕਹਿ ਦੱਸੋ, ਕਹਿੰਦੇ ਆ ਕਿੱਕਰ ਤੇ ਚੜ ਤੇ ਟਹਿਣੀਆਂ ਝਾੜ ਜਾ ਕੇ ਮਿਠਾਈ ਡਿੱਗੂਗੀ। ਲਖਮੀ ਚੰਦ ਕਹਿੰਦਾ, ਕਹਿੰਦਾ ਪਿਤਾ ਜੀ ਕੀ ਗੱਲ ਹੋ ਗਈ, ਚੰਗੇ ਭਲੇ ਤੁਸੀਂ ਹੋ, ਤੁਹਾਨੂੰ ਤੇ ਕੱਲੀ ਕੱਲੀ ਚੀਜ਼ ਦਾ ਪਤਾ, ਤੁਸੀਂ ਤੇ ਅੰਤਰਜਾਮੀ ਹੋ, ਹੁਣ ਕਿੱਕਰ ਤੋਂ ਕੱਢੇ ਤੇ ਡਿੱਗ ਸਕਦੇ ਨੇ, ਜੇ ਮੈਂ ਝਾੜੀ ਤੇ ਕੰਢੇ ਉਹ ਡਿੱਗ ਪੜਿਆ, ਵੱਜਣਗੇ ਸੰਗਤ ਦੇ ਪੈਰਾਂ ਚ, ਤੇ ਤੁਸੀਂ ਮੈਨੂੰ ਕਹਿੰਦੇ ਕਿੱਕਰ ਝਾੜੋ? ਇਹ ਨਹੀਂ ਹੋ ਸਕਦਾ, ਮੈਂ ਕੋਈ ਪਾਗਲ ਨਹੀਂ ਹੈਗਾ। ਸਦਕੇ ਜਾਵਾਂ, ਭਾਈ ਲਹਿਣਾ ਜੀ ਖੜੇ ਸੀ, ਭਾਈ ਲਹਿਣਾ ਜੀ ਨੂੰ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਲੈਣਿਆ ਪੁੱਤਰੋ ਰਾਹ, ਕਹਿੰਦੇ ਹਾਂਜੀ, ਆ ਕਿੱਕਰ ਤੇ ਚੜ ਕੇ ਨਾ ਟਹਿਣੀਆਂ ਝਾੜ, ਮਿਠਾਈ ਡਿੱਗੂਗੀ, ਸੰਗਤ ਬੜੀ ਆ ਰਹੀ। ਕਹਿੰਦੇ ਭਾਈ ਲਹਿਣਾ ਜੀ ਸੱਤ ਬਚਨ ਕੀਤਾ, ਕਿੱਕਰ ਤੇ ਚੜ ਗਏ, ਜਾ ਕੇ ਹਿਲਾਉਣ ਲੱਗ ਪਏ, ਕੰਢੇ ਡਿੱਗਣ ਲੱਗ ਪਏ। ਬਾਬਾ ਸ੍ਰੀ ਚੰਦ ਜੀ, ਬਾਬਾ ਲਖਮੀ ਚੰਦ ਜੀ ਕਹਿੰਦੇ ਭਾਈ ਲਹਿਣੇ ਨੂੰ, ਕਹਿੰਦੇ ਲਹਿਣਾ ਜੀ ਤੁਸੀਂ ਕੀ ਮਿੰਟ ਚ ਤੁਰ ਪੈਂਦੇ ਹੋ, ਹੈ ਤੁਸੀਂ ਦੱਸੋ ਭਲਾ, ਤੁਸੀਂ ਸਿਆਣੇ ਸਾਡੇ ਤੋਂ ਵੱਡੇ ਹੋ, ਦੱਸੋ ਕਿੱਕਰ ਨੂੰ ਮਿਠਾਈਆਂ ਲੱਗਦੀਆਂ? ਤੇ ਭਾਈ ਲਹਿਣਾ ਜੀ ਪਤਾ ਕਹਿੰਦੇ ਅੱਗੋਂ, ਕਹਿੰਦੇ ਇਹ ਮੈਨੂੰ ਨੀ ਪਤਾ ਕਿੱਕਰ ਨੂੰ ਮਿਠਾਈ ਲੱਗਦੀ ਕਿ ਸੂਲਾ ਲੱਗਦੀ ਹੈ। ਕਹਿੰਦੇ ਫਿਰ ਕਿਉਂ ਚੜੇ ਜੇ ਤੈਨੂੰ ਪਤਾ ਨੀ? ਤੇ ਕਹਿੰਦੇ ਭਾਈ ਮੈਨੂੰ ਇੰਨਾ ਪਤਾ ਵੀ ਗੁਰੂ ਨਾਨਕ ਨੇ ਕਹਿਤਾ ਕਿੱਕਰ ਤੇ ਚੜ ਜਾ, ਤੇ ਮੈਂ ਚੁੱਪ ਕਰਕੇ ਚੜ ਗਿਆ, ਮੈਂ ਹੁਕਮ ਮੰਨਿਆ, ਉੱਥੋਂ ਕੀ ਡਿੱਗਣਾ ਕੀ ਨਹੀਂ ਡਿੱਗਣਾ ਇਹ ਨਾਨਕ ਨੂੰ ਪਤਾ, ਮੈਨੂੰ ਨੀ ਪਤਾ। ਗੁਰੂ ਪਿਆਰਿਓ ਪਤਾ ਗੱਲ ਕੀ ਹੈ, ਅਸੀਂ ਗੁਰੂ ਘਰ ਆਉਂਦੇ ਹਾਂ, ਸਾਨੂੰ ਸਭ ਕੁਝ ਪਤਾ, ਪਰ ਅਸੀਂ ਗੁਰੂ ਦੀ ਗੱਲ ਨਹੀਂ ਮੰਨਦੇ। ਗੱਲ ਗੁਰੂ ਦੀ ਮੰਨਣੀ ਹੈ। ਹੁਣ ਕੋਈ ਬੜਾ ਦੁੱਖ ਲੱਗਾ ਹੋਵੇ, ਅਸੀਂ ਰੋਂਦੇ ਹਾਂ, ਤਾਂ ਮਾਰਦੇ, ਦੁਖੀ ਹੋ ਗਏ, ਮਰ ਗਏ, ਲੁੱਟ ਗਏ, ਪਰ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਕੀ ਕਹਿੰਦੇ? ਕਹਿੰਦੇ ਜੋਤਿ ਸੁ ਭਾਵੇ ਨਾਨਕਾ, ਸਹੀ ਗੱਲ ਚੰਗੀ, ਜੋ ਹੋਣਾ ਸੀ ਹੋ ਗਿਆ, ਸੁਰਗ ਵਾਸ ਨਾ ਵਾਸੀਏ, ਦਰੀਏ ਨਾ ਨਰਕ ਨਿਵਾਸ, ਹੋਣਾ ਹੈ ਸੋ ਹੋਈ ਹੈ, ਮਨੇ ਨਾ ਕੀਜੇ ਆਸ। ਕਹਿੰਦੇ ਸਵਰਗਾਂ ਦੀ ਖੁਸ਼ਬੂ ਨਹੀਂ ਲੈਣੀ, ਨਰਕਾਂ ਦੇ ਨਿਵਾਸ ਤੋਂ ਡਰਨਾ ਨਹੀਂ, ਜੋ ਹੋਣਾ ਹੋ ਕੇ ਰਹਿਣਾ, ਮਨ ਚ ਆਸ ਨਹੀਂ ਕਰਨੀ ਕਿ ਆਪਾਂ ਨੇ ਮਨ ਬਣਾਇਆ ਏਦਾਂ ਦਾ, ਸਾਡੀ ਮਨ ਬਿਰਤੀ ਬਣੀ ਏਦਾਂ ਦੀ? ਬਣਾ ਸਾਡੀ ਨੀ ਮਨ ਬਿਰਤੀ ਬਣਦੀ ਏਦਾਂ ਦੀ, ਕਿਉਂ ਨੀ ਬਣਦੀ? ਕਾਰਨ ਕੀ ਹੈ? ਕਾਰਨ ਸਿਰਫ ਇੰਨਾ ਕਿ ਅਸੀਂ ਗੁਰਬਾਣੀ ਪੜ੍ਹਦੇ ਜ਼ਰੂਰ ਪਏ ਹਾਂ, ਪੜ੍ਹਦੇ ਜ਼ਰੂਰ ਪਏ ਹਾਂ, ਪਰ ਸਾਡਾ ਗੁਰੂ ਨਾਲ ਨਾਤਾ ਕੋਈ ਨਹੀਂ ਹੈ। ਅਸੀਂ ਪਾਠ ਕਰੀ ਜਾਂਦੇ ਹਾਂ, ਜਿਹਨੂੰ ਗੁਰੂ ਸਾਹਿਬ ਬਣ ਕਹਿੰਦੇ ਪੜ ਪੜ ਗੱਡੀ ਨਦੀ ਪੰਡਾ ਬੰਨੀ ਜਾਂਦੇ ਹਾਂ। ਠੀਕ ਹੈ, ਪਾਠ ਕਰ ਲਿਆ, ਉਹ ਗੁਰੂ ਪਿਆਰੇ, ਉਹ ਪਿਆਰ ਨਾਲ ਪੜ੍ਹੋ ਗੁਰਬਾਣੀ, ਪਿਆਰ ਨਾਲ, ਭਾਵੇਂ ਇੱਕ ਅੰਗ ਪੜ੍ਹੋ ਰੋਜ਼ ਦਾ, ਪਰ ਵਿਚਾਰ ਤੇ ਕਰੋ, ਉਹਨੂੰ ਸਮਝੋ ਤਾਂ ਸਹੀ ਵੀ ਗੁਰਬਾਣੀ ਕਹਿੰਦੀ ਕੀ, ਮੈਨੂੰ ਗੁਰੂ ਜੀ ਨੇ ਕੀ ਹੁਕਮ ਲਾਇਆ ਇੱਥੇ, ਕਦੀ ਪੁੱਛਿਆ ਜੇ? ਨਹੀਂ ਪੁੱਛਿਆ। ਉਹਨੇ ਕਿਹਾ ਹੁਕਮ ਮੰਨਿਆ, ਹੋਵੇ ਪ੍ਰਵਾਨ। ਹੁਣ ਦੇਖੋ, ਬਾਬਾ ਸ੍ਰੀ ਚੰਦ ਜੀ, ਬਾਬਾ ਲਖਮੀ ਚੰਦ ਜੀ ਹੈ ਤੇ ਗੁਰੂ ਨਾਨਕ ਦੇ ਪੁੱਤਰ ਨੇ ਨਾ, ਪਰ ਹੁਣ ਧਿਆਨ ਦੇਣ ਵਾਲੀ ਗੱਲ ਹੈ, ਜੇ ਬਾਬਾ ਸ੍ਰੀ ਚੰਦ ਜੀ ਚੜ ਜਾਂਦੇ ਕਿੱਕਰ ਤੇ ਭਾਈ ਲਹਿਣੇ ਨੇ ਰਹਿ ਜਾਣਾ ਸੀ। ਠੀਕ ਹੈ, ਜੇ ਬਾਬਾ ਲਖਮੀ ਚੰਦ ਚੜ ਜਾਂਦੇ ਕਿੱਕਰ ਤੇ ਤਾਂ ਵੀ ਰਹਿ ਜਾਣਾ ਸੀ। ਹੁਣ ਦੇਖੋ, ਉਹਨਾਂ ਦੋਨਾਂ ਕੋਲ ਇਨਕਾਰ ਕਰਾ ਦਿੱਤੀ, ਤੇ ਭਾਈ ਲਹਿਣੇ ਦੀ ਵਾਰੀ ਆ ਗਈ। ਵਿਖਾਇਆ ਕੀ ਵਿਖਾਇਆ ਕਿ ਦੇਖ ਲਓ ਮੇਰੇ ਚ ਲੀਨ ਕੌਣ ਹੋ ਸਕਦਾ, ਮੇਰੇ ਵਰਗਾ ਕੌਣ ਬਣ ਸਕਦਾ ਹੈ ਜਿਹੜਾ ਮੇਰਾ ਹੁਕਮ ਮੰਨਦਾ, ਜਿਹੜਾ ਮੇਰਾ ਹੁਕਮ ਮੰਨਦਾ। ਭਾਈ ਲਹਿਣੇ ਨੂੰ ਹੁਕਮ ਮੰਨਿਆ ਤੇ ਕੀ ਹੋਇਆ, ਇੱਕ ਵਕਤ ਆਇਆ ਦੂਜਾ ਨਾਨਕ ਬਣ ਗਏ। ਗੁਰੂ ਨਾਨਕ ਕੋਲ ਸਿੱਖਾਂ ਦੀ ਕਮੀ ਨਹੀਂ ਸੀ ਕੋਈ, ਬੜੇ ਸਿੱਖ ਸੀ। ਭਾਈ ਲਹਿਣੇ ਤੋਂ ਪਹਿਲਾਂ ਬੜੇ ਸਿੱਖ ਸੀ ਉੱਥੇ ਬੈਠੇ, ਠੀਕ ਹੈ, ਬੜੀ ਸੇਵਾ ਕਰਨ ਦੇ ਸਨ ਗੁਰੂ ਨਾਨਕ ਪਾਤਸ਼ਾਹ ਦੀ। ਪਰ ਸਦਕੇ ਜਾਵਾਂ, ਭਾਈ ਲਹਿਣੇ ਵਰਗਾ ਚਾਅ ਨਹੀਂ ਸੀ ਹੈਗਾ ਅੰਦਰ, ਭਾਈ ਲਹਿਣੇ ਵਰਗਾ ਅੰਦਰ ਸ਼ਰਧਾ ਨਹੀਂ ਸੀ ਹੈਗੀ। ਭਾਈ ਲਹਿਣੇ ਨੂੰ ਸ਼ਰਧਾ ਬੜੀ ਸੀ, ਕੋਈ ਗੱਲ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਸਤਿਆ ਸਤਿਆ ਹੁਕਮ ਮੰਨਦੇ ਸੀ, ਹੁਕਮ ਮੰਨਿਆ ਹੋਵੇ ਪ੍ਰਵਾਨ ਤਾਂ ਖਸਮੇ ਕਾ ਮਹਿਲ ਪਾਏ ਸੀ। ਕਹਿੰਦਾ ਜੇ ਕੋਈ ਹੁਕਮ ਮੰਨੇ, ਗੁਰੂ ਦੇ ਹੁਕਮ ਨੂੰ ਮੰਨੇ ਕਿ ਜੋ ਗੁਰੂ ਜੀ ਕਹਿ ਰਹੇ ਸੱਚ ਆ, ਐਵੇਂ ਨਾ ਆਪਣੀ ਟੰਗ ਨਾ ਬਜਾਵੇ, ਆਪਣੇ ਆਪ ਨੂੰ ਅੱਗੇ ਨਾ ਕਰੇ ਕਿ ਨਹੀਂ ਗੁਰੂ ਸਾਹਿਬਨ ਏਦਾਂ ਕਰੋ ਤੇ ਗੁਰੂ ਸਾਹਿਬਨ ਏਦਾਂ ਕਰੋ ਜੀ, ਨਹੀਂ ਜਿਹੜਾ ਇਸ ਢੰਗ ਨਾਲ ਚੱਲਦਾ ਕਿ ਗੁਰੂ ਸਾਹਿਬਨ ਜੋ ਤੁਸੀਂ ਕਹਿੰਦੇ ਹੋ ਮਨਜ਼ੂਰ ਆ। ਫਿਰ ਕਹਿੰਦੇ ਗੁਰੂ ਸਾਹਿਬਨ ਕਹਿੰਦੇ ਫਿਰ ਉਹ ਜਿਹੜਾ ਬੰਦਾ ਹੈ ਉਹ ਸੁਖੀ ਚੱਲਦਾ। ਗੁਰੂ ਸਾਹਿਬਨ ਨੇ ਇੱਕ ਪੰਕਤੀ ਲਿਖੀ, ਮਨ ਮੇਰੇ ਸਤਿਗੁਰ ਕੇ ਭਾਣੇ ਚੱਲ, ਮਨ ਮੇਰੇ ਸਤਿਗੁਰ ਕੇ ਭਾਣੇ ਚੱਲ, ਨਿੱਜ ਘਰ ਵਸੇ ਅੰਮ੍ਰਿਤ ਪੀਵੇ ਤਾਂ ਸੁੱਖ ਲਹੇ ਮੁਹੱਲ। ਹੁਣ ਧਿਆਨ ਦੇਣਾ, ਗੁਰੂ ਅਮਰਦਾਸ ਮਹਾਰਾਜ ਜੀ ਕਹਿਣ ਲੱਗੇ, ਕਹਿੰਦੇ ਮਨ ਮੇਰੇ ਸਤਿਗੁਰ ਕੇ ਭਾਣੇ ਚੱਲ, ਕਹਿੰਦੇ ਮੇਰਾ ਮਨਾ ਸਤਿਗੁਰ ਦੇ ਭਾਣੇ ਵਿੱਚ ਰਹਿ, ਹੁਕਮ ਵਿੱਚ ਰਹਿ, ਹੁਕਮ ਚ ਚੱਲ, ਜੋ ਗੁਰੂ ਜੀ ਕਹਿੰਦੇ ਹਨ ਉਹ ਕਰ, ਜੋ ਗੁਰੂ ਜੀ ਕਹਿੰਦੇ ਨਾ ਉਹ ਕਰ। ਹੁਣ ਗੁਰੂ ਜੀ ਕੀ ਕਹਿੰਦੇ, ਗੁਰੂ ਜੀ ਕਹਿੰਦੇ ਤੂੰ ਸਭ ਦੀ ਪਰਵਾਹ ਛੱਡ ਦੇ, ਟੈਨਸ਼ਨ ਛੱਡ ਦੇ, ਸੰਸਾਰੀ ਧੰਦਿਆਂ ਦੀਆਂ ਟੈਨਸ਼ਨਾਂ ਛੱਡ ਦੇ, ਤੂੰ ਸੁਰਤ ਸ਼ਬਦ ਦਾ ਮਿਲਾਪ ਕਰ, ਸੋਚੇ ਸੋਚ ਨਾ ਹੋ ਬਈ, ਜੇ ਸੋਚੀ ਲੱਖ ਵਾਰ, ਸੋਚੇ ਨਾ ਤੇਰੇ ਕੁਛ ਨਹੀਂ ਹੋਣਾ, ਤੂੰ ਜਿੰਨਾ ਮਰਜ਼ੀ ਸੋਚ ਲਾ ਤੇ ਸੋਚਣਾ ਕੁਛ ਨਹੀਂ ਹੋਣਾ। ਤੂੰ ਕੀ ਕਰ, ਤੂੰ ਆਪਣਾ ਕੰਮ ਕਰ, ਤੂੰ ਕੇਵਲ ਦਾ ਕੇਵਲ ਨਾਮ ਸਿਮਰਨ ਕਰ, ਤੂੰ ਸੁਰਤ ਸ਼ਬਦ ਦਾ ਮਿਲਾਪ ਕਰ, ਤੂੰ ਨਾਮ ਨਾ ਜੋੜ, ਬਾਕੀ ਸਭ ਝੂਠ ਆ। ਇੰਨਾ ਕੰਮ ਕਰਕੇ ਦੇਖ, ਆਪਣੇ ਆਪ ਹੀ ਸਾਰੇ ਕੰਮ ਹੋਈ ਜਾਣੇ ਨੇ। ਮਨ ਮੇਰੇ ਸਤਿਗੁਰ ਕੇ ਭਾਣੇ ਚੱਲ, ਕਹਿੰਦਾ ਹੇ ਮੇਰਿਆ ਮਨਾ ਤੂੰ ਗੁਰੂ ਦੇ ਭਾਣੇ ਵਿੱਚ ਚੱਲ, ਹੁਕਮ ਵਿੱਚ ਚੱਲ। ਜਦੋਂ ਹੁਕਮ ਚੱਲੇਗਾ ਕੀ ਹੋਊ, ਨਿੱਜ ਘਰ ਵਸੇ। ਹੁਣ ਨਿੱਜ ਘਰ ਕਿਹੜਾ, ਨਿੱਜ ਘਰ ਕਿਹੜਾ, ਆਹ ਘਰ ਬਣਾਇਆ ਨਾ ਆਪਾਂ ਇੱਟਾਂ ਦਾ, ਇਹ ਨਿੱਜ ਘਰ ਨਹੀਂ ਹੈ, ਇੱਥੋਂ ਸਾਨੂੰ ਬਾਹਰ ਕੱਢ ਦੇਗਾ ਕੋਈ। ਜਦੋਂ ਬੰਦਾ ਮਰਦਾ, ਜਦੋਂ ਬੰਦਾ ਮਰਦਾ, ਤੁਸੀਂ ਹਿਸਾਬ ਲਾ ਲਓ, ਉਸੇ ਨੇ ਮਿਹਨਤ ਕਰਕੇ ਘਰ ਬਣਾਇਆ, ਉਸੇ ਨੇ ਸਭ ਕੁਛ ਪੈਸਾ ਲਾਇਆ, ਜਿੱਦਣ ਮਰਿਆ ਚੁੱਕ ਕੇ ਬਾਹਰ ਕੱਢ ਦਿੰਦਾ, ਠੀਕ ਹੈ, ਇਹਨੂੰ ਬੈੱਡ ਤੇ ਨਹੀਂ ਪਾਉਣਾ। ਪਰ ਜਿਹੜੀ ਮੰਜੀ ਤੇ ਪਾਇਆ, ਜਿਹੜੀ ਤਲਾਈ ਉੱਤੇ ਪਾਇਆ, ਉਹ ਵੀ ਬਾਹਰ ਕੱਢ ਦਿੱਤੀ, ਇਹ ਵੀ ਦੇ ਦਿਓ ਕਿਸੇ ਨੂੰ ਜੀ, ਇਹ ਰੱਖਣੀ ਨਹੀਂ ਅਸੀਂ, ਘਰੋਂ ਕੱਢਤਾ ਸਭ ਕੁਛ। ਨਿੱਜ ਘਰ ਕਿਹੜਾ, ਜਿਹਦੇ ਅੰਦਰ ਇੱਕ ਵੀ ਪ੍ਰਵੇਸ਼ ਕਰ ਜਾਈਏ ਫਿਰ ਕੋਈ ਕੱਢੇ ਨਾ। ਉਹ ਕਿਹੜੀ ਜਗ੍ਹਾ ਆ, ਉਹ ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਉਹ ਦਰਗਾਹ ਹੀ ਹੈ। ਨਿੱਜ ਘਰ ਵਸੇ, ਕਹਿੰਦੇ ਉਸ ਘਰ ਵਿੱਚ ਜਾ ਕੇ ਤੇਰਾ ਟਿਕਾਣਾ ਬਣ ਜਾਏਗਾ, ਤੂੰ ਟਿਕ ਜਾਏਗਾ, ਜਿੱਥੋਂ ਤੈਨੂੰ ਕੋਈ ਕੱਢ ਨਹੀਂ ਸਕਦਾ, ਕੋਈ ਵੀ ਸੰਸਾਰ ਦਾ ਪਦਾਰਥ ਜ਼ੋਰ ਨਹੀਂ ਪਾ ਕੇ ਤੈਨੂੰ ਬਾਹਰ ਕੱਢ ਸਕਦਾ, ਤੇਰੀ ਸੁਰਤ ਨੂੰ, ਤੇਰੇ ਧਿਆਨ ਨੂੰ। ਨਿੱਜ ਘਰ ਵਸੇ ਅੰਮ੍ਰਿਤ ਪੀਵੇ, ਕਹਿੰਦਾ ਉੱਥੇ ਫਿਰ ਬੈਠਾ ਹਮੇਸ਼ਾ ਆਤਮਿਕ ਜਿਹੜਾ ਜਲ ਹੈ, ਜੀਵਨ ਦੇਣ ਵਾਲਾ ਜਲ ਜਿਹੜਾ ਉਹ ਪੀਵੇਗਾ। ਕਹਿੰਦਾ ਭਾਵ ਤੇਰੇ ਅੰਦਰ ਨਾਮ ਹੀ ਨਾਮ ਰਹਿ ਜਾਣਾ ਉੱਥੇ, ਨਾਮ ਤੋਂ ਇਲਾਵਾ ਤੇਰੇ ਅੰਦਰ ਕੁਛ ਨਹੀਂ ਹੈ। ਕਿਉਂਕਿ ਅੰਮ੍ਰਿਤ ਕੀ ਚੀਜ਼ ਹੈ, ਅੰਮ੍ਰਿਤ ਨਾਮ ਪਰਮੇਸ਼ਰ ਤੇਰਾ ਜੋ ਸਿਮਰੇ ਸੋ ਜੀਵੇ। ਕਹਿੰਦੇ ਅੰਮ੍ਰਿਤ ਕੀ ਚੀਜ਼ ਹੈ, ਪਰਮਾਤਮਾ ਦਾ ਨਾਮ, ਇਹ ਅੰਮ੍ਰਿਤ ਹੈ ਜਿਹੜਾ ਨਾਮ ਹੈ ਨਾ। ਅੰਮ੍ਰਿਤ ਕਿਹਨੂੰ ਕਹਿੰਦੇ, ਆ ਮ੍ਰਿਤ, ਮ੍ਰਿਤ ਕਹਿੰਦੇ ਮੌਤ ਨੂੰ, ਅੱਗੇ ਐਡਾ ਲੱਗ ਗਿਆ ਨਾ ਵਾਚਕ, ਦੁਬਾਰਾ ਮੌਤ ਕਦੀ ਆਵੇ ਨਾ ਮੈਨੂੰ, ਉਹ ਕੀ ਚੀਜ਼ ਹੈ ਫਿਰ, ਉਹ ਨਾਮ ਹੈ। ਜੇ ਤੁਹਾਡੀ ਸੁਰਤ ਨਾਮ ਨਾਲ ਜੁੜ ਜਾਂਦੀ ਹੈ, ਸੁਰਤ ਸ਼ਬਦ ਦਾ ਮਿਲਾਪ ਹੋ ਜਾਂਦਾ, ਤੇ ਭੋਲਿਓ ਦੁਬਾਰਾ ਕਦੀ ਮੌਤ ਨਹੀਂ ਆਵੇਗੀ, ਜੰਮਣ ਮਰਨ ਦੇ ਗੇਟ ਚੋਂ ਬਾਹਰ ਹੋ ਜਾਓਗੇ। ਪਰ ਜੇ ਤੁਸੀਂ ਨਾਮ ਸਿਮਰਨ ਨਹੀਂ ਕੀਤਾ, ਜੇ ਤੁਸੀਂ ਨਾਮ ਸਿਮਰਨ ਨਹੀਂ ਕੀਤਾ ਤਾਂ ਗੁਰੂ ਪਿਆਰਿਓ, ਇਹ ਤੁਹਾਨੂੰ ਲੱਗਾ ਹੀ ਰਹਿਣਾ ਰੋਗ, ਜੰਮਣ ਮਰਨ ਦਾ ਦੁੱਖ ਲੱਗਾ ਰਹਿਣਾ, ਤੁਸੀਂ ਜੰਮਦੇ ਰਹਿਣਾ ਮਰਦੇ ਰਹਿਣਾ, ਇਹ ਤੁਸੀਂ ਤੁਰੇ ਰਹਿਣਾ। ਇਹ ਦਾਤ ਉਦੋਂ ਮਿਲਦੀ ਜਦੋਂ ਆਪਾਂ ਨਾਮ ਸਿਮਰਨ ਕਰਦੇ ਹਾਂ, ਜਦੋਂ ਸ਼ਬਦ ਦੀ ਆਰਾਧਨਾ ਕਰਦੇ ਹਾਂ। ਜੇ ਸ਼ਬਦ ਦੀ ਆਰਾਧਨਾ ਨਹੀਂ ਕਰਦੇ ਤੇ ਗੁਰੂ ਦੇ ਪਿਆਰੀ ਸਾਧ ਸੰਗਤ ਜੀ, ਇਹ ਦੁੱਖ ਲੱਗਾ ਰਹਿੰਦਾ, ਇਹ ਜਾਂਦਾ ਨਹੀਂ ਕਿਤੇ ਵੀ। ਸੋ ਵੱਡੇ ਭਾਗ ਨੇ ਕਿ ਮਨੁੱਖ ਦਾ ਜਨਮ ਮਿਲਿਆ ਸਾਨੂੰ, ਫਿਰ ਦੇਖੋ ਕੀ ਕਹਿੰਦੇ, ਤਾਂ ਸੁੱਖ ਲਏ ਮੁਹੱਲ। ਕਹਿੰਦਾ ਫਿਰ ਤੂੰ ਸੁੱਖ ਗਈ ਆਤਮਿਕ ਆਨੰਦ, ਕਹਿੰਦਾ ਫਿਰ ਉਸ ਜਗ੍ਹਾ ਤੇ ਪਹੁੰਚ ਜਾਏਗਾ ਜਿੱਥੇ ਆਤਮਿਕ ਆਨੰਦ ਹੀ ਆਨੰਦ ਆ। ਕਦੋਂ ਪਹੁੰਚੇਗਾ, ਜਿਹਨ ਸੇਵਿਆ ਤਿੰਨ ਪਾਇਆ ਮਾਨ, ਜਿਹੜਾ ਨਾਮ ਸਿਮਰਨ ਕਰਦਾ ਹੈ, ਇਹ ਦਾਤ ਉਹਨੂੰ ਮਿਲਦੀ, ਹੋਰ ਕਿਸੇ ਨੂੰ ਇਹ ਦਾਤ ਨਹੀਂ ਮਿਲਦੀ। ਨਾਮ ਨਾਲ ਜੁੜਨਾ, ਸ਼ਬਦ ਨਾਲ ਜੁੜਨਾ, ਜਿਵੇਂ ਜਿਵੇਂ ਆਪ ਜੀ ਨਾਮ ਨਾਲ ਜੁੜੋਗੇ, ਸ਼ਬਦ ਨਾਲ ਜੁੜੋਗੇ, ਤੇ ਗੁਰੂ ਨੂੰ ਪਿਆਰੀ ਸਾਧ ਸੰਗਤ ਜੀ ਆਪ ਦੇ ਅੰਦਰ ਤਬਦੀਲੀ ਆਉਂਦੀ ਜਾਏਗੀ। ਠੀਕ ਹੈ, ਹਰ ਇੱਕ ਦਾਤ ਨੂੰ ਲੈਣ ਲਈ ਸਾਨੂੰ ਸਭ ਤੋਂ ਪਹਿਲਾਂ ਗੁਰੂ ਦਾ ਕਹਿਣਾ ਮੰਨਣਾ ਪੈਣਾ, ਗੁਰੂ ਦੇ ਲੜਨ ਲੱਗਣਾ ਪੈਣਾ। ਫਿਰ ਦੇਖੋ ਗੁਰੂ ਸਾਹਿਬ ਨੂੰ ਕੀ ਕਹਿੰਦੇ, ਕਹਿੰਦਾ ਇਤ ਮਾਰਗ ਚੱਲੇ ਭਾਈੜੇ ਗੁਰ ਕਹਿ ਸੁਕਾਰ ਕਮਾਏ ਜੀਉ। ਇਤ ਮਾਰਗ ਚੱਲੇ ਭਾਈੜੇ, ਗੁਰੂ ਸਾਹਿਬ ਨੂੰ ਕਹਿਣ ਲੱਗੇ, ਕਹਿੰਦਾ ਹੇ ਭਾਈ, ਹੇ ਗੁਰਮੁਖੋ, ਹੇ ਗੁਰੂ ਦੇ ਪਿਆਰਿਓ, ਇਸ ਮਾਰਗ ਤੇ ਚੱਲੋ, ਗੁਰ ਕਹੇ ਸੁਕਾਰ ਕਮਾਏ ਜੀਉ, ਕਿ ਜੋ ਗੁਰੂ ਕਹਿੰਦੇ ਨੇ ਤੁਸੀਂ ਉਹ ਕਮਾਈ ਕਰਨੀ ਹੈ। ਤੇ ਗੁਰੂ ਜੀ ਕੀ ਕਹਿੰਦੇ ਆ, ਕੇਵਲ ਤਾਂ ਕੇਵਲ ਕਲਯੁਗ ਦੇ ਅੰਦਰ ਕਲ ਕੇਵਲ ਨਾਮ ਆਧਾਰ, ਕਹਿੰਦੇ ਕਲਯੁਗ ਦੇ ਅੰਦਰ ਕੇਵਲ ਤਾਂ ਕੇਵਲ ਨਾਮ ਦਾ ਆਸਰਾ ਹੈ, ਨਾਮ ਤੋਂ ਇਲਾਵਾ ਹੋਰ ਕੋਈ ਸ਼ਕਤੀ ਨਹੀਂ ਹੈ ਜਿਹੜੀ ਤੁਹਾਨੂੰ ਭਵਸਾ ਕੁਛ ਪਾਰ ਲੰਘਾ ਦੇ। ਕੇਵਲ ਤਾਂ ਕੇਵਲ ਨਾਮ ਹੈ ਜਿਹੜਾ ਭਵਸਾ ਕੁਛ ਪਾਰ ਲੰਘਾ ਸਕਦਾ ਹੈ। ਤੇ ਗੁਰੂ ਸਾਹਿਬ ਨੇ ਕਹਿੰਦਾ ਤਿਆਗੇ ਮਨ ਕੀ ਮਤੜੀ ਵਿਸਾਰੇ ਦੂਜਾ ਪਹੁ ਜੀਓ, ਤਿਆਗੇ ਮਨ ਕੀ ਮਤੜੀ, ਹੁਣ ਧਿਆਨ ਦਿਓ। ਗੁਰੂ ਸਾਹਿਬ ਨੇ ਸਮਝਾਉਣਾ ਕੀਤਾ ਆਪ ਜੀ ਨੂੰ 763 ਠੰਗ ਦੇ ਉੱਤੇ। ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਤਿਆਗੇ ਮਨ ਕੀ ਮਤੜੀ, ਕਹਿੰਦੇ ਸਭ ਤੋਂ ਪਹਿਲਾਂ ਨਾ ਮਨ ਆ, ਤਿੰਨ ਜਿਹੜੀ ਮਤ ਹੈ ਨਾ ਉਹ ਤਿਆਗ ਦੇ, ਛੱਡ ਦੇ। ਇਹਦਾ ਮਤਲਬ ਆਪਣੀ ਮਤ ਕੋਲ ਨਹੀਂ ਰੱਖਣੀ, ਆਪਣੀ ਸੋਚ ਕੋਲ ਨਹੀਂ ਰੱਖਣੀ, ਤਾਂ ਤੁਹਾਡੇ ਅੰਦਰ ਗੁਰੂ ਦੀ ਸੋਚ ਟਿਕਣੀ ਹੈ, ਤਾਂ ਗੁਰੂ ਦੀ ਮਤ ਟਿਕਣੀ ਹੈ। ਜਿਹੜਾ ਬੰਦਾ ਗੁਰੂ ਦੀ ਮਤ ਛੱਡ ਕੇ ਬੈਠਾ, ਗੁਰਮਤ ਛੋਡੇ ਉਜੜ ਜਾਈ, ਮਨਮੁਖ ਰਾਮ ਨਾ ਜਪੇ ਅਵਾਈ। ਕਹਿੰਦੇ ਗੁਰਮਤ ਛੋਡੇ ਉਜੜ ਜਾਈ, ਜਿਹੜਾ ਬੰਦਾ ਗੁਰੂ ਦੀ ਮਤ ਛੱਡ ਕੇ ਬੈਠਾ ਉਜੜੇਗਾ। ਤੇ ਗੁਰੂ ਦੀ ਮਤ ਆਉਣੀ ਕਦੋਂ ਆ, ਜਿਹੜਾ ਆਪਣੀ ਮਤ ਛੱਡੂਗਾ। ਗੁਰੂ ਦੀ ਮਤ ਉਦੋਂ ਆਉਣੀ ਹੈ ਜਦੋਂ ਆਪਣੀ ਮਤ ਛੱਡੂਗਾ। ਕੀ ਲਿਖਿਆ, ਤਿਆਗੇ ਮਨ ਕੀ ਮਤੜੀ ਵਿਸਾਰੇ ਦੂਜਾ ਭਾਉ ਜੀਓ। ਗੁਰੂ ਸਾਹਿਬ ਨੇ ਕਹਿੰਦੇ ਤਿਆਗੇ ਮਨ ਕੀ ਮਤੜੀ, ਕਹਿੰਦੇ ਆਪਣੇ ਮਨ ਦੀ ਮਤ ਦਾ ਤਿਆਗ ਕਰਦੇ, ਛੱਡਦੇ ਇਹਨੂੰ, ਇਹਨੂੰ ਛੱਡਦੇ ਭਰਾ ਹੋ ਜਾਏ ਤੋਂ। ਤਿਆਗੇ ਮਨ ਕੀ ਮਤੜੀ ਵਿਸਾਰੇ ਦੂਜਾ ਭਾਉ ਜੀਓ। ਦੂਜਾ ਭਾਉ ਕੀ ਹੈ, ਦੂਜਾ ਸੰਸਾਰ ਆ। ਕਹਿੰਦੇ ਸੰਸਾਰ ਦਾ ਮਾਇਆ ਦਾ ਮੋਹ ਜਿਹੜਾ ਨਾ ਉਹ ਛੱਡਦੇ, ਉਹ ਤੋਂ ਭਰਾ ਹੋ ਜਾਏ, ਭੁਲਾ ਦੇ ਉਹਨੂੰ, ਤਾਂ ਤੈਨੂੰ ਗੁਰੂ ਦੀ ਮਤ ਆਉਣੀ। ਜਿੰਨੇ ਚਿਰ ਆਪਣੀ ਮਤ ਨਹੀਂ ਛੱਡੇਗਾ ਉਹਨਾਂ ਚਿਰ ਤੈਨੂੰ ਗੁਰੂ ਦੀ ਮਤ ਨਹੀਂ ਮਿਲਣੀ। ਗੁਰੂ ਦੀ ਮਤ ਜੇ ਛੱਡ ਕੇ ਬੈਠੇਗਾ, ਗੁਰਮਤ ਛੋਡੇ ਉਜੜ ਜਾਈ, ਜਿਹੜਾ ਪ੍ਰਾਣੀ ਗੁਰੂ ਦੀ ਮਤ ਛੱਡ ਕੇ ਬੈਠਾ ਉਹ ਉਜੜੇਗਾ। ਉਜੜ ਦਾ ਭਾਵ ਕੀ ਹੁੰਦਾ, ਉਹ ਆਹ ਸਰੀਰ ਛੱਡੂਗਾ, ਹੋਰ ਕਿਸੇ ਸਰੀਰ ਦੇ ਵਿੱਚ ਜਾਊਗਾ। ਇਹ ਉਹਨੂੰ ਹੋਣਾ ਹੀ ਹੋਣਾ ਉਹਦੇ ਨਾਲ, ਕਿਹੜੀ ਗੱਲੋਂ, ਕਿਉਂਕਿ ਉਹਨੇ ਗੁਰੂ ਦੀ ਮਤ ਹਾਸਲ ਨਹੀਂ ਕੀਤੀ। ਜਦੋਂ ਗੁਰੂ ਦੀ ਮਤ ਆਪਾਂ ਹਾਸਲ ਕਰ ਲੈਂਦੇ ਹਾਂ, ਗੁਰੂ ਦੀ ਮਤ ਹਾਸਲ ਕਰਨ ਦੀ ਨਿਸ਼ਾਨੀ ਆਈ ਹੈ, ਜਿਹੜਾ ਬੰਦਾ ਗੁਰਬਾਣੀ ਪੜ੍ਹ ਕੇ ਨਾਮ ਸਿਮਰਨ ਕਰਦਾ, ਸੁਪਤ ਸ਼ਬਦ ਦਾ ਮਿਲਾਪ ਕਰਦਾ, ਸਮਝ ਲਓ ਉਹ ਗੁਰੂ ਦੀ ਮਤ ਦੇ ਮੁਤਾਬਕ ਚੱਲਦਾ ਹੈ। ਜਿਹੜਾ ਨਾਮ ਸਿਮਰਨ ਨਹੀਂ ਕਰਦਾ ਉਹ ਗੁਰੂ ਦੀ ਮਤ ਦੇ ਮੁਤਾਬਕ ਨਹੀਂ ਚੱਲਦਾ, ਕਿਉਂਕਿ ਨਾਮ ਹੀ ਉੱਤਮ ਦਾਤ ਹੈ। ਨਾਮ ਉੱਤਮ ਦਾਤ ਹੈ, ਪ੍ਰਭ ਕਾ ਸਿਮਰਨ ਸਭ ਤੋਂ ਉੱਚਾ, ਸਭ ਤੋਂ ਜ਼ਿਆਦਾ ਉਚਾਈ ਜਿਹੜੀ ਹੈ ਉਹ ਕੇਵਲ ਤਾਂ ਕੇਵਲ ਪ੍ਰਭੂ ਦੇ ਸਿਮਰਨ ਦੀ ਹੈ, ਇਸ ਤੋਂ ਅਗਾਂਹ ਕੁਛ ਨਹੀਂ ਹੈ। ਸੋ ਹਰ ਚੀਜ਼ ਦੀ ਆਪ ਜੀ ਵਿਚਾਰ ਕਰਕੇ ਦੇਖੋ, ਜਿਵੇਂ ਜਿਵੇਂ ਆਪ ਜੀ ਵਿਚਾਰ ਕਰੋਗੇ, ਜਿਵੇਂ ਜਿਵੇਂ ਆਪ ਜੀ ਗੁਰਬਾਣੀ ਨੂੰ ਪਿਆਰ ਨਾਲ ਪੜੋਗੇ, ਆਪ ਜੀ ਨੂੰ ਆਨੰਦ ਆਉਣ ਲੱਗੂਗਾ। ਕਹਿੰਦੇ ਗੁਰਸਿੱਖ ਮੀਤ ਚੱਲੋ ਗੁਰ ਚਾਲੀ, ਗੁਰਸਿੱਖ ਮੀਤ ਚੱਲੋ ਗੁਰ ਚਾਲੀ, ਜੋ ਗੁਰ ਕਹੇ ਸੋਈ ਭਲ ਮਨ ਨੂੰ ਹਰ ਹਰ ਕਥਾ ਨਿਰਾਲੀ। ਹੁਣ ਦੇਖੋ, ਗੁਰਸਿੱਖ ਮੀਤ ਚੱਲੋ ਗੁਰ ਚਾਲੀ, ਕਹਿੰਦਾ ਹੇ ਗੁਰਸਿੱਖੋ, ਗੁਰੂ ਜੀ ਕਹਿ ਰਹੇ ਤੁਸੀਂ ਮੇਰੇ ਮਿੱਤਰ ਹੋ, ਚੱਲੋ ਗੁਰ ਚਾਲੀ। ਕਹਿੰਦਾ ਭਾਵ ਚੱਲੋ ਕਿੱਥੇ, ਚੱਲੋ ਗੁਰ ਚਾਲੀ, ਜਿਹੜੀ ਗੁਰੂ ਨੇ ਸਾਨੂੰ ਗੁਰ ਦੀ ਚਾਲ ਦੱਸੀ ਹੈ, ਨਾਮ ਸਿਮਰਨ ਬਾਰੇ ਸਮਝਾਇਆ, ਉਸ ਚਾਲ ਤੇ ਚੱਲੋ, ਗੁਰੂ ਦੀ ਚਾਲ ਤੇ ਚੱਲੋ, ਜੋ ਗੁਰੂ ਤਰੀਕਾ ਦੱਸਦੇ ਆ ਨਾ ਉਸ ਤਰੀਕੇ ਨਾਲ ਸਿਮਰਨ ਕਰੋ। ਇਹ ਨਹੀਂ ਕਿ ਤੁਸੀਂ ਆਪਣਾ ਢੰਗ ਬਣਾ ਕੇ ਬੈਠੋ, ਗੁਰੂ ਦੀ ਚਾਲ ਤੇ ਚੱਲੋ ਜੋ ਗੁਰੂ ਜੀ ਸਮਝਾਉਂਦੇ ਆ, ਚੱਲੋ ਜੋ ਗੁਰ ਕਹੇ ਸੋਈ ਭਲ ਮਨ। ਕਹਿੰਦਾ ਗੁਰੂ ਜੀ ਤੁਹਾਨੂੰ ਕੁਛ ਵੀ ਕਹਿੰਦੇ ਆ, ਤੁਸੀਂ ਉਹ ਚ ਆਪਣੀ ਭਲਾਈ ਮੰਨਿਆ ਕਰੋ। ਕਿਵੇਂ, ਹੁਣ ਦੇਖੋ ਆਪਾਂ ਕੋਈ ਮੰਗ ਪੁੱਟ ਕੀਤੀ ਵੀ ਧੰਨ ਗੁਰੂ ਗ੍ਰੰਥ ਸਾਹਿਬ ਜੀ ਕਿਰਪਾ ਕਰੋ, ਫਲਾਣੀ ਚੀਜ਼ ਚਾਹੀਦੀ ਮਿਲ ਜਾਏ, ਤੇ ਗੁਰੂ ਸਾਹਿਬ ਬਣ ਗਈ, ਜਦੋਂ ਵਕਤ ਆਊਗਾ ਆਜੂਗੀ, ਜਦੋਂ ਸਮਾਂ ਆਊਗਾ ਮਿਲ ਜੂ ਤੇ ਨਾਮ ਸਿਮਰਨ ਕਰ। ਆਪਾਂ ਕੀ ਕਹਿੰਦੇ, ਲਓ ਦੱਸੋ ਕੀ ਫਾਇਦਾ ਗੁਰਦੁਆਰੇ ਜਾਣ ਦਾ, ਕੀ ਫਾਇਦਾ ਪਾਠ ਕਰਨ ਦਾ, ਦਾਤ ਮੰਗੀ, ਪਹਿਲਾਂ ਦਾਤ ਮਿਲ ਜੇ ਤਾਂ ਹੀ ਤੇ ਆਪਾਂ ਸਿਮਰਨ ਕਰਾਂਗੇ, ਤਾਂ ਹੀ ਤੇ ਆਪਾਂ ਗੁਰੂ ਘਰ ਆਉਣਾ ਲੱਗਾਂਗੇ। ਉਹ ਨਹੀਂ, ਜੇ ਗੁਰੂ ਜੀ ਨੇ ਕਿਹਾ ਜਦੋਂ ਦਾਤ ਮਿਲਣੇ ਆਪੇ ਮਿਲ ਜਾਓ, ਤੁਸੀਂ ਸਿਮਰਨ ਕਰੋ, ਸਿਮਰਨ ਕਰਨ ਲੱਗ ਪਓ, ਇਹ ਨਾ ਜਿੱਦ ਫੜੋ ਵੀ ਨਹੀਂ ਪਹਿਲਾਂ ਦਾਤ ਮਿਲ ਜਾਏ, ਝੋਲੀ ਭਰ ਜਾਏ, ਕੰਮ ਬਣ ਜਾਏ, ਫਿਰ ਅਸੀਂ ਸਿਮਰਨ ਕਰਾਂਗੇ, ਫਿਰ ਅਸੀਂ ਗੁਰੂ ਘਰ ਆਇਆ ਕਰਾਂਗੇ। ਕਈ ਸੱਜਣ ਮਿਲਦੇ ਆ, ਕਹਿੰਦੇ ਏਦਾਂ ਜੀ ਦੇਖੋ ਮੈਂ ਤੇ ਕੰਮ ਲਈ ਆਇਆ ਸੀ, ਜੇ ਕੰਮ ਬਣ ਜਾਂਦਾ ਪਹਿਲਾਂ ਤੇ ਤ੍ਰਾਸ ਬਣ ਜਾਂਦੀ ਹੈ, ਫਿਰ ਗੁਰੂ ਘਰ ਆਉਣ ਨੂੰ ਦਿਲ ਕਰਦਾ, ਭੋਲਿਆ ਭੁਲੇਖਾ ਹੈ ਤੈਨੂੰ, ਜਿੱਦਣ ਕੰਮ ਬਣ ਗਿਆ ਫਿਰ ਗੁਰੂ ਘਰ ਕੋਈ ਨਹੀਂ ਆਉਂਦਾ। ਗੁਰੂ ਘਰ ਉਹਨਾਂ ਚਿਰ ਹੀ ਆਉਂਦੇ ਆਪਾਂ ਜਿੰਨੇ ਚਿਰ ਕੰਮ ਨਹੀਂ ਬਣਦਾ, ਉਸ ਤੋਂ ਬਾਅਦ ਤਾਂ ਸਾਡੀ ਦੋਸਤੀ ਹੈ ਨਹੀਂ, ਸਾਡੀ ਦੋਸਤੀ ਸੰਸਾਰ ਨਾਲ ਆਖੀ ਦਾ ਬਥੇਰੇ ਕੰਮ ਬਣ ਗਿਆ, ਪਰ ਠੀਕ ਹੈ ਹੁਣ ਨਹੀਂ। ਆਪਣੀ ਮਨ ਬਿਰਤੀ ਬਣਾਓ, ਆਪਣੇ ਅੰਦਰ ਦੀ ਵਿਚਾਰ ਤਬਦੀਲ ਕਰੋ। ਕੈਸੀ? ਕਿ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਕਿਰਪਾ ਕਰੋ ਮੈਨੂੰ ਤੁਹਾਡੀ ਮੱਤ ਆ ਜਾਵੇ, ਤੁਹਾਡੀ ਮੱਤ ਆ ਜਾਵੇ, ਮੈਨੂੰ ਹੋਰ ਕੁਛ ਨਹੀਂ ਚਾਹੀਦਾ, ਮੈਨੂੰ ਕਿਸੇ ਚੀਜ਼ ਦੀ ਲੋੜ ਨਹੀਂ ਹੈਗੀ। ਗੁਰਸਿੱਖ ਮੀਤ ਚੱਲੋ ਗੁਰ ਚਾਲੀ, ਜੋ ਗੁਰ ਕਹੇ ਸੋਈ ਭਲ ਮੰਨੋ। ਕਹਿੰਦਾ ਜੋ ਗੁਰੂ ਜੀ ਕਹਿੰਦੇ ਤੇ ਆਪਣੀ ਭਲਾਈ ਮੰਨੋ। ਜੇ ਤੁਹਾਨੂੰ ਗੁਰੂ ਜੀ ਨੇ ਕਿਹਾ ਨਾ ਵੀ ਕੋਈ ਗੱਲ ਨਹੀਂ, ਜੇ ਦੁੱਖ ਆਇਆ ਤਾਂ ਕੋਈ ਵੱਡੀ ਗੱਲ ਨਹੀਂ, ਐਵੇਂ ਨਾ ਤੂੰ ਡਰ, ਕੁਛ ਨਹੀਂ ਹੁੰਦਾ, ਚੜ੍ਹਦੀ ਕਲਾ ਤੇ ਮੰਨ ਲਓ, ਐਵੇਂ ਨਾ ਰੋਣਾ ਰੋਈ ਜਾਓ। ਜੋ ਗੁਰ ਕਹੇ ਸੋਈ ਭਲ ਮੰਨੋ, ਹਰ ਹਰ ਕਥਾ ਨਿਰਾਲੀ। ਕਹਿੰਦਾ ਜਦੋਂ ਤੂੰ ਭਾਣੇ ਚ ਆਏਗਾ ਨਾ, ਜੋ ਗੁਰੂ ਜੀ ਕਿਹਾ ਉਹਨੂੰ ਮੰਨੇਗਾ, ਫਿਰ ਤੂੰ ਗੁਰੂ ਦੇ ਸ਼ਬਦ ਨੂੰ ਸਰਵਣ ਕਰੇਗਾ, ਗੁਰੂ ਦੀ ਕਥਾ ਨੂੰ ਸਰਵਣ ਕਰੇਗਾ, ਫਿਰ ਕਿਉਂ, ਫਿਰ ਇੱਕ ਅਚਰਜ ਅਨੋਖੀ ਤਬਦੀਲੀ ਤੇਰੇ ਅੰਦਰ ਆਊਗੀ। ਕਥਾ ਨਿਰਾਲੀ, ਤੇਰੇ ਅੰਦਰ ਅਨੋਖੀ ਤਬਦੀਲੀ ਆਊਗੀ, ਅਚਰਜ ਭਰੀ ਕੋਈ ਤਬਦੀਲੀ ਆਊਗੀ, ਤੇਰਾ ਜੀਵਨ ਬਦਲ ਜਾਊਗਾ। ਅੱਜ ਤੂੰ ਦਾਤ ਮੰਗਦਾ, ਫਿਰ ਤਾਂ ਮੁੜ ਕੇ ਤੂੰ ਕਹਿਣਾ ਆਪਾਂ ਨੂੰ ਕੁਛ ਨਹੀਂ ਚਾਹੀਦਾ ਜੀ, ਬੜਾ ਆਨੰਦ ਆ ਜੀ, ਬਹੁਤ ਕੁਛ ਮਿਲਿਆ, ਬਹੁਤ ਕੁਛ ਦਿੱਤਾ ਰੱਬ ਨੇ। ਅਸੀਂ ਪਤਾ ਕੀ ਹੈ, ਬੰਦਾ ਜਦੋਂ ਘਰ ਚ ਨਿਗਾਹ ਮਾਰਦਾ, ਘਰ ਚ ਨਿਗਾਹ ਮਾਰਦਾ, ਕਿੱਥੇ ਨਿਗਾਹ ਮਾਰਦਾ, ਖਾਲੀ ਥਾਂ ਤੇ, ਕਹਿੰਦਾ ਇੱਥੇ ਫਲਾਣੀ ਚੀਜ਼ ਨਹੀਂ ਹੋਈ, ਪਰ ਜਿੱਥੇ ਭਰੀ ਪਈ ਹੈ ਉੱਥੇ ਨਿਗਾਹ ਨਹੀਂ ਮਾਰਦਾ। ਜੇ ਭਰੀ ਵੱਲ ਦੇਖੇ ਤੇ ਸੋਫਾ ਲੱਗਾ ਲੱਗਾ, ਬੈੱਡ ਲੱਗਾ ਲੱਗਾ, ਗੱਡੀ ਖੜੀ ਹੈ ਖੜੀ, ਤੇ ਸ਼ੁਕਰਾਨਾ, ਪਰ ਕੀ ਵੇਖਦਾ ਉਹ, ਕਹਿੰਦਾ ਸੋਫਾ ਲੱਗਾ ਹੈ, ਬੈੱਡ ਲੱਗਾ ਹੈ, ਟੀਵੀ ਨਹੀਂ ਹੈਗਾ। ਪਰਮਾਤਮਾ ਕਰ ਕਿਰਪਾ ਕਿਤੇ ਟੀਵੀ ਵੀ ਦੇ ਸਾਡੇ ਘਰ, ਤੇ ਜੇ ਕਿਤੇ ਮਨ ਚ ਆ ਜਾਏ ਨਾ ਵੀ ਇਹ ਅਕਾਲ ਪੁਰਖ ਪਰਮਾਤਮਾ ਬੜੀ ਕਿਰਪਾ ਆਪ ਜੀ ਦੀ, ਤੁਸੀਂ ਇੰਨਾ ਕੁਝ ਦਿੱਤਾ ਅਸੀਂ ਕਿਤੇ ਸੋਚਿਆ ਹੀ ਨਹੀਂ ਸੀ, ਸਾਡੇ ਤੇ ਇੰਨੀ ਔਕਾਤ ਹੀ ਹੈ ਨਹੀਂ ਜਿੰਨੀ ਤੁਸੀਂ ਸਾਡੀ ਝੋਲੀ ਭਰ ਦਿੱਤੀ ਹੈ। ਰੋਟੀ ਖਾਣ ਲੱਗਦੇ ਹੋ, ਲੰਗਰ ਛਕਣ ਲੱਗਦੇ ਹੋ ਨਾ ਘਰ ਬੈਠੇ, ਤੇ ਇੰਨੀ ਗੱਲ ਹੀ ਮਨ ਚ ਲਿਆਓ, ਪਰਮਾਤਮਾ ਤੇਰੇ ਬਹੁਤ ਫਰ ਉਪਕਾਰ ਨੇ, ਘਰ ਬੈਠੇ ਰੋਟੀ ਮਿਲਣ ਲਈ, ਠੀਕ ਹੈ। ਹਰ ਇੱਕ ਚੀਜ਼ ਦਾ ਸ਼ੁਕਰਾਨਾ ਕਦੋਂ ਨਿਕਲੂਗਾ ਅੰਦਰੋਂ, ਜਦੋਂ ਪਾਣੀ ਚ ਆਓਗੇ, ਜਦੋਂ ਤੁਸੀਂ ਇਸ ਚੀਜ਼ ਚ ਰਹੋਗੇ, ਪਰਮਾਤਮਾ ਬਹੁਤ ਚੰਗਾ ਕਰ ਰਿਹਾ ਮੇਰੇ ਲਈ, ਪਰਮਾਤਮਾ ਮੇਰੇ ਲਈ ਭਲਾ ਕਰ ਰਿਹਾ, ਠੀਕ ਹੈ। ਜੋ ਗੁਰ ਕਹੇ ਸੋਈ ਭਲ ਮੰਨੋ, ਜੋ ਗੁਰੂ ਜੀ ਕਹਿੰਦੇ ਭਲਾਈ ਮੰਨੋ ਆਪਣੀ, ਆਪਾਂ ਮੰਨਦੇ ਭਲਾਈ, ਕਦੀ ਨਹੀਂ ਮੰਨਦੇ, ਠੀਕ ਹੈ। ਹਰ ਹਰ ਕਥਾ ਨਿਰਾਲੀ, ਕਹਿੰਦੇ ਵੀ ਉਸ ਪਰਮਾਤਮਾ ਜਿਹੜੀ ਕਥਾ ਹੈ ਨਾ, ਸਾਡੀ ਜ਼ਿੰਦਗੀ ਬਦਲਾਉਣ ਵਾਲੀ ਹੈ, ਤਬਦੀਲੀ ਲੈ ਆਉਂਦੀ ਹੈ, ਠੀਕ ਹੈ। ਹੁਣ ਆਪ ਜੀ ਵਿਚਾਰ ਕਰਕੇ ਦੇਖਣਾ, ਗੁਰੂ ਸਾਹਿਬ ਨੂੰ ਆਪ ਜੀ ਨੂੰ ਸਮਝਾਉਂਦੇ ਪਏ, ਕਹਿੰਦੇ ਭਾਈ ਗੱਲ ਸੁਣ, ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ, ਨਾਨਕ ਹੁਕਮੇ ਜੇ ਬੁਝੇ ਤਾਂ ਹੋਵੇ ਕਹਿ ਨਾ ਕੋਏ। ਹੁਕਮੇ ਅੰਦਰ ਸਭ ਕੋ, ਕਹਿੰਦੇ ਸਾਰੀ ਸ੍ਰਿਸ਼ਟੀ ਪਰਮਾਤਮਾ ਦੇ ਹੁਕਮ ਦੇ ਅੰਦਰ ਹੈ ਸਭ। ਤੈਨੂੰ ਕੋਈ ਚੀਜ਼ ਚਾਹੀਦੀ ਹੈ, ਜਿਹਨੇ ਦੇਣੀ ਹੈ ਉਹ ਦੇ ਨਹੀਂ ਸਕਦਾ ਜਿੰਨਾ ਚਿਰ ਉਹਦਾ ਹੁਕਮ ਨਹੀਂ ਆਊ। ਜਦੋਂ ਹੁਕਮ ਆਊ ਨਾ ਤੇ ਤੂੰ ਹੈਰਾਨ ਹੋਏਗਾ, ਉਹ ਤੇਰੇ ਘਰ ਆਪ ਲੈ ਕੇ ਆਊ, ਤੂੰ ਕਹੇਗਾ ਭਾਈ ਸਾਹਿਬ ਤੁਸੀਂ ਤੇ ਨਾ ਕਰਤੀ ਸੀ, ਨਹੀਂ ਭਾਜੀ ਐਵੇਂ ਬੈਠੇ ਬੈਠੇ ਮੇਰੇ ਮਨ ਚ ਐਵੇਂ ਨਾ ਕਰ ਦਿੱਤੀ, ਚਲੋ ਕੋਈ ਗੱਲ ਨੀ, ਫਿਰ ਕੀ ਹੋਇਆ, ਪੈਸੇ ਪਿਹੜਾ ਦੁੱਧ ਦੇਣ ਦੇ ਤੁਸੀਂ ਵਰਤ ਲਓ, ਦੇ ਗਿਆ, ਮੰਗਿਆ ਸੀ ਦੇਣ ਨਹੀਂ ਸੀ ਦਿਆ, ਤਰਲੇ ਲਏ ਨਹੀਂ ਦਿੱਤੇ, ਕਿੱਧਰੋਂ ਆ ਗਏ, ਰੱਬ ਦੀ ਖੇਡ ਆ, ਇਹ ਪਰਉਪਕਾਰ ਆ, ਇਹ ਸ਼ੁਕਰਾਨਾ ਆ, ਕੀ ਅੰਦਰੋਂ ਹੀ ਵੀ ਵਾਕਈ ਹੀ ਪਰਮਾਤਮਾ ਤੂੰ ਬੇਅੰਤ ਆ, ਤੂੰ ਬੇਅੰਤ ਆ, ਤੇਰਾ ਕੋਈ ਅੰਤ ਨਹੀਂ ਪਾ ਸਕਦਾ, ਸਿਰਫ ਤੇਰੇ ਨਾਲ ਪਿਆਰ ਕਰਨ ਦੀ ਲੋੜ ਆ, ਤੂੰ ਕਿਹੜੇ ਪਾਸੇ ਕੀ ਕਰ ਜਾਣਾ ਘੜੀ ਦਾ ਪਤਾ ਹੀ ਨਹੀਂ, ਬੰਦਾ ਸੋਚ ਨਹੀਂ ਸਕਦਾ। ਪਰ ਕੀ ਹੈ, ਜੇ ਤੁਸੀਂ ਲੱਗੇ ਕਿ ਪਾਸੇ ਰਹੋਗੇ ਵੀ ਨਹੀਂ ਮੇਰਾ ਕੰਮ ਬਣਨਾ ਚਾਹੀਦਾ, ਮੇਰਾ ਕੰਮ ਬਣਨਾ ਚਾਹੀਦਾ, ਤੁਸੀਂ ਭਗਤੀ ਛੱਡ ਦਿਓਗੇ, ਸੁਰਤ ਸ਼ਬਦ ਦਾ ਮਿਲਾਪ ਛੱਡ ਦਿਓਗੇ, ਤੇ ਗੁਰੂ ਰੂਪ ਪਿਆਰੇ ਸਾਹਿਬ ਸਿੰਘ ਜੀ ਉਹ ਘਾਟਾ ਹੀ ਘਾਟਾ। ਤੁਸੀਂ ਸਿਮਰਨ ਕਰੀ ਜਾਓ, ਗੁਰਬਾਣੀ ਪੜ੍ਹੀ ਜਾਓ, ਔਰ ਜੋ ਗੁਰਬਾਣੀ ਕਹਿੰਦੀ ਹੈ ਉਹ ਕਰੀ ਜਾਓ, ਆਨੰਦ ਦੇਖਿਓ, ਆਪਣੇ ਆਪ ਹੀ ਤੁਹਾਨੂੰ ਸਮਝ ਲੱਗਣ ਲੱਗ ਪੈਣੀ ਵੀ ਵਾਕਈ ਯਾਰ ਜ਼ਿੰਦਗੀ ਕੈਸੀ ਹੈ, ਸਭ ਕੁਛ ਮਿਲੀ ਜਾਣ ਡਿਆ, ਆਪਣੇ ਆਪ ਪਰਮਾਤਮਾ ਕਿਰਪਾ ਕਰੀ ਜਾਣਦੇ ਨੇ, ਦੇਈ ਜਾਣਦੇ ਨੇ, ਠੀਕ ਹੈ। ਹੁਣ ਅੱਗੇ ਦੇਖੋ ਗੁਰੂ ਸਾਹਿਬ ਨੇ ਕਿਹਾ, ਉਹਨੇ ਕਿਹਾ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ, ਨਾਨਕ ਹੁਕਮੇ ਜੇ ਬੁਝੇ ਤਾਂ ਹੋਮੇ ਕਹੇ ਨਾ ਕੋਏ। ਕਹਿੰਦਾ ਜੇ ਕੋਈ ਪ੍ਰਾਣੀ ਉਸ ਪਰਮਾਤਮਾ ਦੇ ਹੁਕਮ ਨੂੰ ਸਮਝ ਲੈਂਦਾ, ਬੁੱਝ ਲੈਂਦਾ, ਤਾਂ ਹੋਮੇ ਕਹੇ ਨਾ ਕੋਏ। ਹੋਮੇ ਦਾ ਮਤਲਬ ਕੀ, ਆਪਣੀ ਵੱਖਰੀ ਹੋਂਦ, ਆਪਣੀ ਵੱਖਰੀ ਮੰਗ, ਆਪਣੇ ਅੰਦਰ ਮਾੜੇ ਵਿਚਾਰ, ਆਪਣੇ ਵਿਚਾਰ। ਕਹਿੰਦਾ ਫਿਰ ਆਪਣੇ ਵਿਚਾਰ ਪਰਾਂ ਹੋ ਜਾਂਦੇ ਆ, ਫਿਰ ਮਨ ਚ ਹਉਮੈ ਨਹੀਂ ਆਉਂਦੀ, ਫਿਰ ਮਨ ਆਪਣੇ ਨੂੰ ਵੱਖਰਾ ਨਹੀਂ ਸਮਝਦਾ, ਫਿਰ ਕੀ ਸਮਝਦਾ ਵੀ ਯਾਰ ਪਰਮਾਤਮਾ ਦਾ ਇਹ ਪਾਠ ਆ, ਪਰਮਾਤਮਾ ਨੇ ਜੋ ਕਰਨਾ ਕਰਨਾ, ਮੈਂ ਤਾਂ ਕੁਛ ਕਰ ਨਹੀਂ ਸਕਦਾ, ਮੇਰੇ ਤੇ ਵੱਸ ਚ ਕੁਛ ਨਹੀਂ, ਮੇਰੇ ਤੇ ਪੱਲੇ ਕੁਛ ਨਹੀਂ। ਜਿੰਨਾ ਚਿਰ ਤੁਹਾਡੀ ਮਨ ਬਿਰਤੀ ਇਹ ਨਹੀਂ ਬਣਦੀ ਕਿ ਮੈਂ ਕੁਛ ਵੀ ਨਹੀਂ ਕਰ ਸਕਦਾ, ਉਹਨਾਂ ਚ ਤੁਹਾਨੂੰ ਗੁਰਬਾਣੀ ਦੀ ਸਮਝ ਨਹੀਂ ਲੱਗਣੀ। ਠੀਕ ਆ, ਆਪ ਜੀ ਪੜ੍ਹਨਾ, ਕੀਤਾ ਕਰਨਾ ਸਰਬ ਰਜਾਈ ਕਿ ਚਕੀਚੇ ਜੇ ਕਰ ਸਕੀ ਆ। ਰਾਹੀ ਪਰਮਾਤਮਾ ਸਭ ਕੁਛ ਤੂੰ ਹੀ ਕਰਨ ਰਹੇ, ਤੇਰੇ ਬਾਹਰ ਅਸੀਂ ਕੁਛ ਵੀ ਨਹੀਂ ਕਰ ਸਕਦੇ, ਕੁਛ ਵੀ ਨਹੀਂ ਕਰ ਸਕਦੇ। ਫਿਰ ਗੁਰੂ ਸਾਹਿਬ ਨੇ ਆਪਣਾ ਕੀਤਾ ਕਛੂ ਨਾ ਹੋਵੇ, ਜੋ ਹਰ ਭਾਵੇ ਤੋ ਰੱਖੀਏ। ਕਹਿੰਦੇ ਹੇ ਪਰਮਾਤਮਾ ਆਪਣਾ ਕੀਤਾ ਕਛੂ ਨਾ ਹੋਵੇ। ਕਹਿੰਦੇ ਮੈਂ ਭਾਵੇਂ ਜਿੰਨਾ ਮਰਜ਼ੀ ਜ਼ੋਰ ਲਾ ਲਵਾਂ, ਮੇਰਾ ਕੀਤਾ ਕੁਛ ਵੀ ਨਹੀਂ ਹੋਣਾ। ਜੋ ਹਰ ਭਾਵੇ ਤੋ ਰੱਖੀਏ ਪਰਮਾਤਮਾ, ਮਿਹਰ ਕਰ, ਕਿਰਪਾ ਕਰ ਸਾਡੇ ਤੇ। ਕੈਸੀ, ਜਿਵੇਂ ਤੈਨੂੰ ਚੰਗਾ ਲੱਗਦਾ ਤੂੰ ਰੱਖੇ, ਔਰ ਅਸੀਂ ਉਦਾਂ ਹੀ ਉਸੇ ਰਜ਼ਾ ਚ ਖੁਸ਼ ਰਹੀਏ, ਅਸੀਂ ਤੇਰੇ ਨਾਲ ਜੁੜੇ ਰਹੀਏ। ਤੂੰ ਜਿੱਥੇ ਰੱਖੇ ਉੱਥੇ ਰਹਿਣ ਦਾ ਸਾਨੂੰ ਇੱਕ ਜਾਂਚ ਸਿਖਾ ਦੇ, ਸਾਡੇ ਤੇ ਕਿਰਪਾ ਕਰ ਦੇ। ਦਾਤ ਆਹ ਮੰਗਣੀ ਸੀ, ਪਰ ਆਪਾਂ ਨੇ ਦਾਤ ਮੰਗਦੇ ਰਹੇ ਵੀ ਪਰਮਾਤਮਾ ਕਿਰਪਾ ਕਰ, ਕਿੱਦਾਂ ਦਾਲ ਗਲੂਗੀ, ਕਿੱਦਾਂ ਆਹ ਚੀਜ਼ ਮਿਲੂਗੀ, ਕਿੱਦਾਂ ਆਹ ਹੋਊਗਾ, ਕਿੱਦਾਂ ਉਹ ਹੋਊਗਾ। ਹਰ ਇੱਕ ਚੀਜ਼ ਦੀ ਵਿਚਾਰ ਕਰਕੇ ਦੇਖੋ, ਬੜੇ ਪਿਆਰ ਨਾਲ ਸਤਿਕਾਰ ਦੇ ਨਾਲ ਤੁਸੀਂ ਗੁਰਬਾਣੀ ਨੂੰ ਪੜ੍ਹੋ। ਜਿਵੇਂ ਜਿਵੇਂ ਪੜ੍ਹੋਗੇ ਨਾ, ਠੀਕ ਹੈ, ਨਾਨਕ ਹੁਕਮੇ ਜੇ ਬੁੱਝੇ, ਕਹਿੰਦਾ ਜਿਹੜਾ ਉਸ ਪਰਮਾਤਮਾ ਦੇ ਹੁਕਮ ਨੂੰ ਬੁੱਝ ਲੈਂਦਾ, ਉਹਦੀ ਇਸ ਖੇਡ ਨੂੰ ਸਮਝ ਲੈਂਦਾ ਵੀ ਯਾਰ ਕਰਨਾ ਜੋ ਪਰਮਾਤਮਾ ਨੇ ਕਰਨਾ, ਜਿਹੜੀ ਚੀਜ਼ ਜਦੋਂ ਮਿਲਣੀ ਉਦੋਂ ਹੀ ਮਿਲਣੀ। ਜਿੰਨਾ ਮਰਜ਼ੀ ਜ਼ੋਰ ਲਾ ਲਈਏ ਆਪਾਂ, ਜਿੰਨਾ ਮਰਜ਼ੀ ਭੱਜ ਲਈਏ ਆਪਾਂ, ਲੇਖ ਨਾ ਮਿੱਟੀ ਹੈ ਸਖੀ, ਜੋ ਲਿਖਿਆ ਕਰਤਾਰ, ਜੋ ਲਿਖਿਆ ਪਰਮਾਤਮਾ ਨੇ, ਮਿਟਣੇ ਨਹੀਂ ਹੈਗੇ। ਠੀਕ ਆ, ਉਹ ਸਾਡੇ ਨਾਲ ਰਹਿਣੇ, ਜੋ ਸਾਡੇ ਭਾਗਾਂ ਚ ਲਿਖਿਆ ਉਹ ਸਾਨੂੰ ਮਿਲਣਾ ਹੀ ਮਿਲਣਾ। ਤੇ ਇਹਦੇ ਨਾਲੋਂ ਬਿਹਤਰ ਕੀ ਹੈ ਕਿ ਜੇ ਸਭ ਕੁਛ ਪਰਮਾਤਮਾ ਨੇ ਕਰਨਾ ਤੇ ਆਪਾਂ ਆਪਣਾ ਕੰਮ ਕਰੀਏ, ਫਿਰ ਕਿਹੜਾ ਅਸੀਂ ਨਾਮ ਸਿੰਘ ਨੂੰ ਕਰੀਏ। ਅਸੀਂ ਜਿਹੜੇ ਕੰਮ ਆਏ ਜਾਂ ਕੋ ਆਏ, ਸੋਈ ਵਿਹਾਜੋ ਹਰ ਗੁਰ ਤੇ ਮਨੇ ਮਸੇਰਾ, ਕਹਿੰਦਾ ਜਿਹੜੇ ਕੰਮ ਆਏ ਉਹ ਕਰੋ। ਠੀਕ ਆ, ਅਸਲ ਚ ਕੀ ਹੈ, ਅਸੀਂ ਪਾਠ ਕਰਦੇ ਹਾਂ, ਗੁਰਬਾਣੀ ਪੜ੍ਹਦੇ ਹਾਂ, ਗੁਰੂ ਘਰ ਜਾਂਦੇ ਹਾਂ, ਸਾਡੀ ਮੱਤ ਜਿਹੜੀ ਹੈ ਨਾ, ਸਾਡਾ ਧਿਆਨ ਜਿਹੜਾ ਸਰੀਰ ਨਾਲ ਜੁੜਿਆ ਰਹਿੰਦਾ, ਅਸੀਂ ਆਪਣੇ ਸਰੀਰ ਤੋਂ ਵੱਖਰੇ ਨਹੀਂ ਹੁੰਦੇ। ਸਭ ਤੋਂ ਪਹਿਲਾਂ ਆਪਣੇ ਆਪ ਨੂੰ ਸਰੀਰ ਤੋਂ ਵੱਖਰਾ ਕਰੋ, ਸਰੀਰ ਤੋਂ ਵੱਖ ਕਰੋ। ਤੇ ਵੱਖ ਕਦੋਂ ਹੋਵੋਗੇ, ਜਦੋਂ ਤੁਹਾਡੀ ਸੋਚ ਜਿਹੜੀ ਸਰੀਰ ਦੇ ਅਧੀਨ ਨਹੀਂ ਹੋਊਗੀ। ਸਾਡੀ ਸੋਚ ਸਰੀਰ ਦੇ ਅਧੀਨ ਆ, ਅਸੀਂ ਜਦੋਂ ਗੁਰੂ ਘਰ ਜਾਂਦੇ ਹਾਂ, ਮੱਥਾ ਟੇਕਦੇ ਹਾਂ, ਦਾਤ ਮੰਗਦੇ ਹਾਂ, ਸਰੀਰ ਵਾਸਤੇ ਮੰਗਦੇ ਹਾਂ, ਸਰੀਰ ਵਾਸਤੇ ਮੰਗਦੇ, ਆਪਣੇ ਲਈ ਕੁਛ ਨਹੀਂ ਮੰਗਦੇ। ਠੀਕ ਹੈ, ਤੁਸੀਂ ਕਦੀ ਵਿਚਾਰ ਕੇ ਦੇਖੋ, ਜਦੋਂ ਤੁਸੀਂ ਮੰਗਦੇ ਹੋ ਵੀ ਧੰਨ ਗੁਰੂ ਗ੍ਰੰਥ ਸਾਹਿਬ ਜੀ ਕਿਰਪਾ ਕਰੋ ਮੈਨੂੰ ਕਾਰ ਚਾਹੀਦੀ ਹੈ, ਉਸਨੇ ਥੋੜੀ ਦੇਰ ਸੋਚ ਕੇ ਦੇਖਿਓ ਵੀ ਇਸ ਕਾਰ ਚ ਘੁੰਮਣਾ ਕਿੰਨੇ ਸਰੀਰ ਨੇ, ਤੇ ਮਨਾ ਤੇਰਾ ਘਰ ਕਿਹੜਾ, ਤੈਨੂੰ ਕਿਹੜੀ ਗੱਡੀ ਚਾਹੀਦੀ। ਠੀਕ, ਉਸਦੇ ਮਨ ਦੇ ਵਿੱਚ ਵਿਚਾਰ ਪੈਦਾ ਹੁੰਦੀ ਵੀ ਵਾਕਈ ਗੱਲ ਸਹੀ ਹੈ, ਇਹ ਤੇ ਮੈਂ ਸਰੀਰ ਲਈ ਮੰਗ ਲਈ ਗੱਡੀ ਤੇ ਕਾਰ ਚਾਹੀਦੀ, ਤੇ ਮਨ ਲਈ ਤੇ ਮੈਂ ਕੁਛ ਮੰਗਿਆ ਹੀ ਨਹੀਂ। ਮਨ ਲਈ ਮੰਗੋ, ਉਹਨੇ ਕਿਹਾ ਬਿਨ ਤੁਧ ਹੋਰ ਚ ਮੰਗਣਾ ਸਿਰ ਦੁੱਖਾ ਕੇ ਦੁੱਖ। ਕਹਿੰਦਾ ਪਰਮਾਤਮਾ ਤੇਰੇ ਤੋਂ ਇਲਾਵਾ ਕੁਝ ਮੰਗਣਾ ਸਿਰ ਦਾ ਦੁੱਖ ਹੈ, ਫਿਰ ਮੰਗਣਾ ਕੀ ਹੈ। ਦੇਹ ਨਾਮ ਸੰਤੋਖੀਆ ਪੁੱਤਰ ਮਨ ਕੀ ਭੁੱਖ, ਕਹਿੰਦੇ ਆਹ ਮੰਗਣਾ, ਦੇਹ ਨਾਮ ਸੰਤੋਖੀਆ। ਕਹਿੰਦੇ ਪਰਮਾਤਮਾ ਹੇ ਗੁਰੂ ਕਿਰਪਾ ਕਰੋ, ਨਾਮ ਦੀ ਦਾਤ ਦਿਓ ਜਿਸ ਚੋਂ ਸੰਤੋਖ ਪੈਦਾ ਹੋਣਾ। ਨਾਮ ਅੰਦਰ ਹੋਊਗਾ, ਸ਼ਬਦ ਅੰਦਰ ਹੋਊਗਾ, ਸੰਤੋਖ ਪ੍ਰਗਟ ਹੋਊਗਾ। ਤੁਸੀਂ ਜਿਵੇਂ ਜਿਵੇਂ ਨਾਮ ਸਿਮਰਨ ਕਰੀ ਜਾਓਗੇ, ਜਿਵੇਂ ਜਿਵੇਂ ਸਿਮਰਨ ਕਰੀ ਜਾਓਗੇ, ਸਿਮਰਨ ਕਰਦਿਆਂ ਕਰਦਿਆਂ ਤੁਹਾਡੇ ਅੰਦਰ ਦੀ ਬਿਰਤੀ ਤਬਦੀਲ ਹੋਊਗੀ। ਕੈਸੀ ਤਬਦੀਲ ਹੋਊਗੀ, ਤੁਸੀਂ ਹੈਰਾਨ ਹੋਵੋਗੇ। ਹੌਲੀ ਹੌਲੀ ਮਨ ਵਿੱਚ ਵਿਚਾਰ ਪੈਦਾ ਹੋਣ ਲੱਗ ਪੈਣੇ, ਕੁਛ ਨਹੀਂ ਚਾਹੀਦਾ, ਮਨ ਸ਼ਾਂਤ ਹੋਣ ਲੱਗ ਪਿਆ, ਮਨ ਚ ਵਿਚਾਰ ਪੈਦਾ ਹੋਣ ਲੱਗ ਪਈ, ਛੱਡ ਸਭ ਝੂਠ ਹੈ, ਸਭ ਬੇਕਾਰ ਹੈ, ਜਿਹੜੀ ਚੀਜ਼ ਜਦੋਂ ਮਿਲਣੀ ਆਪੇ ਮਿਲ ਜਾਣੀ, ਐਵੇਂ ਆਪਾਂ ਲੱਗੇ ਹੋਏ ਆ। ਜਿੱਦਾਂ ਜਿੱਦਾਂ ਤੁਹਾਡੇ ਮਨ ਦੇ ਵਿਚਾਰ ਬਦਲਣਗੇ, ਇਹਦਾ ਮਤਲਬ ਤੁਸੀਂ ਆਪਣੇ ਲਾਗੇ ਹੋਈ ਜਾਣ ਰਹੇ ਹੋ। ਸ਼ਬਦ ਸੁਰਤ ਤੁਹਾਡਾ ਮਿਲਾਪ ਹੋਣ ਲੱਗ ਪਿਆ, ਤੁਹਾਡੇ ਚ ਵਿਚਾਰ ਬਦਲਣ ਲੱਗ ਪਿਆ, ਤੁਹਾਨੂੰ ਸਮਝ ਲੱਗਣ ਲੱਗ ਪਈ ਹੈ, ਤੁਹਾਡਾ ਮਨ ਸ਼ਾਂਤ ਹੋਣ ਲੱਗ ਪਿਆ, ਇਹਦਾ ਮਤਲਬ ਤੁਹਾਡੀ ਸੁਰਤ ਸ਼ਬਦ ਦਾ ਮਿਲਾਪ ਹੋਣ ਲੱਗ ਪਿਆ, ਤੁਹਾਡੇ ਅੰਦਰ ਪਿਆਰ ਪੈਦਾ ਹੋਣ ਲੱਗ ਪਿਆ, ਤੁਹਾਡਾ ਮਨ ਸ਼ਾਂਤ ਹੋਣ ਲੱਗ ਪਿਆ। ਨਿਸ਼ਾਨੀਆਂ ਨੇ, ਤਬਦੀਲੀਆਂ ਹੋਣ ਲੱਗ ਪੈਂਦੀ, ਜਿਵੇਂ ਜਿਵੇਂ ਆਪਾਂ ਸਿਮਰਨ ਕਰਦੇ ਹਾਂ, ਆਪਣੇ ਆਪ ਮਨ ਤਬਦੀਲ ਹੋਣ ਲੱਗ ਪੈਂਦਾ, ਆਪਣੇ ਆਪ ਅਵਸਥਾ ਬਣਦੀ ਜਾਂਦੀ, ਬੰਦਾ ਹੈਰਾਨ ਹੁੰਦਾ ਵੀ ਕਮਾਲ ਦੀ ਗੱਲ ਹੈ ਯਾਰ। ਅੱਗੇ ਮਨ ਭਟਕਦਾ ਸੀ, ਆਹ ਨਹੀਂ ਮਿਲਿਆ, ਗੁੱਸਾ ਆਉਂਦਾ ਸੀ, ਕ੍ਰੋਧ ਆਉਂਦਾ ਸੀ, ਹੁਣ ਕੀ ਹੋ ਗਿਆ, ਕੋਈ ਗੱਲ ਨਹੀਂ, ਫਿਰ ਕੀ ਹੋਇਆ, ਕੋਈ ਟੈਨਸ਼ਨ ਨਹੀਂ, ਰਹਿਣ ਦਿਓ। ਤੁਹਾਨੂੰ ਪਤਾ ਲੱਗਦਾ, ਤੁਹਾਨੂੰ ਮਹਿਸੂਸ ਹੋਣ ਲੱਗ ਪੈਂਦਾ, ਤੁਹਾਡੇ ਅੰਦਰ ਤਬਦੀਲੀ ਆਉਣ ਲੱਗ ਪੈਂਦੀ ਹੈ। ਜਿਵੇਂ ਜਿਵੇਂ ਤੁਸੀਂ ਸਿਮਰਨ ਕਰਦੇ ਹੋ ਨਾ, ਤਿਵੇਂ ਤਿਵੇਂ ਤੁਹਾਡੇ ਮਨ ਦੇ ਖਾਹਿਸ਼ਾਂ, ਤੁਹਾਡੇ ਮਨ ਦੀਆਂ ਤ੍ਰਿਸ਼ਨਾਵਾਂ, ਤੁਹਾਡੇ ਮਨ ਦੀ ਭੁੱਖ ਮਰਨ ਲੱਗ ਪੈਂਦੀ ਹੈ। ਤੁਸੀਂ ਆਪੇ ਕਹਿਣ ਲੱਗ ਪੈਂਦੇ ਹੋ, ਤੁਹਾਨੂੰ ਕਿਸੇ ਨੇ ਕਿਹਾ ਭਾਈ ਸਾਹਿਬ ਫਲਾਣੀ ਚੀਜ਼, ਤੁਸੀਂ ਕਹਿੰਦੇ ਅਸੀਂ ਲੈਣੀ ਹੈ, ਲਈ ਨਹੀਂ ਅਜੇ, ਜਦੋਂ ਆਉਣੀ ਆਪੇ ਆਜੂਗੀ। ਉਹ ਬੰਦਾ ਹੈਰਾਨ ਵੀ ਤੂੰ ਤਾਂ ਇੰਨਾ ਕਾਲਾ ਪੈਂਦਾ ਹੁੰਦਾ ਸੀ, ਤੂੰ ਕਹਿੰਦਾ ਆਪੇ ਆਜੂਗੀ? ਕਹਿੰਦਾ ਹਾਂਜੀ ਪੈਸਾ ਆਪੇ ਆਜੂਗੀ, ਚਾਹ ਕਿਹੜੀ ਗੱਲ ਕੀਤੀ, ਜਦੋਂ ਵਕਤ ਆਊਗਾ ਆਪੇ ਆ ਜਾਣੀ। ਗੁਰੂ ਪਿਆਰਿਓ, ਉਹਦਾ ਹੁਕਮ ਏਦਾਂ ਦਾ ਹੈ, ਤੁਹਾਡੇ ਜੇਬ ਚ ਚੀਜ਼ ਪਈ ਹੋਵੇ ਤੁਸੀਂ ਵਰਤ ਨਹੀਂ ਸਕਦੇ ਹੁਕਮ ਤੋਂ ਬਗੈਰ, ਵਰਤ ਨਹੀਂ ਸਕਦੇ। ਠੀਕ ਆ, ਇੱਕ ਦਿਨ ਦੀ ਗੱਲ ਹੈ, ਕੋਈ ਚੋਰ ਚੋਰੀ ਕਰਕੇ ਲਿਆ ਸੋਨਾ, ਚੋਰ ਚੋਰੀ ਕਰਕੇ ਲਿਆ ਸੋਨਾ, ਸੋਨਾ ਚੋਰੀ ਕਰਕੇ ਲਿਆ ਤੇ ਉਹ ਕੀ ਕਵੇ? ਕੋਈ ਸੱਜਣ ਮਿਲਿਆ ਕਹਿੰਦਾ ਭਾਈ ਸਾਹਿਬ ਹਾਰ ਹੈ ਮੇਰੇ ਕੋਲ, ਇੱਕ ਮੁੰਦਰੀ ਲੈਣੀ ਜੇ? ਉਹ ਕਹਿੰਦਾ ਨਹੀਂ ਭਾਈ ਸਾਹਿਬ, ਅਸੀਂ ਇੰਨੇ ਜੋਗੇ ਕਿੱਥੇ ਆ ਗਏ, ਸਾਡੇ ਕੋਲ ਪੈਸੇ ਹੀ ਹੈ ਨਹੀਂ। ਆ ਕਿਹੜਾ ਤੈਨੂੰ ਲੱਖ ਦੋ ਲੱਖ ਰੁਪਇਆ ਬਣਾਊਗਾ, ਲੈ ਜਾ ਭਰਾ ਤੂੰ ਚੋਰ ਹੈ ਤੂੰ? ਕਹਿੰਦਾ ਹਾਂ ਮੈਂ ਚੋਰ ਹਾਂ, ਮੈਂ ਚੋਰੀ ਕਰੀ, ਪਰ ਤੂੰ ਦੇ ਥੋੜੇ ਬਹੁਤੇ ਪੈਸੇ ਦੇ ਦੇ। ਉਹ ਕਹਿੰਦਾ ਮੇਰੇ ਕੋਲ ਪੈਸੇ ਹੈ ਨਹੀਂ। ਲੈ ਜਾ ਤੂੰ, ਮੈਂ ਨਹੀਂ ਚੀਜ਼ ਲੈਣੀ। ਕਹਿੰਦਾ ਦੇ ਦੇ ਭਰਾ, ਕਿਹੜੀ ਗੱਲ ਕੀਤੀ, ਚੱਲ 2000 ਰੁਪਇਆ ਹੀ ਦੇ ਦੇ, 2000 ਹੀ ਦੇ ਦੇ। ਕਹਿੰਦਾ ਮੇਰੇ ਕੋਲ 2000 ਰੁਪਇਆ ਨਹੀਂ, ਨਹੀਂ ਯਾਰ 2000 ਹੈ ਨਹੀਂ। ਉਹ ਲਾਗੇ ਕੋਈ ਬੰਦਾ ਖੜਾ ਸੀ ਦੂਜਾ, ਕਹਿੰਦਾ ਹਾਂਜੀ ਭਾਜੀ ਕਿੰਨੇ ਪੈਸੇ ਲੈਣੇ? ਕਹਿੰਦਾ ਤੇਰੇ ਕੋਲ ਨੀ ਇੰਨੇ ਲੈਣੇ, ਤੇਰੇ ਕੋਲ 2000 ਮੰਗਿਆ ਸੀ, ਦਿੰਦਾ ਹੀ ਨਹੀਂ ਹੈ ਨੀ। ਉਸ ਬੰਦੇ ਕੋਲ 1 ਲੱਖ ਰੁਪਇਆ ਪਿਆ ਸੀ, ਉਹਨੇ 1 ਲੱਖ ਰੁਪਇਆ ਦੇ ਕੇ ਤੇ ਹਾਰ ਖਰੀਦ ਲਿਆ। ਜਦੋਂ ਨੇ ਬਾਅਦ ਵਿੱਚ ਨਾ ਜੇਬ ਚ ਹੱਥ ਮਾਰਿਆ, ਕਹਿੰਦਾ ਦੱਸ ਮੈਨੂੰ ਚੇਤਾ ਨਹੀਂ ਆਇਆ ਮੇਰੀ ਜੇਬ ਚ 10000 ਰੁਪਇਆ ਪਿਆ ਸੀ, 2000 ਚ ਦੇਣ ਰਿਹਾ ਸੀ ਮੈਨੂੰ, ਚੇਤਾ ਨਹੀਂ ਆਇਆ। ਉਹ ਭਾਈ ਚੇਤਾ ਤੇਰਾ ਨਹੀਂ ਹੈ, ਹੁਕਮ ਹੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ। ਜੇ ਹੁਕਮ ਹੁੰਦਾ ਤੇ ਤੈਨੂੰ ਚੇਤਾ ਆ ਜਾਂਦਾ ਵੀ ਪੈਸੇ 10000 ਮੇਰੀ ਜੇਬ ਚ ਪਏ ਨੇ, ਇਹ ਬਾਅਦ ਚ ਚੇਤਾ ਆਇਆ। ਇਹਦਾ ਮਤਲਬ ਕੀ ਹੈ? ਜਿਸਕੀ ਵਸਤ ਸੂਈ ਲੈ ਜਾਏਗਾ। ਇਹ ਸਭ ਕੁਛ ਪਰਮਾਤਮਾ ਕਰਦਾ ਹੈ, ਐਵੇਂ ਭੁਲੇਖੇ ਚ ਪਏ ਫਿਰਦੇ ਆ, ਅਸੀਂ ਮੰਨਦੇ ਹੀ ਨਹੀਂ, ਸਵੀਕਾਰ ਹੀ ਨਹੀਂ ਕਰਦੇ ਕਿ ਸਭ ਕੁਛ ਪਰਮਾਤਮਾ ਹੀ ਕਰਦਾ ਹੈ। ਠੀਕ ਹੈ, ਹੋਰ ਕੋਈ ਕੁਛ ਨਹੀਂ ਕਰਦਾ। ਕਰਤਾ ਕਰੇ ਸੋ ਹੋਏ, ਜੋ ਕਰਨੇ ਨੇ ਪਰਮਾਤਮਾ ਨੇ ਕਰਨਾ ਹੋਣਾ ਉਹੀ ਹੈ, ਅਸੀਂ ਭੁਲੇਖੇ ਚ ਪਏ ਫਿਰਦੇ। ਤਾਂ ਉਹਨਾਂ ਸਾਨੂੰ ਸਮਝਾਇਆ ਹੁਰਮਤ ਤਿਸ ਨੂੰ ਅਗਲੀ, ਕਹਿੰਦਾ ਉਹਨੂੰ ਫਿਰ ਬਹੁਤ ਇੱਜ਼ਤ ਮਿਲਦੀ ਹੈ, ਬਹੁਤ ਇੱਜ਼ਤ ਮਿਲਦੀ ਹੈ। ਉਹ ਵਜੋ ਭੇ ਦੂਣਾ ਖਾਏ, ਉਹ ਵਜੋ ਭੇ ਪੀ ਨਹੀਂ, ਭੇ ਭਾਬੇ ਨੂੰ ਸਿਆਰੀ ਹੈ, ਭੇ ਦੂਣਾ ਖਾਏ। ਹੁਣ ਧਿਆਨ ਦਿਓ, ਦੂਣਾ ਖਾਏ ਦਾ ਮਤਲਬ ਕੀ? ਨੌਕਰ ਨੇ ਨੌਕਰੀ ਕੀਤੀ, ਜੋ ਨੌਕਰੀ ਕੀਤੀ ਜਿਹੜਾ ਮਾਲਕ ਸੀ ਨਾ, ਬੜਾ ਖੁਸ਼ ਹੋਤੇ, ਇਹ ਬੰਦਾ ਬੜਾ ਨੇਕ ਹੈ, ਜੋ ਮੈਂ ਕਹਿੰਦਾ ਉਹੀ ਕਰਦਾ, ਮੇਰੇ ਮਗਰ ਮਗਰ ਤੁਰਿਆ ਫਿਰਦਾ ਹੁੰਦਾ, ਕਦੀ ਇਹਨੇ ਇਨਕਾਰ ਨਹੀਂ ਕੀਤੀ, ਇਹ ਬੜਾ ਨੇਕ ਇਨਸਾਨ ਹੈ। ਤੁਹਾਡੇ ਮਨ ਚ ਵਿਚਾਰ ਪੈਦਾ ਹੋਈ, ਉਹ 10000 ਰੁਪਇਆ ਤਨਖਾਹ ਦਿੰਦਾ ਸੀ, ਉਹਨੇ 20000 ਦੇਤੀ। ਲੈ ਜਾ, ਕਹਿੰਦਾ ਸਭ ਇਹ ਕੀ? ਉਹ ਲੈ ਜਾ ਤੂੰ ਜਾ, ਖੁਸ਼ੀ ਨਾਲ ਦਿੱਤੇ ਦਿੰਦਾ ਜਾ। ਉਹ ਕਹਿੰਦਾ ਵੀ ਕਮਾਲ ਹੈ, ਮੈਂ ਤਾਂ ਮੰਗੇ ਵੀ ਨਹੀਂ, ਮੈਂ ਕੁਛ ਕਿਹਾ ਵੀ ਨਹੀਂ, ਤੇ 20000 ਦੇਤਾ ਅੱਜ ਕਾਹਦਾ? ਖੁਸ਼ੀ ਨਾਲ ਹੀ। ਉਹਨੂੰ ਫਿਰ ਨਾਲ ਦੇ ਕਹਿੰਦੇ ਆ, ਕਹਿੰਦੇ ਭਾਈ ਦੇਖੋ ਜਿਹੜੀ ਗੱਲਾਂ ਆਪਾਂ ਲੋਕਾਂ ਨੇ ਕਹਿਣੀਆਂ ਹੁੰਦੀਆਂ, ਤੂੰ ਚਿਮਚਾਗਰੀ ਬੜੀ ਕਰਦਾ ਨਾ, ਆਪਾਂ ਤਾਂ ਇਹੀ ਗੱਲਾਂ ਕਹਿਣੀਆਂ। ਉਹ ਕਹਿੰਦਾ ਵੀ ਨਹੀਂ, ਚਿਮਚਾਗਰੀ ਨਹੀਂ, ਮੈਂ ਉਹਦੇ ਹੁਕਮ ਦਾ ਉਹ ਚੱਲਦਾ, ਜੋ ਕਹਿੰਦਾ ਮੈਂ ਕਰਦਾ ਆ, ਉਹਦੇ ਹੁਕਮ ਚੜੀਨਾ ਮੈਂ, ਤਾਂ ਉਹਨੇ ਮੈਨੂੰ 20000 ਦਿੱਤਾ। ਹੁਣ ਸੋਚੋ ਧਿਆਨ ਨਾਲ, ਜੇ ਤੁਸੀਂ ਇਮਾਨਦਾਰੀ ਨਾਲ ਕੰਮ ਕਰਦੇ ਹੋ, ਮਾਲਕ ਦੇ ਹੁਕਮ ਵਿੱਚ ਰਹਿੰਦੇ ਹੋ, ਤਾਂ ਖੁਸ਼ੀ ਨਾਲ ਤੁਹਾਨੂੰ ਡਬਲ ਤਨਖਾਹ ਦੇ ਸਕਦਾ। ਤੇ ਗੁਰੂ ਸਾਹਿਬਾਨ ਕਹਿੰਦੇ ਜੇ ਤੁਸੀਂ ਗੁਰੂ ਦੇ ਭਾਣੇ ਵਿੱਚ, ਰੱਬ ਦੇ ਭਾਣੇ ਵਿੱਚ ਹੁਕਮ ਵਿੱਚ ਰਹਿ ਕੇ ਭਗਤੀ ਕਰਦੇ ਹੋ, ਕੁਝ ਨਹੀਂ ਮੰਗਦੇ, ਸਿਰਫ ਭਾਣੇ ਵਿੱਚ ਰਹਿੰਦੇ ਹੋ ਕਿ ਦੁੱਖ ਸੁੱਖ ਦੇ ਜੋ ਤੂੰ ਕਰਨਾ ਕਰ, ਸੁੱਖ ਦੁੱਖ ਦੋਨੋਂ ਸਮ ਕਰ ਜਾਣੇ, ਔਰ ਮਾਣ ਅਪਮਾਨਾ ਸੁੱਖ ਤੇ ਦੁੱਖ ਨੂੰ ਬਰਾਬਰ ਸਮਝਦੇ ਹੋ, ਇਹ ਬੇਇੱਜ਼ਤੀ ਤੇ ਇੱਜ਼ਤ ਨੂੰ ਬਰਾਬਰ ਸਮਝਦੇ, ਜੋ ਪਰਮਾਤਮਾ ਕਰਦਾ ਕਰੀ ਜਾਵੇ। ਜਿਹਦੇ ਤੁਹਾਡੀ ਇਹ ਬਿਰਤੀ ਬਣ ਗਈ, ਜੇ ਨੌਕਰ ਇਮਾਨਦਾਰ ਨੌਕਰੀ ਕਰਦਾ, ਮਾਲਕ ਦੇ ਆਖੇ ਲੱਗਦਾ, ਡਬਲ ਤਨਖਾਹ ਦਿੱਤੀ, ਜੇ ਦੇਖੋ ਕੀ ਕੀਤਾ ਇੱਧਰ ਪਰਮਾਤਮਾ ਨੇ, ਥੋੜਾ ਜਿਹਾ ਸਿਮਰਨ ਕੀਤਾ, ਭਗਤੀ ਕੀਤੀ, ਪਰਮਾਤਮਾ ਅੰਦਰ ਪ੍ਰਕਾਸ਼ ਕਰ ਦਿੱਤਾ। ਆਹੀ ਸਵਾਲ ਹੈ ਨਾ ਕਿ ਜੇ ਅਸੀਂ ਘੱਟ ਭਗਤੀ ਕਰੀਏ ਤੇ ਰੱਬ ਜਲਦੀ ਮਿਲ ਜਾਏ, ਸਭ ਤੋਂ ਪਹਿਲੀ ਨਿਸ਼ਾਨੀ ਭਾਣੇ ਚ ਰਹੋ, ਪਰਮਾਤਮਾ ਦੇ ਭਾਣੇ ਚ ਰਹੋ। ਜਿਵੇਂ ਭਾਣੇ ਚ ਰਹੋਗੇ ਕਿ ਜੋ ਪਰਮਾਤਮਾ ਕਰਦਾ ਪਿਆ ਬੜਾ ਆਨੰਦ ਹੈ, ਜਿੱਥੇ ਰੱਖਿਆ ਬੜਾ ਆਨੰਦ ਹੈ, ਖੁਸ਼ ਰਹੋ, ਜੋ ਦੇ ਰਿਹਾ ਬੜਾ ਆਨੰਦ ਹੈ, ਕਦੀ ਨਾ ਇਤਰਾਜ਼ ਨਾ ਕਰਿਓ, ਸਲਾਮ ਜਵਾਬ ਦੋਵੇਂ ਕਰੇ, ਮੁੱਢੋ ਕੁੱਥਾ ਜਾਏ, ਨਾਨਕ ਦੋਵੇਂ ਕੂੜੀਆਂ ਥਾਏ ਨਾ ਕਾਹੀ ਪਏ। ਗੁਰੂ ਸਾਹਿਬ ਕੀ ਕਹਿੰਦੇ? ਕਹਿੰਦੇ ਸਲਾਮ ਜਵਾਬ ਦੋਵੇਂ ਕਰੇ। ਸਲਾਮ ਕੀ ਹੈ? ਸਤਿਕਾਰ ਕਰਨਾ, ਮੱਥਾ ਟੇਕਣਾ, ਗੁਰਬਾਣੀ ਪੜ੍ਹਨੀ, ਸਭ ਸਲਾਮ ਚ ਆਉਂਦਾ। ਤੇ ਜਵਾਬ ਕੀ? ਇਤਰਾਜ਼ ਕਰਨਾ, कि गुरु घर गए हैं, मत्थे बड़े टेके, सेवा बड़ी की, पाठ बड़ा किया, मिलिया तो कुछ भी नहीं, काम तो बने नहीं मेरा अज तक, एतराज हो गया। कहना सलाम जवाब दोवे करे, सत्कार भी करे, पाठ भी करे, पर गुरु की कीती रब की कीती एतराज करे भी मेरे ना गलत होया। सच जे माड़ी सट लग जाए ना, की कही दा? लगनी नहीं चाहिए सी वैसे, रोज गुरु घर जाने फिर सट लग गई, कोई नुकसान हो गया तभी आप पता ना मार देने, ले रोज गुरु घर मत्थे टेकन जाने, सवेरे उत्थे होईदा, शामी भी उत्थे होईदा, हुण दा नहीं ना करदा फिर भी माड़ा हो गया। सलाम जवाब दोवे करे, मुढ़ो कुठा जाए, मुढ़ की परमात्मा, कुठा की वांझा, कहिंदे कोई परमात्मा तो वांझा ही जांदा, नानक दोवे कूड़ियां। गुरु का सत्कार करना बाणी पढ़नी झूठ नहीं हो सकती, हो सकती कभी झूठी नहीं हो सकती, पर देखो कहता इत नानक दोवे कूड़ियां। ये बंदा गुरु घर जावे, सेवा करे, सलाम करे, पाठ करे, सत्कार करे, पर इतराज कर दे तो सत्कार किया भी झूठा, क्योंकि मन से मैल है। नानक दोवे कूड़ियां, दोवे झूठ है, थाए ना कही पाए। कहना दोवे काम कितिया कभी मन बिती कबूल नहीं होंगी, दरगाह च नहीं पहुंचती, जेड़ा बंदा आ दोनों काम करता, दोनों काम नहीं करते। सलाम करनी है पर गुरु ने जवाब नहीं देना, गुरु चरणा में बहना भाने च रहना है, कभी भी परमात्मा की किती इतराज ना करो। गुरु अर्जन देव महाराज जी कहते, कहते उलानो मैं काहू ना दियो, मन मीठ तुहारो पियो। कहते मैं कभी उलांभा नहीं दिता परमात्मा, क्योंकि मेरे मन च मिठा लगता जो परमात्मा करता है, साढ़े मन च मिठा लगता कभी भी नहीं, छड़ते भाती बन जाती लैख हाँ, सट लग गई तभी कह दी परमात्मा ने पढ़ा किया। कहना है सट लग गई, चोरी हो गई, नुकसान हो गया, तभी कहना परमात्मा ने भला किया। बड़े सज्जन ने, बहुत यहोजे बैठे ने, गड्डी बज गई चकना चूर हो गई, ठीक पिछो बंदे निकल आए सेफ, कोई सट नहीं लगी। जेड़ा आंदा भाई साहब बड़े दुख वाली गल है, कहते गड्डी टोटल लॉस हो गई, अगो हस के कहना, कहना परमात्मा ने बड़ा भला किया है। कहता भाजी गड्डी टोटल लॉस हो गई। हाँ टोटल लॉस हो गई, हाँ जी होगी, तो फिर भला कितना हो गया? वो बड़ा भला किया, उन्हें बड़ी कृपा की है, इन्हें सिंह कुछ स्क्रैच नहीं पाया, चोट नहीं लगी कोई, ये भला किया, गड्डी फिर आजूगी। तो एक सज्जन की रोंदा फिरता, कहता पता नहीं रब का की बिगाड़िया, गड्डी टोटल लॉस कर दी, फट के बड़ी मुश्किल ना लई सी, वो अपनी मेहनत गिनी जाता भी मैं पैसे कट्ठे किए, रात दिन एक की फिर गड्डी लई सी। विरले कहते मैं लैण जोगा कि परमात्मा दिती सी, परमात्मा ने मार दिती, बड़ी देनी होनी कोई। एक सज्जन सीगे सैकल ते, सैकल ते सी, सैकल ला के किते ते अंदर किते मकान मार्केट च गया, दुकान दुकून ते गया, मगर सैकल चुकया गया, सैकल चुकया गया, बाहर आके देखा सैकल लैनी ते भंगड़ा पाउण लग पिया। सारे ने पूछा भाई साहब की गल हो गई? कहिंदा मेरा सैकल चोरी हो गया। तो भंगड़ा को पाउंड हो? कहना मैनू खुशी बड़ी है, परमात्मा मेरे नाल वेखण रहा। कहते परमात्मा तेरे नाल वेखण रहा, सैकल तेरा चुक के लै गया। वो कहना भाजी चंगा होया ने, बड़ा वधिया होया, पुराना बड़ा हो गया सी। कहना मेरे परमात्मा लगता कोई स्कूटर च कटर देना होना, ताइए सैकल चकाता, उन्हें सैकल की लोड होनी, उन्हें सैकल देता, मैंने स्कूटर देना होना। कहते बंदा क्या पजामा तू? कहता भाई साहब सच जे, दूजे दिन सवेरे पैसे कट्ठे कितने स्कूटर लाया। घर की कहती है कि किया? कहता भली लोग ना सैकल जाता तो ना स्कूटर आता, ये तो बड़ी कृपा की अकाल पुरख ने सैकल पहुंचाता जिथे पहुंचा सी। कहता हो सकता मैं दिलों उन्होंने सैकल ना दिता, कहना से अजे चलता ही है, क्यों दान करा? परमात्मा ने खेड़ खेड़ती, सच दे तुम करो भला, हम पलो ना जाने, गल समझो। फिर उन्होंने की किया? कहता ओ बजो भी दूना खाए, बजो बजो तनखा न, कहते जेड़े नौकर नौकरी करे तो उत्ते जिहड़ा मालक है खुश हो जाए, उन्हें दूनी तनखाह दिंदा है। कहता जे किते मन परमात्मा दे भाने च रहे, गुरु दे हुक्म च रहे, ते भगती करे, परमात्मा खुश हो जाता है। कहते फिर कहता उन्हें तनखाह दूनी दे दिंदा, हुण परमात्मा तनखाह कड़ी देनी? कहते उहदी भगती दूनी कर दिंदा, थोड़ी जी भगती पिछे भी प्रकाश कर दिंदा, प्रगट हो जाता है। कि कहता आपां बड़े सज्जन वेखदे यार निकी जी उम्र ची एडी वी दत्त मिल गई, क्यों मिल गई? उन्हें भाने च ला के भगती की है, तहू क्यों नहीं मिल रही? तुम भाने चाहते ही नहीं, ਤੁਸੀਂ ਹੁਕਮ ਚਾਹੁੰਦੇ ਨੀ, ਤੁਸੀਂ ਤਾਂ ਕੀ ਕਹਿੰਦੇ ਹੋ? ਲੈ ਫਾਇਦਾ ਕੀ ਜੇ ਇੰਨੇ ਪਾਠ ਕਰਕੇ ਗੱਲ ਬਣੀ ਨੀ, ਫਿਰ ਫਾਇਦਾ ਕੀ? ਇੰਨਾ ਵਾਹਿਗੁਰੂ ਵਾਹਿਗੁਰੂ ਕੀਤਾ ਤੇ ਫਿਰ ਗੱਲ ਬਣੀ ਨੀ? ਤੁਸੀਂ ਇਤਰਾਜ਼ ਕਰਦੇ ਹੋ, ਇਸ ਕਰਕੇ ਤੁਹਾਨੂੰ ਜਲਦੀ ਦਾਤ ਨਹੀਂ ਮਿਲਦੀ, ਮਨ ਸਾਫ਼ ਨਹੀਂ ਹੁੰਦਾ। ਜਿਹੜਾ ਬੰਦਾ ਭਾਣੇ ਵਿੱਚ ਰਹਿ ਕੇ ਭਗਤੀ ਕਰਦਾ, ਪਰਮਾਤਮਾ ਦੇ ਹੁਕਮ ਵਿੱਚ ਰਹਿ ਕੇ ਭਗਤੀ ਕਰਦਾ ਹੈ, ਉਹਨੂੰ ਮਜ਼ਦੂਰੀ ਡਬਲ ਮਿਲਦੀ ਹੈ, ਉਹਦੀ ਭਗਤੀ ਛੇਤੀ ਪੂਰਨ ਹੋ ਜਾਂਦੀ ਹੈ। ਫਿਰ ਗੁਰੂ ਸਾਹਿਬਾਨ ਕਹਿਣ ਲੱਗੇ, ਖਸਮੇ ਕਰੇ ਬਰਾਬਰੀ ਫਿਰ ਗੈਰਤ ਅੰਦਰ ਪਏ। ਕਹਿੰਦਾ ਜਿਹੜਾ ਪ੍ਰਾਣੀ ਖਸਮੇ ਪਰਮਾਤਮਾ ਦੀ ਬਰਾਬਰੀ ਕਰਦਾ ਹੈ, ਆਪਣੇ ਆਪ ਨੂੰ ਉਹਦੇ ਬਰਾਬਰ ਸਮਝਦਾ, ਕਰਦਾ ਕੱਖ ਵੀ ਨਹੀਂ। ਸਵੇਰੇ ਆ ਗਿਆ ਗੁਰੂ ਘਰ, ਆ ਕੇ ਸੇਵਾ ਕੀਤੀ, ਇੰਨੇ ਚ ਜਿਹੜਾ ਆਉਂਦਾ ਦੱਸਦਾ ਫਿਰਦਾ, ਮੈਂ 4 ਵਜੇ ਆ ਕੇ ਪਹਿਲਾਂ ਸਫਾਈ ਕਰਦਾ। ਇੱਕ ਸੱਜਣ ਮਿਲੇ, ਕਹਿੰਦੇ ਜੀ ਜਿੰਨਾ ਚਿਰ ਮੈਂ ਜਾਵਾਂ ਨਾ ਗੁਰੂ ਘਰ, ਮਹਾਰਾਜ ਪ੍ਰਕਾਸ਼ ਨਹੀਂ ਕਰਦੇ। ਆ ਗਈ ਨਾ ਹੁਮੇ? ਕਹਿੰਦਾ ਹੁਮੇ ਨਹੀਂ ਆਉਣੀ ਚਾਹੀਦੀ, ਠੀਕ ਆ। ਖਸਮੇ ਕਰੇ ਬਰਾਬਰੀ ਫਿਰ ਗੈਰਤ ਅੰਦਰ ਪਾਏ। ਗੈਰਤ ਕਿਹਨੂੰ ਕਹਿੰਦੇ ਆ? ਸ਼ਰਮਿੰਦਗੀ। ਕਹਿੰਦਾ ਫਿਰ ਐਸੇ ਬੰਦੇ ਦੇ ਪੱਲੇ ਸ਼ਰਮਿੰਦਗੀ ਪੈਂਦੀ, ਠੀਕ ਆ। ਮਜੋ ਗਵਾਏ ਅਗਲਾ ਮੂੰਹੇ ਮੂੰਹ ਪਾਣਾ ਖਾਏ, ਵਜੋ ਗਵਾਏ ਅਗਲਾ। ਕਹਿੰਦੇ ਜਿਹੜੀ ਤਨਖਾਹ ਮਿਲਣੀ ਸੀ ਨਾ, ਉਹ ਵੀ ਗਵਾ ਬੈਠਾ। ਜਿਹੜਾ ਬੰਦਾ ਹੰਕਾਰ ਚ ਆ ਜਾਂਦਾ ਨਾ, ਜਿਹੜਾ ਬੰਦਾ ਹੁਮੇ ਚ ਆ ਜਾਂਦਾ ਹੈ, ਗੁਰੂ ਸਾਹਿਬਾਨ ਕਹਿੰਦੇ ਵਜੋ ਗਵਾਏ ਅਗਲਾ। ਕਹਿੰਦੇ ਉਹ ਆਪਣਾ ਵਜੋ ਤਨਖਾਹ ਜਿਹੜੀ ਮਿਲਦੀ ਸੀ ਉਹ ਵੀ ਗਵਾ ਲੈਂਦਾ। ਕਹਿੰਦਾ ਪਰ ਜਿਹੜਾ ਭਗਤੀ ਕਰਨ ਦੇ ਬਾਅਦ ਫਲ ਮਿਲਣਾ ਸੀ ਉਹ ਵੀ ਗਵਾ ਲੈਂਦਾ ਜਦੋਂ ਬਰਾਬਰੀ ਕਰਦਾ। ਕਹਿੰਦਾ ਆਪਣੇ ਆਪ ਚ ਹੁਮੇ ਚ ਰਹਿੰਦਾ, ਹੰਕਾਰ ਚ ਰਹਿੰਦਾ ਹੈ, ਤੇ ਗੁਰੂ ਸਾਹਿਬ ਦੇ ਮੂਹੇ ਮੂੰਹ ਪਾਣਾ ਖਾਏ। ਪਾਣਾ ਪਤਾ ਕਿਹਨੂੰ ਕਹਿੰਦੇ? ਜੁੱਤੀ ਨੂੰ। ਪਾਣਾ ਜੁੱਤੀ ਨੂੰ ਕਹਿੰਦੇ, ਠੀਕ ਹੈ। ਹੁਣ ਆਪ ਜੀ ਗੋਪਾਲ ਤਿਰਾਰ ਤਾਂ ਸੁਣਦੇ ਪਏ ਸੀ ਨਾ, ਉਹਦੇ ਚ ਆਉਂਦਾ ਪਣੀਆਂ ਸਾਧਨ ਨੀਕਾ, ਪਣੀਆਂ ਜੁੱਤੀ ਨੂੰ ਕਹਿੰਦੇ ਹਨ। ਪਾਣਾ ਖਾਏ, ਕਹਿੰਦਾ ਫਿਰ ਜੁੱਤੀਆਂ ਹੀ ਖਾਂਦਾ। ਕਹਿੰਦਾ ਆਪਾਂ ਠੋਕਰਾਂ ਹੀ ਖਾਂਦਾ ਹੈ ਜਿਹੜਾ ਪਰਮਾਤਮਾ ਦੀ ਬਰਾਬਰੀ ਕਰਦਾ ਹੈ, ਜਿਹੜਾ ਖਸਮ ਦੀ ਬਰਾਬਰੀ ਕਰਦਾ ਹੈ, ਜਿਹੜਾ ਆਪਣੇ ਆਪ ਨੂੰ ਇਸ ਲੇਵਲ ਚ ਲੈ ਜਾਂਦਾ ਵੀ ਲੈ ਅਸੀਂ ਘਾਟਿਆ ਕਿਸੇ ਨਾਲ ਨਹੀਂ। ਉਹ ਗੁਰੂ ਪਿਆਰਿਓ, ਮਿੱਠਤ ਨੀਵੀਂ ਨਾਨਕਾ ਗੁਣ ਚੰਗਿਆਈਆਂ, ਤਤ ਜਿੰਨਾ ਨੀਵਾਂ ਰਹਿ ਸਕਦੇ ਹੋ ਓਨਾ ਨੀਵਾਂ ਹੋ। ਤੇ ਨੀਵਾਂ ਪਤਾ ਕਦੋਂ ਆ ਜਾਣਾ? ਸਿਰ ਦੀਆਂ ਨੀਵਾਂ ਮਤ ਨੀਵੀਂ ਕਰਨੀ ਹੈ। ਸਿਰ ਏਡਾ ਉੱਚਾ ਰਹਿਣਾ ਜਿੱਦਾਂ ਲਾਤਾ ਰੱਬ ਨੇ, ਮਤ ਨੀਵੀਂ ਕਰਨੀ ਹੈ, ਮਨ ਨੀਵਾਂ ਕਰਨਾ, ਠੀਕ ਹੈ। ਜਿਵੇਂ ਤੁਸੀਂ ਆਪਣਾ ਮਨ ਨੀਵਾਂ ਕਰੋਗੇ, ਤੁਸੀਂ ਗੁਰਬਾਣੀ ਪੜੋਗੇ, ਤੁਹਾਨੂੰ ਗੁਰਬਾਣੀ ਦੀ ਸੂਝੀ ਆਊਗੀ, ਤੁਹਾਨੂੰ ਗੁਰਬਾਣੀ ਦੀ ਸਮਝ ਲੱਗੂਗੀ। ਫਿਰ ਗੁਰੂ ਸਾਹਿਬਾਨ ਕੀ ਕਹਿਣ ਲੱਗੇ, ਜਿਸ ਦਾ ਦਿੱਤਾ ਖਾਵਣਾ ਤੇ ਸਕਈਏ ਸਾਬਾਸ। ਕਹਿੰਦੇ ਭੋਲਿਆ, ਜਿਹਦਾ ਦਿੱਤਾ ਖਾਣ ਡਿਆ ਨਾ, ਹਮੇਸ਼ਾ ਉਹਦੀ ਪ੍ਰਸ਼ੰਸਾ ਕਰਨੀ ਚਾਹੀਦੀ ਹੈ, ਹਮੇਸ਼ਾ ਉਹਦੀ ਵਡਿਆਈ ਕਰਨੀ ਚਾਹੀਦੀ ਹੈ। ਤੇ ਦਿੱਤਾ ਕਿਹਦਾ ਖਾਣ ਡਿਆ? ਤੂੰ ਦਾਤਾ ਦਾਤਾਰ ਤੇਰਾ, ਦਿੱਤਾ ਖਾਵਣਾ ਦੇਣ ਤੇ ਪਰਮਾਤਮਾ ਸਾਨੂੰ ਸਭ ਕੁਝ ਡਿਆ, ਪਰ ਸਾਡੇ ਮਨ ਚ ਭੁਲੇਖਾ ਪੈ ਜਾਂਦਾ। ਉਹ ਗੁਰੂ ਪਿਆਰੋ, ਜਿੱਡੀ ਮਰਜ਼ੀ ਮਿਹਨਤ ਕਰਕੇ ਸ਼ਾਮੂ ਘਰ ਲੈ ਕੇ ਆਓ, ਇਹੋ ਕਿਉਂ ਦੇ? ਤੁਹਾਨੂੰ ਕੋਈ ਕਵੇ ਨਾ, ਭਾਈ ਸਾਹਿਬ ਬੜੀ ਮਿਹਨਤ ਹੈ ਤੁਹਾਡੀ, ਬੜੀ ਮਿਹਨਤ ਕਰਕੇ ਤੁਸੀਂ ਗੱਡੀ ਬਣਾਈ ਹੈ, ਬੜੀ ਮਿਹਨਤ ਕਰਕੇ ਘਰ ਬਣਾਇਆ, ਬੜੀ ਮਿਹਨਤ ਕਰਕੇ ਤੁਸੀਂ ਬੱਚੇ ਪਾਲੇ, ਤੇ ਕੋਈ ਗੱਲ ਕਿਉਂ? ਮੈਂ ਕੁਛ ਨਹੀਂ ਕੀਤਾ, ਸਾਰਾ ਕੁਛ ਮੇਰੇ ਅਕਾਲ ਪੁਰਖ ਨੇ ਕੀਤਾ। ਜੋ ਤਰ ਜਾਓਗੇ, ਇੰਨੀ ਗੱਲ ਕਹਿਣ ਦੇ ਨਾਲ ਹੀ ਤੁਹਾਡੇ ਅੰਦਰ ਤਬਦੀਲੀ ਆ ਜਾਣੀ। ਕਹਿ ਕੇ ਦੇਖਿਓ ਵੀ ਸਭ ਕੁਛ ਪਰਮਾਤਮਾ ਨੇ ਕਰਤਾ, ਘਰ ਬਣਾਇਆ ਅਕਾਲ ਪੁਰਖ ਨੇ ਕਿਰਪਾ ਕੀਤੀ ਹੈ, ਗੱਡੀ ਲਈ ਅਕਾਲ ਪੁਰਖ ਨੇ ਕਿਰਪਾ ਕੀਤੀ ਹੈ, ਬੱਚੇ ਬੜੇ ਸੋਹਣੇ ਪੜ ਗਏ, ਪਰਮਾਤਮਾ ਦੀ ਕਿਰਪਾ ਹੈ। ਐਵੇਂ ਨਾ ਕਹਿਣ ਲੱਗ ਪਓ ਮੈਂ ਬੜੀ ਮਿਹਨਤ ਕੀਤੀ, ਫਿਰ ਮੈਂ ਕਾਲਜ ਚੰਗਾ ਲੱਭਾ, ਫਿਰ ਮੈਂ ਪੈਸੇ ਬੜੇ ਲਾਏ। ਕਿਸੇ ਦੇ ਪੈਸੇ ਲਾਣਿਆ ਕੋਈ ਨੀ ਪੜ੍ਹਦਾ, ਪਰਮਾਤਮਾ ਤੋਂ ਹੁਕਮ ਹੋਵੇ ਤਾਂ ਕੋਈ ਪੜ੍ਹਦਾ। ਫਿਰ ਗੁਰੂ ਸਾਹਿਬਾਨ ਕੀ ਕਹਿਣ ਲੱਗੇ, ਕਹਿੰਦੇ ਨਾਨਕ ਹੁਕਮ ਨਾ ਚੱਲੇ ਨਾਲ ਖਸਮ ਚੱਲੇ ਅਰਦਾਸ। ਦੇਖੋ ਕਹਿੰਦਾ ਖਸਮ ਦੇ ਨਾਲ ਹੁਕਮ ਨਹੀਂ ਚੱਲਦਾ, ਪਰਮਾਤਮਾ ਦਾ ਕੋਈ ਹੁਕਮ ਨਹੀਂ ਚੱਲਦਾ, ਕੀ ਚੱਲਦਾ ਉੱਥੇ? ਨਾਲ ਖਸਮ ਚੱਲੇ ਅਰਦਾਸ। ਕਹਿੰਦਾ ਉਹਦੇ ਅੱਗੇ ਅਰਦਾਸ ਚੱਲਦੀ, ਬੇਨਤੀ ਚੱਲਦੀ ਹੈ। ਬੇਨਤੀ ਕਰਨੀ, ਕਿਹੜੀ ਬੇਨਤੀ ਕਰਨੀ? ਅਰਦਾਸ ਕਿਹਨੂੰ ਕਹਿੰਦੇ? ਸਤ ਸੰਤੋਖ ਹੋਵੇ ਅਰਦਾਸ ਤਾਂ ਸੁਣ ਸਤ ਮੁਹੱਲੇ ਪਾਸ। ਕਹਿੰਦੇ ਸਤ ਤੇ ਸੰਤੋਖ ਅਰਦਾਸ ਆ। ਸਤ ਕੀ ਹੈ? ਜੋ ਪਰਮਾਤਮਾ ਕਰ ਰਿਹਾ ਸੱਚ ਹੈ, ਤੇ ਸੰਤੋਖ ਕੀ ਹੈ? ਉਹਦੀ ਕੀਤੀ ਚ ਖੁਸ਼ ਰਹਿਣਾ ਸੰਤੋਖ ਹੈ। ਜੋ ਪਰਮਾਤਮਾ ਕਰਦਾ ਉਹਦੀ ਕੀਤੀ ਚ ਖੁਸ਼ ਰਹੋ, ਇਹ ਸੰਤੋਖ ਆ। ਕਹਿੰਦੇ ਸਤ ਸੰਤੋਖ ਹੋਵੇ ਅਰਦਾਸ। ਕਹਿੰਦਾ ਜਿਹੜੇ ਅੰਦਰ ਸਤ ਤੇ ਸੰਤੋਖ ਪੈਦਾ ਹੋ ਜਾਂਦਾ ਨਾ, ਤਾਂ ਸੁਣ ਸਦ ਬਹਾਲੇ ਪਾਸ। ਕਹਿੰਦੇ ਉਹਨਾਂ ਦੀ ਪਰਮਾਤਮਾ ਆਪ ਸੁਣ ਲੈਂਦਾ, ਲਾਗੇ ਬਿਠਾ ਲੈਂਦਾ। ਦੱਸੋ ਕਿੱਡੀ ਵੱਡੀ ਦਾਤ ਹੈ, ਠੀਕ ਹੈ। ਤਾਂ ਗੁਰੂ ਸਾਹਿਬਾਨ ਕਹਿਣ ਲੱਗੇ ਨਾਲ ਖਸਮ ਚੱਲੇ ਅਰਦਾਸ। ਕਹਿੰਦੇ ਪਰਮਾਤਮਾ ਚਰਨਾਂ ਚ ਬੇਨਤੀ ਕਰੋ ਕਿ ਹੇ ਅਕਾਲ ਪੁਰਖ ਕਿਰਪਾ ਕਰੋ, ਮੇਰਾ ਜਿਹੜਾ ਮਨ ਨੀਵਾਂ ਹੋ ਜਾਏ, ਮੇਰਾ ਮਨ ਨੀਵਾਂ ਹੋ ਜਾਏ, ਨਿਮਰਤਾ ਆ ਜਾਵੇ, ਤੁਹਾਡੇ ਸ਼ਬਦ ਦੀ ਸੋਝੀ ਆ ਜਾਵੇ, ਔਰ ਤੁਹਾਡੇ ਸ਼ਬਦ ਨਾਲ ਜੁੜ ਜਾਈਏ, ਜਿਹਦੇ ਲਈ ਜਨਮ ਮਿਲਿਆ ਉਹ ਪੂਰਾ ਕਰ ਜਾਈਏ। ਕਿਤੇ ਇਹ ਨਾ ਹੋਵੇ ਜਾਮਾ ਮਿਲਿਆ ਤੇਰੇ ਤੱਕ ਪਹੁੰਚਣ ਲਈ, ਅਸੀਂ ਵਿਅਰਥ ਜ਼ਿੰਦਗੀ ਗਵਾ ਜਾਈਏ। ਇਹ ਬੇਨਤੀ ਕਰੋ ਧੰਨ ਗੁਰੂ ਗ੍ਰੰਥ ਸਾਹਿਬ ਜੀ, ਕਿਰਪਾ ਕਰੋ ਕਿ ਤੁਹਾਡਾ ਮਿਹਰ ਪ੍ਰਿਆਤ ਸਿਰ ਤੇ ਹੋਵੇ ਤੇ ਸਾਡੀ ਸੁੱਤ ਸ਼ਬਦ ਦਾ ਮਿਲਾਪ ਹੋ ਜਾਏ। ਜਿਹਦੇ ਲਈ ਜਨਮ ਮਿਲਿਆ ਨਾ, ਇਹ ਜਨਮ ਦਾ ਲੇਖਾ ਜੋਖਾ ਪੂਰਾ ਹੋ ਜਾਏ, ਅਸੀਂ ਵਾਪਸ ਘਰ ਚਲ ਜਾਈਏ, ਆਪਣੀ ਪਛਾਣ ਕਰੀਏ, ਅਸੀਂ ਵੇਖੀਏ ਕੌਣ ਹੈ ਅਸੀਂ। ਤੇ ਜੇ ਗੁਰੂ ਪਿਆਰਿਓ ਆਪਣੇ ਆਪਦੀ ਪਛਾਣ ਨਹੀਂ ਕੀਤੀ, ਜੇ ਆਪਣੇ ਕਰਮ ਧੋਤੇ ਨਹੀਂ, ਪਾਪ ਧੋਪੇ ਨਹੀਂ, ਰਹਿ ਗਏ ਏਦਾਂ ਦੇ ਏਦਾਂ ਹੀ, ਫਿਰ ਬਣ ਚ ਲਿਖਿਆ ਇੱਥੇ ਨਾਮੋਂ ਭੁੱਲਿਆ, ਫਿਰ ਹੱਥ ਕਥਾਓ ਨਾ ਪਾਏ, ਜੋਨੀ ਸਭ ਭੁਆਈਆਂ ਬਿਸਤਾ ਮਹਿ ਸੁਮਾਏ। ਗੁਰੂ ਸਾਹਿਬ ਬਣ ਕਹਿੰਦੇ ਇੱਥੇ ਨਾਮੋਂ ਭੁੱਲਿਆ, ਫਿਰ ਹੱਥ ਕਥਾਓ ਨਾ ਪਾਏ। ਕਹਿੰਦਾ ਜੇ ਇੱਥੇ ਨਾਮ ਤੋਂ ਭੁੱਲ ਗਏ ਨਾ, ਹੋਰ ਕਿਸੇ ਜਾਮੇ ਚ ਹੱਥ ਨਹੀਂ ਪੈਣਾ। ਕਹਿੰਦਾ ਭਗਤੀ ਨਹੀਂ ਹੋਣੀ, ਇਹੋ ਜਾਮਾ ਜੀ ਤੁਸੀਂ ਭਗਤੀ ਕਰ ਸਕਦੇ ਹੋ ਤੇ ਭਾਈ ਭਗਤੀ ਕਰੋ, ਗੁਰੂ ਨਾਲ ਜੁੜੋ ਤੇ ਗੁਰੂ ਨਾਲ ਜੁੜ ਕੇ ਗੁਰਬਾਣੀ ਨੂੰ ਪਿਆਰ ਨਾਲ ਪੜ੍ਹੋ। ਜੋ ਗੁਰਬਾਣੀ ਕਹਿੰਦੀ ਹੈ ਕਰ ਲਓ। ਗੁਰਬਾਣੀ ਕੋ ਗੱਲ ਕਹਿੰਦੀ, ਇਸ ਯੁੱਗ ਮੇ ਸੋਭਾ ਨਾਮ ਕੀ, ਬਿਨ ਨਾਮੇ ਸੋਭ ਨਾ ਹੋਏ। ਸੋ ਗੁਰੂ ਪਿਆਰੀ ਸਤਸੰਗ ਜੋ ਸਮਾਂ ਹੋ ਗਿਆ, ਆਓ ਇੱਥੇ ਸਮਾਪਤੀ ਕਰਦੇ, ਫਤਿਹ ਕੇ ਜਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।